ਪਵਿੱਤਰ ਸਥਾਨ ਤੇ ਗੁਰੂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ। ਬੇਨਤੀ ਕੀਤੀ ਗਈ ਹੈ ਕਿ ਸਾਡੇ ਕੋਲ ਜੋ ਸਮਾਂ ਹੈ ਬਹੁਤ ਹੀ ਘੱਟ ਹੈ, ਜੋ ਪੈਂਡਾ ਸਾਡੇ ਸਾਹਮਣੇ ਹੈ ਉਹ ਬਹੁਤ ਹੀ ਲੰਮਾ ਹੈ, ਇੱਕ ਜਨਮ ਚ ਮੁੱਕਣ ਵਾਲਾ ਨਹੀਂ ਹੈ। ਬਾਰ ਬਾਰ ਜੰਮਦੇ ਹਾਂ, ਬਾਰ ਬਾਰ ਜੰਮਦੇ ਹਾਂ, ਥੋੜਾ ਜਿਹਾ ਰਸਤਾ ਤੈਅ ਕਰਦੇ ਹਾਂ, ਫੇਰ ਸਵਾਸ ਮੁੱਕ ਜਾਂਦੇ ਹਨ, ਫੇਰ ਆਉਂਦੇ ਹਾਂ, ਫੇਰ ਕਰਦੇ ਹਾਂ, ਫੇਰ ਸਵਾਸ ਮੁੱਕ ਜਾਂਦੇ ਹਨ। ਕੋਈ ਸਿਖਾਲਾ ਤਰੀਕਾ ਵੀ ਹੈ ਜਿਹਦੇ ਨਾਲ ਅਸੀਂ ਛੇਤੀ ਤੋਂ ਛੇਤੀ ਜੋ ਸਾਡਾ ਮੰਤਵ ਹੈ ਭਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਆ ਗੋਬਿੰਦ ਮਿਣਕੀ ਇਹ ਤੇਰੀ ਵਾਰੀ ਇਸ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ। ਇਹ ਗੱਲਾਂ ਸਤਸੰਗ ਚੋਂ ਮਿਲਦੀਆਂ ਨੇ। ਇਸੇ ਕਰਕੇ ਸਤਸੰਗ ਦਾ ਜੋ ਫਲ ਹੈ ਸਭ ਤੋਂ ਜ਼ਿਆਦਾ ਹੈ, ਵੱਡਾ ਗੇਟ ਹੈ ਪਰਮੇਸ਼ੁਰ ਦੇ ਦਰ ਨੂੰ ਜਾਣ ਵਾਲਾ, ਜਿਹਦੇ ਚ ਕੋਈ ਹਟਕਦਾ ਨਹੀਂ ਹੈ, ਉਹਦੇ ਨੂੰ ਰੋਕਦਾ ਨਹੀਂ ਹੈ, ਬੈਠਣ ਨੂੰ ਆਰਾਮ ਵਾਸਤੇ ਦਰੀਆਂ ਵਿਛਾਉਂਦੇ ਨੇ, ਪੱਖੇ ਚਲਾਉਂਦੇ ਨੇ, ਮੌਸਮ ਦੇ ਹਿਸਾਬ ਨਾਲ ਗਰਮ ਠੰਡਾ ਜਲ ਪਾਣੀ ਛਕਾਉਂਦੇ ਨੇ, ਪ੍ਰਸ਼ਾਦੇ ਛਕਾਉਂਦੇ ਨੇ। ਕੋਈ ਵਪਾਰ ਨਹੀਂ ਹੈ, ਕੋਈ ਇਹਦੇ ਵਿੱਚ ਠੱਗੀ ਬੱਗੀ ਨਹੀਂ ਹੈ, ਕੇਵਲ ਇੰਨਾ ਹੀ ਹੈ ਕਿ ਜੀਵਾਂ ਦਾ ਕਿਸੇ ਤਰੀਕੇ ਨਾਲ ਉਧਾਰ ਹੋ ਜਾਵੇ। ਜਿਹੜੇ ਕੰਮ ਨੂੰ ਕਰਨ ਆਏ ਆ ਭਾਈ ਪ੍ਰਾਪਤ ਮਾਨੁੱਖ ਦੇਵ ਰਹੀ ਆ ਗੋਬਿੰਦ ਮਿਲਣਗੀ ਇਹ ਤੇਰੀ ਵਾਰੀ ਆ, ਵਾਰੀ ਆਈ ਹੋਈ ਹੈ। ਜਦ ਆਦਮੀ ਸੀਰੀਅਸਲੀ ਸੋਚਦਾ ਹੈ ਬਈ ਵਾਰੀ ਤਾਂ ਲੰਘ ਚੱਲੀ, ਖੇਤ ਨੂੰ ਪਾਣੀ ਨਾ ਛੱਡਿਆ ਹੋਵੇ, ਅਗਲਾ ਆ ਜਾਵੇ ਜਿਹਦਾ ਖੇਤ ਅਗਲਾ ਹੈ ਉਹ ਕਹੇ ਭਾਈ ਤੇਰੇ ਤਾਂ 15 ਮਿੰਟ ਹੋਰ ਰਹਿੰਦੇ ਨੇ, ਹੁਣ ਨਾ ਖੇਚਲ ਕਰ, ਨੱਕਾ ਵੱਢਣ ਦੀ ਫਿਰ ਮੈਨੂੰ ਬੰਦ ਕਰਨਾ ਪੈਣਾ, ਤੇਰਾ ਬਣਨਾ ਹੀ ਕੁਛ ਨਹੀਂ, ਖਾਲਾ ਹੀ ਭਰੂਗਾ, ਅਗਲੇ ਪਾਣੀ ਤੇ ਸੁੱਕ ਜਾਣਾ, ਮੈਨੂੰ ਇਹ ਦੇ ਦੇ ਪਾਣੀ। ਬੜੀ ਸਿੱਧੀ ਜਿਹੀ ਗੱਲ ਹੈ, ਸਾਡਾ ਸਾਨੂੰ ਇਹ ਮਾਨਸ ਜਨਮ ਪ੍ਰਾਪਤ ਹੋਇਆ ਹੈ। ਬਹੁਤ ਦੇਰ ਤੋਂ ਬਾਅਦ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਚ ਹੋਇਓ, ਬਲਦ ਬਣ ਕੇ ਵੀ ਚਲਦੇ ਰਹੇ, ਆਰਾਂ ਖਾਂਦੇ ਰਹੇ, ਪਿੱਠ ਤੇ ਡੰਡੇ ਖਾਂਦੇ ਰਹੇ ਕਿਸਾਨ ਦੇ। ਉਹ ਕਹਿੰਦਾ ਸੀ ਕੰਮ ਹੈ ਛੇਤੀ ਮੁਕਾਉਣਾ, ਪਰ ਸਾਡੇ ਚ ਤਾਕਤ ਹਲ ਖਿੱਚਣ ਦੀ ਹੈ ਨਹੀਂ ਸੀ, ਗੱਡਾ ਫਸ ਗਿਆ, ਜ਼ੋਰ ਲਾਉਂਦੇ ਹਾਂ ਪਰ ਪਹੀਆ ਘੁੰਮ ਨਹੀਂ ਰਿਹਾ, ਉਹ ਡੰਡੇ ਤੇ ਡੰਡੇ ਮਾਰ ਰਿਹਾ। ਬੜੇ ਔਖੇ ਜਨਮ ਕੱਟੇ ਨੇ। ਮਹਾਰਾਜ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾ ਦੇ ਦੇਸ਼ ਚ ਬੜਾ ਚਿਰ ਲੰਘ ਗਿਆ ਇਹਦੇ ਪ੍ਰਾਪਤ ਹੋਣ ਵਾਸਤੇ। ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ, ਜੇ ਹੁਣ ਲੰਘ ਗਿਆ ਫੇਰ ਆਉਂਦੇ ਜਾਂਦੇ ਮਹਾਰਾਜ ਕਹਿੰਦੇ ਦੁੱਖ ਪਾਈ ਜਾਵੇਗਾ। ਸੋਚ ਕੁਛ, ਪਸ਼ੂ ਨਹੀਂ ਹੈ ਤੂੰ ਆਦਮੀ ਹੈ, ਤੈਨੂੰ ਦਿਮਾਗ ਦਿੱਤਾ, ਭਲਾ ਵੀ ਜਾਣਦਾ ਆਪਣਾ ਬੁਰਾ ਵੀ ਜਾਣਦਾ, ਪਤਾ ਸਭ ਨੂੰ ਹੈ ਜਿਹੜੇ ਨੁਕਸਾਨ ਕਰਦੇ ਨੇ ਸ਼ਰਾਬਾਂ ਪੀ ਪੀ ਕੇ ਕਰਦਾ, ਲੜਾਈਆਂ ਝਗੜੇ ਫਸਾਦ ਕਰਦੇ ਆ, ਪਤਾ ਉਹਨਾਂ ਨੂੰ ਵੀ ਹੁੰਦਾ ਵੀ ਬੜੀ ਮਾੜੀ ਚੀਜ਼ ਹੈ, ਸਾਨੂੰ ਵੀ ਪਤਾ ਹੈ ਵੀ ਸਮਾਂ ਲੰਘ ਜਾਣਾ, ਮੁੜ ਕੇ ਹੱਥ ਨਹੀਂ ਆਉਣਾ, ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਅਜੇ ਤਾਂ ਬਣਿਆ ਹੀ ਕੁਛ ਨਹੀਂ। ਕਿਉਂ ਨਹੀਂ ਬਣਿਆ? ਕੋਈ ਗਾਈਡ ਨਹੀਂ ਮਿਲ ਸਕਿਆ, ਕਿਸੇ ਨਾਲ ਨਿਉਂ ਨਹੀਂ ਲੱਗ ਸਕਿਆ, ਜਿਹਨੇ ਲੰਘਾਉਣਾ। ਇੱਥੇ ਫੀਸ ਜਿਹੜੀ ਹੈ ਉਹ ਪ੍ਰਤੀਤ ਤੇ ਪਿਆਰ ਦੀ ਹੈ, ਦੋ ਚੀਜ਼ਾਂ ਹੁੰਦੀਆਂ, ਪ੍ਰਤੀਤ ਹੈ ਇੱਕ ਪਿਆਰ ਹੈ, ਫੇਰ ਕੁਛ ਰਹਿਤਾਂ ਹੁੰਦੀਆਂ, ਉਹ ਰਹਿਤਾਂ ਦੇ ਉੱਤੇ ਚੱਲੇ ਤਾਂ ਪੈਂਡਾ ਬੜਾ ਸਖਾਲਾ ਨਿਬੜ ਜਾਂਦਾ, ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਸੋ ਇੱਥੇ ਪ੍ਰਤੀਤ ਦੀ ਬਾਤ ਕਰੀਏ, ਗੁਰੂ ਤੋਂ ਬਗੈਰ ਇਹ ਰਾਹ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਗੁਰੂ ਘਰ ਦੇ ਅੰਦਰ ਇਸ ਜੀਵ ਨੂੰ ਪ੍ਰੇਰਨਾ ਕਰਦੇ ਆ ਕਿ ਤੂੰ ਸਤ ਸੰਗਤ ਵਿੱਚ ਜਾ। ਉਹ ਕਹੀ ਜੀ ਹੁੰਦੀ ਹੈ ਸਤਸੰਗਤ ਕੈਸੀ ਜਾਣੀ ਹੈ, ਕਿਵੇਂ ਪਤਾ ਲੱਗੇ ਵੀ ਇਹ ਸਤਸੰਗ ਹੈ, ਮਨੁੱਖਾਂ ਦਾ ਇਕੱਠ ਹੈ। ਮਹਾਰਾਜ ਕਹਿੰਦੇ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਕੇਵਲ ਨਾਮ ਦੀ ਬਾਤ ਚੱਲਦੀ ਹੋਵੇ, ਨਾਮ ਨਾਲ ਲਾਉਂਦੇ ਹੋਣ, ਉਹ ਸਤਸੰਗ ਹੋਇਆ ਕਰਦੀ। ਉਹਦਾ ਫਲ ਕਿੰਨਾ ਹੁੰਦਾ? ਕਹਿੰਦੇ ਜੇ ਤੂੰ ਚੱਲਿਆ ਗਿਆ ਨਾ ਸਤਸੰਗ ਸਹੀ ਮਨੋ ਚਿੱਤੋਂ ਹੋ ਕੇ, ਫਿਰ ਤੇਰਾ ਆਧਾਰ ਹੋ ਜਾਏਗਾ, ਕਬੂ ਸਾਧ ਸੰਗਤ ਪਾਵੇ, ਸਾਧੂ ਦੀ ਸੰਗਤ ਮਿਲ ਜਾਵੇ ਕਿਤੇ, ਉਸ ਸਥਾਨ ਤੇ ਬਹੁਤ ਨਾਲ ਹੈ। ਕਿਉਂ ਨਹੀਂ ਆਉਂਦਾ? ਕਿਉਂਕਿ ਪਿਆਰ ਨਾਲ ਉੱਥੇ ਹੋਰ ਕੁਛ ਨਹੀਂ ਹੈ। ਸਾਧੂ ਦੀ ਸੰਗਤ ਚ ਪਿਆਰ ਕੰਮ ਕਰਦਾ, ਪੈਸਾ ਨਹੀਂ ਕਰਦਾ, ਆਪਣੀ ਬਟੱਤਣ ਨਹੀਂ ਕੰਮ ਕਰਦੀ। ਕਿੱਡਾ ਹੀ ਵੱਡਾ ਹੋਵੇ, ਸਾਧੂ ਨੇ ਕਿਸੇ ਤੋਂ ਕੀ ਲੈਣਾ? ਪਿਛਲੀ ਵਾਰੀ ਮੈਂ ਦੱਸਿਆ ਸੀ ਐਤਵਾਰ ਨੂੰ ਕਿ ਪਾਂਡਵਾਂ ਦਾ ਯੱਗ ਨਾ ਸੰਪੂਰਨ ਹੋਵੇ, ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਦੱਸਿਆ ਵੀ ਇੱਕ ਸਾਧੂ ਬੈਠਾ ਹੈ ਗਰੀਬ ਛੋਟੀ ਜਾਤੀ ਦਾ, ਉਹ ਤੁਹਾਡੀ ਨਿਗਾਹ ਛੋਟੀ ਜਾਤੀ ਦਾ ਪਰ ਹੈ ਉਹ ਪਰਮੇਸ਼ਰ ਦਾ ਰੂਪ। ਜਾਤਾਂ ਬਾਤਾਂ ਸਮਾਜ ਦੀਆਂ ਬਣਾਈਆਂ ਹੋਈਆਂ ਸਨ, ਪਹਿਲਾਂ ਪਹਿਲਾਂ ਇਹ ਠੀਕ ਸੀ, ਪਿੱਛੋਂ ਜਾ ਕੇ ਬਣ ਗਿਆ, ਜਾਤ ਪਾਤ ਬਣ ਗਈ, ਪੱਕੀ ਬਣ ਗਈ। ਉਹਨੂੰ ਤੁਸੀਂ ਨਿਮੰਤਰਣ ਨਹੀਂ ਦਿੱਤਾ ਇਹ ਦੇਖ ਕੇ ਕਿ ਬੜਾ ਗਰੀਬ ਰਾਜ ਹੈ, ਦੂਸਰਾ ਦੇਖਿਆ ਵੀ ਛੋਟੀ ਜਾਤੀ ਦਾ। ਮਹਾਰਾਜ ਕਿੱਥੇ ਹੈ? ਕਹਿੰਦੇ ਜਮਨਾ ਦੇ ਕੰਢੇ, ਕਿਰਤ ਕਰਕੇ ਛਕਦਾ, ਛੱਜ ਵਗੈਰਾ ਬਣਾ ਕੇ ਵੇਚਦਾ, ਮਿਹਨਤ ਮਜ਼ਦੂਰੀ ਕਰਦਾ, ਪਰ ਹੈ ਪੂਰਾ। ਤੁਸੀਂ ਸਾਰੇ ਸਾਧੂ ਬਣਾ ਲਏ, ਬਣਾ ਵਿੱਚੋਂ ਬਣਾ ਲਏ, ਬੜੇ ਬੜੇ ਆਸ਼ਰਮਾਂ ਚੋਂ ਬਣਾ ਲਏ, ਰਿਸ਼ੀ ਮੁਨੀ ਸਾਰੇ ਆ ਗਏ ਤੁਹਾਡੇ, ਕੋਈ ਬ੍ਰਾਹਮਣ ਨਹੀਂ ਤੁਸੀਂ ਛੱਡਿਆ, ਪਰ ਜਿਹੜਾ ਅਸਲੀ ਹੈ ਉਹ ਤੁਸੀਂ ਛੱਡ ਦਿੱਤਾ, ਦੱਸ ਕੇ ਅਥਾ ਪਤਾ ਭੇਜ ਦਿੱਤੇ। ਜਦ ਰਜਿਸਟਰ ਗਿਆ ਰਥਾਂ 'ਚ ਚੜ੍ਹ ਕੇ ਨਾਲ ਬੋਡੀਗਾਰਡ ਲੈ ਕੇ ਬੜੇ ਸ਼ਾਂਤ ਸ਼ੌਕਤ ਨਾਲ ਉੱਥੇ ਪਹੁੰਚਦਾ, ਜਾ ਕੇ ਭੇਟਾ ਕਰਦਾ, ਜਿਵੇਂ ਰਾਜੇ ਅਮੀਰ ਹੁੰਦੇ ਨੇ ਇਹ ਹੀਰੇ ਜਵਾਹਰਾਤ ਭੇਟਾ ਕਰਦੇ ਨੇ, ਸੋਨਾ ਭੇਟਾ ਕਰਦੇ ਆ। ਉਹਨਾਂ ਨੇ ਮੋੜ ਦਿੱਤਾ, ਕਹਿੰਦੇ ਰਾਜਨ ਸਾਨੂੰ ਲੋੜ ਨਹੀਂ ਹੈ, ਮੈਂ ਕੀ ਕਰਨਾ ਇੰਨਾ ਮਾਲ, ਮੰਤਵ ਦੱਸੋ ਕਿਵੇਂ ਆਏ ਹੋ? ਕਹਿਣ ਲੱਗੇ ਮਹਾਰਾਜ ਜੱਗ ਸੰਪੂਰਨ ਨਹੀਂ ਹੁੰਦਾ, ਨਿਸ਼ਾਨੀ ਇਹ ਰੱਖੀ ਗਈ ਸੀ ਕਿ ਇੱਕ ਬਾਂਸ ਦੇ ਉੱਤੇ ਸੰਖ ਬੰਨਿਆ ਗਿਆ, ਉਹ ਵੱਜਿਆ ਨਹੀਂ ਹੈ, ਬੜੀ ਵਿਧੀ ਪੂਰਵਕ ਜੱਗ ਕਰਿਆ। ਫਿਰ ਹੁਣ ਕਹਿੰਦੇ ਤੁਸੀਂ ਪ੍ਰਸ਼ਾਦਾ ਛਕੋ, ਤੇ ਸਾਡੀ ਬੜੀ ਸਾਤੋਂ ਬੜੀ ਭੁੱਲ ਹੋਈ, ਅਸੀਂ ਤੁਹਾਨੂੰ ਬੁਲਾਇਆ ਨਾ। ਕਹਿੰਦੇ ਉਹਦੀ ਤਾਂ ਕੋਈ ਗੱਲ ਨਹੀਂ ਹੈ, ਪਰ ਮੇਰੀ ਜਾਤੀ ਤੁਹਾਡੀ ਨਿਗਾਹ ਵਿੱਚ ਛੋਟੀ ਹੈ, ਸ਼ਾਸਤਰਾਂ ਚ ਲਿਖਿਆ ਹੋਇਆ ਕਿ ਜੇ ਮੇਰੀ ਜਾਤੀ ਦਾ ਬੰਦਾ ਬ੍ਰਾਹਮਣ ਜਾਤੀਆਂ ਨਾਲ ਸਾਧੂਆਂ ਨਾਲ ਬੈਠ ਕੇ ਪ੍ਰਸ਼ਾਦਾ ਛਕੇ ਤਾਂ ਉਹਨੂੰ ਦੋਸ਼ ਲੱਗਦਾ, ਉਹ ਦੋਸ਼ ਜਿਹੜਾ ਇੱਕ ਜੱਗ ਨਾਲ ਦੂਰ ਹੁੰਦਾ, ਇਸ ਕਰਕੇ ਮੈਨੂੰ ਇੱਕ ਜੱਗ ਦਾ ਫਲ ਦੇ ਦਿਓ ਤਾਂ ਕਿ ਮੇਰੇ ਸਿਰ ਦੋਸ਼ ਨਾ ਆਵੇ। ਕਹਿਣ ਲੱਗਾ ਮਹਾਰਾਜ ਅਜੇ ਤਾਂ ਪਹਿਲਾਂ ਹੀ ਸੰਪੂਰਨ ਨਹੀਂ ਹੋਇਆ, ਕਈ ਕੀਤੇ ਹੁੰਦੇ ਦੇ ਦਿੰਦੇ ਪਰ ਅਜੇ ਤਾਂ ਪਹਿਲਾਂ ਵੀ ਨਹੀਂ ਪੂਰਨ ਹੋਇਆ, ਵਿਘਨ ਪਿਆ ਹੋਇਆ। ਕਹਿ ਫਿਰ ਜਾਓ, ਮੈਂ ਗੁਨਾਹਗਾਰ ਥੋੜਾ ਬਣਨਾ ਤੁਹਾਡੇ ਜੱਗ ਵਾਸਤੇ, ਮੈਂ ਜਵਾਬ ਦੇ ਹੋਵਾਂਗਾ। ਵਾਪਸ ਆ ਗਏ ਪੰਜੇ ਭਰਾ, ਬੜੀ ਸ਼ੌਕ ਸ਼ਾਨ ਸ਼ੌਕ ਦੇ ਨਾਲ ਵਾਰੀ ਵਾਰੀ ਜਾਂਦੇ ਨੇ, ਪਰ ਉਹ ਨਹੀਂ ਆਏ। ਵਜ਼ੀਰ ਦ੍ਰੋਪਦੀ ਨੇ ਕਿਹਾ ਕਿ ਮੈਂ ਮੈਨੂੰ ਹੁਕਮ ਦੇਵੋ, ਮੈਂ ਲੈ ਕੇ ਆਉਣੀ। ਉਹ ਜਦ ਤੁਰਨ ਲੱਗੀ, ਰੱਥ ਵਗੈਰਾ ਸਭ ਖੜੇ ਨੇ, ਬੋਡੀਗਾਰਡ ਖੜੇ ਨੇ, ਹੋਰ ਜਿਹੜੇ ਸੰਤਾਂ ਨੂੰ ਗਿਫਟ ਭੇਟਾ ਕਰਨੇ ਬਸਤਰ ਵਗੈਰਾ ਉਹ ਸਾਰਾ ਅਰੇਂਜ ਕਰਿਆ ਖੜਾ। ਉਹ ਜਦ ਕਹਿਣ ਲੱਗੇ ਬੈਠੋ, ਕਿ ਮੈਂ ਬੈਠਣਾ ਨਹੀਂ ਹੈ, ਜੋੜਾ ਵੀ ਮੇਰਾ ਲੈ ਲਓ, ਨੰਗੇ ਪੈਰੀ ਮੈਂ ਜਾਣਾ। ਉਸ ਵੇਲੇ ਉਹਨੇ ਕਿਹਾ, ਹੇ ਮਹਾਂਪੁਰਸ਼ੋ, ਵੇਦ ਸ਼ਾਸਤਰ ਇਹ ਕਹਿੰਦੇ ਨੇ ਜਿਹੜਾ ਬ੍ਰਹਮ ਦੀਨ ਬ੍ਰਹਮ ਦੇ ਵਿੱਚ ਸਮਾਇਆ ਹੋਇਆ, ਜਿਸ ਨੂੰ ਕਣ ਕਣ ਦੇ ਵਿੱਚ ਪਰਮੇਸ਼ਰ ਨਜ਼ਰ ਆਉਂਦਾ, ਉਹ ਸਾਧੂ ਜੋ ਹੁੰਦਾ ਉਹ ਪਰਮਾਤਮਾ ਵਰਗਾ ਹੁੰਦਾ, ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ। ਕਿਰਪਾ ਕਰੋ, ਮੈਂ ਆਪਦੇ ਵੱਲ ਨੂੰ ਦਰਸ਼ਨਾਂ ਵਾਸਤੇ ਆ ਰਹੀ। ਸਿਰ ਦੇ ਉੱਤੇ ਭੇਟਾ ਚੱਕੀ, ਪੈਦਲ ਜਾਂਦੀ ਹੈ, ਉੱਥੇ ਜਾ ਕੇ ਰੱਖੀ, ਬੈਠ ਗਈ, ਬੜੀ ਸਿਆਣੀ ਸੀ। ਗੱਲਬਾਤ ਚਲਾਉਣ ਵਾਸਤੇ ਕਿਹਾ, ਕਹਿੰਦੇ ਮਹਾਰਾਜ ਇੱਕ ਮੇਰਾ ਸੰਸਾਰ ਨਿਵਿਰਤ ਕਰੋ, ਕਹਿਣ ਲੱਗੇ ਕੀ ਹੈ ਬੇਟੀ ਤੇਰਾ ਸੰਸਾਰ? ਕਹਿਣ ਲੱਗੀ ਮਹਾਰਾਜ ਐਂ ਲਿਖਿਆ ਹੋਇਆ ਸ਼ਾਸਤਰਾਂ ਚ ਵੀ ਜੇ ਬ੍ਰਹਮ ਗਿਆਨੀ ਮਹਾਂਪੁਰਸ਼ ਵੱਲ ਸ਼ਰਧਾ ਧਾਰ ਕੇ ਘਰ ਤੋਂ ਚੱਲੋ, ਜਿੰਨੇ ਕਦਮ ਕੋਈ ਚੱਲਦਾ ਹੈ ਉਹਨੇ ਜੱਗਾਂ ਦਾ ਫਲ ਉਹਨੂੰ ਪ੍ਰਾਪਤ ਹੋ ਜਾਂਦਾ। ਕੀ ਹੈ ਸੱਤ ਹੈ? ਕਹਿੰਦੇ ਹਾਂ ਬੇਟੀ, ਜਿਹੜਾ ਸ਼ਾਸਤਰਾਂ ਚ ਮਹਾਂਪੁਰਸ਼ਾਂ ਦੇ ਅਨੁਭਵ ਨਾਲ ਲਿਖਿਆ ਉਹ ਸੱਤ ਹੈ। ਉਸੇ ਬਾਅਦ ਕਹਿਣ ਲੱਗੀ ਵੀ ਮਹਾਰਾਜ ਪੰਜੇ ਪਾਂਡਵ ਤੁਹਾਡੇ ਕੋਲ ਵਾਰੀ ਵਾਰੀ ਆਏ ਤੇ ਤੁਸੀਂ ਸਾਡੇ ਜੱਗ ਦੇ ਵਿੱਚ ਨਹੀਂ ਗਏ, ਕਿੰਨਾ ਟਾਈਮ ਲੱਗ ਗਿਆ, ਕਈ ਸਾਲ ਹੋ ਗਏ ਘੋੜਾ ਫੇਰਦਿਆਂ ਨੂੰ ਸਾਨੂੰ ਭਾਰਤ ਵਰਸ਼ ਵਿੱਚ, ਤੇ ਹੁਣ ਜੱਗ ਦੇ ਵਾਸਤੇ ਕਿੰਨਾ ਧਨ ਖਰਚਿਆ ਤੇ ਕ੍ਰਿਸ਼ਨ ਮਹਾਰਾਜ ਨੇ ਸੇਵਾ ਲਈ ਹੋਈ ਹੈ ਚਰਨ ਧੋਣ ਦੀ ਤੇ ਜੂਠੀਆਂ ਪੱਤਲਾਂ ਚੁੱਕਣ ਦੀ। ਮਹਾਰਾਜ ਸ਼ਰਤ ਇਹ ਰੱਖੀ ਸੀ ਕਿ ਜਦੋਂ ਜੱਗ ਸੰਪੂਰਨ ਹੋਇਆ ਤਾਂ ਸੰਤ ਬਚੇਗਾ, ਉਹ ਤਾਂ ਬਚਿਆ ਨਹੀਂ ਹੈ, ਆਪ ਕਿਰਪਾ ਕਰੋ। ਕਹਿੰਦੇ ਬੇਟੀ ਮੈਂ ਤਾਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਕਿ ਇੱਕ ਜੱਗ ਦਾ ਫਲ ਮੈਨੂੰ ਦੇ ਦਿਓ। ਕਹਿੰਦੀ ਹਾਂ ਮਹਾਰਾਜ ਇੱਕ ਦਾ ਲੈ ਦਿਓ, ਤੁਹਾਡੇ ਪੱਲੇ ਇੱਕ ਦਾ ਪਏਗਾ, ਬਾਕੀ ਸਾਡੇ ਪੱਲੇ ਪਾ ਦਿਓ। ਹੁਣ ਮੁੜਦੇ ਹੋਏ ਕਦਮਾਂ ਗਿਣ ਲਿਓ ਵੀ ਕਈ ਹਜ਼ਾਰ ਕਦਮ ਆਪਾਂ ਚੱਲ ਕੇ ਜਾਂਦੇ। ਆਉਣ ਵੇਲੇ ਮੈਂ ਤੁਹਾਨੂੰ ਪਤਾ ਵੀ ਸ਼ਰਧਾ ਦੇ ਨਾਲ ਪਰਮੇਸ਼ਰ ਰੂਪ ਸਮਝ ਕੇ ਆਈ ਸੀ ਤੇ ਹੁਣ ਮੈਂ ਜਾ ਰਹੀ ਹਾਂ ਤੁਹਾਡੇ ਨਾਲ, ਕਦਮ ਪਾਉਂਦੇ ਜਾਇਓ, ਇੱਕ ਮੇਰੀ ਝੋਲੀ ਇੱਕ ਤੁਸੀਂ ਕੱਟ ਦਿਓ ਬਾਕੀ ਮੇਰੀ ਝੋਲੀ 'ਚ ਪਾ ਦਿਓ। ਉਸ ਵੇਲੇ ਮਹਾਂਪੁਰਸ਼ ਨਿਰੁੱਤਰ ਹੋ ਗਏ, ਉੱਠ ਕੇ ਨਾਲ ਚੱਲ ਪਏ, ਪ੍ਰਸ਼ਾਦਾ ਛਕਿਆ ਤੇ ਉਹਦੇ ਬਾਅਦ ਉਹ ਸੰਖ ਵੱਜਿਆ। ਮੈਂ ਬੇਨਤੀ ਇਹ ਕਰਦਾ ਸੀ ਵੀ ਸੰਤਾਂ ਨੂੰ ਕਿਸੇ ਦੀ ਅਮੀਰੀ ਨਾਲ ਸੰਬੰਧ ਨਹੀਂ ਹੁੰਦਾ, ਕੁਛ ਰਹਿ ਨਹੀਂ ਸਕਦਾ ਜੇ ਸੰਤ ਕੋ ਬਣ ਕੇ ਜਾਵੇ, ਖਾਲੀ ਜਾਵੇ ਭਰ ਕੇ ਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਕਦੇ ਇਹੋ ਜਿਹੇ ਸਾਧੂ ਦੀ ਸੰਗਤ ਮਿਲ ਜਾਵੇ ਨਾ, ਕਹੂੰ ਸਾਧ ਸੰਗਤ ਇਹ ਪਾਵੈ, ਉਸ ਸਥਾਨ ਤੇ ਬਾਹਰ ਨਾ ਆਵੇ। ਹੁੰਦਾ ਕੀ ਹੈ ਸੰਗਤ ਜਿਹਨਾਂ ਕਹਿੰਦੇ ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ ਸੰਗ, ਜਿਉਂ ਜਨਮੇ ਜਲ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰੂ। ਸੋ ਮੈਂ ਜੋ ਬੇਨਤੀ ਕੀਤੀ ਸੀ ਵੀ ਕੋਈ ਸਖਾਲਾ ਜਿਹਾ ਰਸਤਾ ਵੀ ਹੈ, ਸਖਾਲਾ ਰਸਤਾ ਮਹਾਰਾਜ ਨੇ ਸਾਰਿਆਂ ਨਾਲੋਂ ਸਤਸੰਗ ਦਾ ਰੱਖਿਆ। ਸ਼ਰਧਾ ਤਾਰ ਕੇ ਕਾਰੋਬਾਰਾਂ ਨੂੰ ਪਿੱਠ ਦੇ ਕੇ ਗੁਰੂ ਦੇ ਦਰਬਾਰ ਚ ਚੱਲ ਕੇ ਆਵੇ। ਉਸ ਵੇਲੇ ਸਤਸੰਗ ਦਾ ਫਲ ਮਿਲਦਾ ਕਿੰਨਾ, ਕਈ ਕੋਟਕ ਜੱਗ ਫਲਾ ਸੁਣ ਗਾਵਨ ਹਾਰੇ ਨਾ, ਕਈ ਕਰੋੜ ਜੱਗਾਂ ਦਾ ਫਲ ਮਿਲਦਾ। ਹੁਣ ਇਹ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਮਿਲਿਆ ਕਿ ਨਹੀਂ ਮਿਲਿਆ, ਇੱਕ ਨਿਸ਼ਾਨੀ ਹੈ। ਜੇ ਤਾਂ ਦੁਨੀਆ ਵੱਲੋਂ ਮਨ ਪਲਟਾ ਖਾ ਕੇ ਪਰਮੇਸ਼ੁਰ ਦੇ ਨਾਮ ਨਾਲ ਜੁੜ ਜਾਵੇ, ਜੀ ਕਰੇ ਵੀ ਮੈਂ ਨਾਮ ਜਪਾਂ, ਬੰਦਗੀ ਕਰਾਂ, ਸੇਵਾ ਕਰਾਂ, ਸਿਮਰਨ ਕਰਾਂ, ਫਿਰ ਤਾਂ ਸਮਝ ਲਓ ਵੀ ਇਹ ਜਿਹੜਾ ਸੀ ਕੂੜ ਕਵਾੜ ਜਿਹਾ ਨਿਕਲ ਗਿਆ। ਜੇ ਨਹੀਂ ਜੁੜਦਾ ਤਾਂ ਫਿਰ ਆਪਣੇ ਵਿੱਚ ਕੋਈ ਨਾ ਕੋਈ ਨੁਕਸ ਹੈ, ਤਾਰ ਕਿਉਂ ਨਹੀਂ ਜੁੜ ਰਹੀ, ਕਿਸੇ ਥਾਂ ਤੇ ਜ਼ਰੂਰ ਫਰਕ ਹੈ। ਸੋ ਇਸ ਤਰ੍ਹਾਂ ਆਪ ਸਦਾ ਹੀ ਸਤਸੰਗ ਚ ਆਉਂਦੇ ਹੋ, ਸਤਸੰਗ ਦੇ ਵਿੱਚ ਪ੍ਰਤੀਤ ਦੀ ਲੋੜ ਹੈ ਗੁਰੂ ਉੱਤੇ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਾ ਨਾਮ ਹੈ ਹਰ ਪ੍ਰਭ ਚੀਤ। ਇਹ ਕੰਡੀਸ਼ਨ ਲਾਤੀ ਮਹਾਰਾਜ ਨੇ, ਜਿਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਹੈ ਉਸ ਨੂੰ ਨਾਮ ਚੇਤਾ ਆਉਂਦਾ, ਦੂਏ ਨੂੰ ਨਹੀਂ ਆਉਂਦਾ। ਇੱਕ ਵਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਭਾਈ ਬਾਲਾ ਜੀ, ਬਾਬਾ ਬੁੱਢਾ ਜੀ ਤੇ ਭਾਈ ਮਨਸੁਖ ਵਰਗੇ ਬਹੁਤ ਸਾਰੇ ਗੁਰਸਿੱਖ ਬੈਠੇ ਸੀ। ਮਹਾਰਾਜ ਕਹਿਣ ਲੱਗੇ ਕਿਉਂ ਭਾਈ ਬਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨਾਲ ਨੌ ਅਖੰਡਾਂ ਸੱਤਾਂ ਦੀਪਾਂ ਜਿੱਥੇ ਤੱਕ ਵੀ ਮਨੁੱਖ ਦੀ ਵਸੋਂ ਸੀ ਉੱਥੇ ਤੇ ਹੀ ਤੁਸੀਂ ਗਏ ਹੋ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ? ਹੱਥ ਜੋੜੇ ਉਸਨੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤਾਂ ਗੁਰੂ ਨਾਨਕ ਸਾਹਿਬ ਨੂੰ ਪੂਰਨ ਸੰਤ ਸਮਝਦਾ ਰਿਹਾ। ਚੰਗਾ ਭਾਈ ਸੰਤ ਹੋਇਆ। ਬਾਬਾ ਜੀ ਤੁਸੀਂ ਬਹੁਤ ਸੰਗਤ ਕਰੀ ਹੈ, ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਨੂੰ ਤੁਸੀਂ ਕੀ ਸਮਝਿਆ? ਕਹਿਣ ਲੱਗੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿਣ ਤੋਂ ਭਾਈ ਬ੍ਰਹਮ ਗਿਆਨੀ ਹੋਇਆ। ਜਿਹਾ ਜਾ ਕਿਸੇ ਨੇ ਜਾਣਿਆ ਗੁਰੂ ਨੂੰ ਉਹੀ ਜੀ ਉਹਨੂੰ ਪ੍ਰਾਪਤੀ ਹੋਈ ਹੈ। ਕਿਉਂਕਿ ਐਸਾ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਹੈ। ਉਹ ਇਸ ਤਰ੍ਹਾਂ ਪੜ੍ਹ ਲਓ ਸਾਰੇ। ਸਤਿਗੁਰੂ ਮਹਾਤਮਾ ਨਜ਼ਰ ਆਇਆ ਕਰਦੇ ਕਿ ਕੋਈ ਕੋਈ ਹੋਰ ਮਾਪਦੰਡ ਹੈ ਨਹੀਂ। ਸ਼ਰਧਾ ਹੈ ਜਿੰਨੀ ਅਧਿਕ ਹੋਏਗੀ ਓਨਾ ਹੀ ਫਾਇਦਾ ਜ਼ਿਆਦਾ ਹੋਏਗਾ। ਸੁਮਾਰਾ ਕਹਿੰਦੇ ਨਾਮ ਚੇਤਾ ਆਉਣ ਦੀ ਕੰਡੀਸ਼ਨ ਹੈ ਕਿ ਗੁਰੂ ਦੇ ਉੱਤੇ ਪ੍ਰਤੀਤ ਹੋਣੀ ਚਾਹੀਦੀ। ਮਹਾਰਾਜ ਕਹਿਣ ਲੱਗੇ ਭਾਈ ਬਾਬਾ ਬੁੱਢਾ ਜੀ ਤੁਸੀਂ ਬ੍ਰਹਮ ਗਿਆਨੀ ਹੋਏ। ਦੂਜਿਆਂ ਨੂੰ ਪੁੱਛਿਆ, ਚਾਰ ਨਿਸ਼ਚੇ ਹੋਇਆ ਕਰਦੇ ਨੇ। ਪਹਿਲਾਂ ਹੋਇਆ ਕਰਦਾ ਹੈ ਕਿ ਮੇਰਾ ਗੁਰੂ ਜਿਹੜਾ ਹੈ ਉਹ ਬਹੁਤ ਅੱਛਾ ਸੰਤ ਹੈ। ਦੂਸਰਾ ਹੋਇਆ ਕਰਦਾ ਹੈ ਕਿ ਮੇਰਾ ਜੋ ਗੁਰੂ ਹੈ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ। ਤੀਸਰਾ ਨਿਸ਼ਚਾ ਹੋਇਆ ਕਰਦਾ ਹੈ ਕਿ ਮੇਰਾ ਜੋ ਗੁਰੂ ਹੈ ਉਹ ਰੱਬ ਵਰਗਾ ਹੀ ਹੈ, ਉਹਦੇ 'ਚ ਰੱਬ 'ਚ ਕੋਈ ਭੇਦ ਨਹੀਂ ਹੈ। ਚੌਥਾ ਨਿਸ਼ਚਾ ਹੋਇਆ ਕਰਦਾ ਹੈ ਕਿ ਮੇਰਾ ਗੁਰੂ ਤਾਂ ਸਾਕਸ਼ਾਤ ਪਰਮੇਸ਼ਰ ਹੈ, ਉਹ ਸਰਗੁਣ ਸਰੂਪ ਹੈ ਪਰਮੇਸ਼ਰ ਦਾ, ਮੇਰਾ ਗੁਰੂ ਆਪ ਪਰਮੇਸ਼ਰ। ਗੁਰਬਾਣੀ ਕਹਿੰਦੀ ਹੈ ਕਿ ਜੇ ਤਾਂ ਨਿਸ਼ਚਾ ਇੰਨਾ ਹੈਗਾ ਗੁਰ ਪਰਮੇਸ਼ਰ ਇੱਕੋ ਜਾਣ, ਸਾਦਾ ਗੱਲ ਛੇਤੀ ਮੁੱਕ ਜਾਂਦੀ ਹੈ। ਜੇ ਇਹ ਨਿਸ਼ਚਾ ਨਹੀਂ ਹੈ, ਨਹੀਂ ਮੁੱਕਿਆ ਗੱਲ। ਸਮੁੰਦਰ ਬਰੋਲ ਸਰੀਰ ਹਮ ਦੇਖਿਆ ਇੱਕ ਵਸਤਨ ਉਹ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਤੇ ਗੋਬਿੰਦ ਚ ਕੋਈ ਫਰਕ ਨਹੀਂ ਹੁੰਦਾ। ਸਾਰਿਆਂ ਨੇ ਪੁੱਛਿਆ ਹੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਆਪ ਕਿਸ ਤਰ੍ਹਾਂ ਦੇ ਨਾਲ ਨਿਸ਼ਚਾ ਰੱਖਦੇ ਰਹੇ, ਉਹਨਾਂ ਨੇ ਕੀ ਸਮਝਦੇ ਰਹੇ? ਮਹਾਰਾਜ ਜੀ ਚੁੱਪ ਹੋਏ, ਬਹੁਤ ਗੰਭੀਰ ਚਲੇ ਗਏ। ਕਹਿਣ ਲੱਗੇ ਗੁਰਸਿੱਖੋ, ਗੁਰੂ ਨਾਨਕ ਦਾ ਆਪ ਪਾਰਬ੍ਰਹਮ ਪਰਮੇਸ਼ਰ ਸਰੀਰ ਗੁਰੂ ਦੀ ਗੁਰੂ ਜੋਤੀ ਗੁਰੂ ਨਾਨਕ ਪਾਤਸ਼ਾਹ ਚ ਪ੍ਰਗਟ ਹੋਈ ਸੀ, ਉਹ ਤਾਂ ਆਪ ਪਾਰਬ੍ਰਹਮ ਪਰਮੇਸ਼ਰ ਸੀ। ਸੋ ਗੁਰੂ ਤੇ ਪਰਮੇਸ਼ਰ ਨੂੰ ਦੋ ਨੀ, ਜਿਹੜਾ ਦੋ ਜਾਣਦਾ ਉਹਦਾ ਨਹੀਂ ਹੋਇਆ ਕਰਦਾ। ਮੈਂ ਕਈ ਵਾਰੀ ਦੱਸਦਾ ਵੀ ਨਿਰਗੁਣ ਬ੍ਰਹਮ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ, ਬੜਾ ਔਖਾ ਹੈ। ਇਹ ਸਾਧਾ ਸੰਤਾਂ ਦੇ ਨਿਸ਼ਚੇ ਨੇ, ਗ੍ਰਿਸ਼ਤੀਆਂ ਦੇ ਨਹੀਂ ਹੈ। ਗ੍ਰਿਸ਼ਤੀਆਂ ਨੂੰ ਹੋਰ ਸਿਖਾਉਣਾ ਚਾਹੀਦਾ ਹੈ। ਇਹ ਬਹੁਤ ਹੀ ਔਖਾ ਸਬਜੈਕਟ ਜਿਹੜਾ ਨਿਰਗੁਣ ਦਾ, ਉਹ ਆਖਰੀ ਸਟੇਜ ਤੇ ਆਉਂਦਾ। ਉੱਥੇ ਫਿਰ ਗੁਰੂ ਰਿਜ਼ੋਲਵ ਹੋ ਜਾਇਆ ਕਰਦਾ, ਪਰਮੇਸ਼ਰ ਦੋ ਨਹੀਂ ਰਿਹਾ ਕਰਦੇ, ਉਹ ਸਾਕਾਰ ਨਿਰਗੁਣ ਚ ਲੈ ਹੋ ਜਾਂਦਾ। ਸਾਡੇ ਵਾਸਤੇ ਸਿੱਧਾ ਹੀ ਆ ਵੀ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਸਮਝ ਲਓ। ਉਹ ਹੈਗੇ ਸੀ ਪਰਮੇਸ਼ਰ, ਸਮਝਣਾ ਕੀ ਹੈ? ਉਹ ਬਹੁਤਾ ਹੀ ਸਿਖਾਲਾ, ਉਹਨਾਂ ਨਾਲ ਪਿਆਰ ਕਰ ਲਓ। ਦੂਸਰਾ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਜੋ ਪੁਰਸ਼ ਕਮਾਈ ਕਰਕੇ ਸੰਸਾਰ ਦੇ ਬੰਧਨ ਕੱਟ ਕੇ ਬ੍ਰਹਮ ਜੋਤੀ ਦਾ ਰੂਪ ਬਣ ਜਾਂਦਾ, ਉਹ ਲੈ ਹੋ ਜਾਂਦਾ, ਉਹ ਚੇਤਨ ਹੋ ਜਾਂਦਾ। ਐ ਨਹੀਂ ਜਾਂਦਾ ਵੀ ਚਲਿਆ ਗਿਆ ਜੀ ਕਿਸੇ ਕਿਨਾਰੇ ਕਿਸੇ ਬ੍ਰਹਮੰਡ ਚ ਬੈਠਾ, ਨਾ ਬਿਲਕੁਲ ਨਹੀਂ। ਉਹ ਸਾਰੇ ਜਿੱਥੇ ਤੱਕ ਪਰਮੇਸ਼ਰ ਹੈ ਉਹ ਪਰਮੇਸ਼ਰ ਹੀ ਹੁੰਦਾ, ਉਹ ਪਰਮ ਚੇਤਨ ਦਾ ਰੂਪ ਧਾਰ ਲੈਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਕਿਤੇ ਗਏ ਨਹੀਂ ਹੈਗੇ, ਪਰਮ ਚੇਤਨ ਨੇ, ਉਹੀ ਦਸਾਂ ਜੋਤਾਂ ਸੀਗੇ, ਉਹੀ ਗੁਰੂ ਗ੍ਰੰਥ ਸਾਹਿਬ ਨੇ, ਉਹੀ ਮਹਾਂਪੁਰਸ਼ਾਂ ਦੇ ਵਿੱਚ ਵੀ ਦਰਸ਼ਨ ਦਿੰਦੇ ਨੇ, ਜਾਂਦੇ ਨਹੀਂ ਹੈ ਕਿਤੇ ਵੀ। ਸੋ ਇਹ ਨਿਸ਼ਚਾ ਜਿੰਨੀ ਦੇਰ ਤੱਕ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਇੱਕ ਵਾਰੀ ਇੱਕ ਰਾਜੇ ਨੇ ਆਪਣੇ ਵਜ਼ੀਰ ਤੇ ਸਵਾਲ ਕਰਤਾ, ਕਹਿਣ ਲੱਗਿਆ ਵਜ਼ੀਰ ਸਾਹਿਬ ਅਕੀਨ ਵੱਡਾ ਹੈ ਕਪੀਰ ਵੱਡਾ ਹੈ? ਕਹਿਣ ਲੱਗਿਆ ਮਹਾਰਾਜ ਦੋਵੇਂ ਵੱਡੇ ਚਾਹੀਦੇ ਨੇ, ਪੀਰ ਵੀ ਪੂਰਾ ਹੋਵੇ ਤੇ ਯਕੀਨ ਵੀ ਪੂਰਾ ਹੋਵੇ। ਨਹੀਂ ਨਹੀਂ, ਮੈਂ ਤਾਂ ਇੱਕ ਗੱਲ ਕਰਨੀ ਹੈ, ਦੋ ਨਹੀਂ ਮੈਂ ਕਰਦਾ। ਮੈਂ ਜਦ ਮੇਰੇ ਮਨ ਚ ਜਗਿਆਸਾ ਉੱਠੀ ਹੈ ਤੁਸੀਂ ਉਹਦਾ ਜਵਾਬ ਦਿਓ ਮੈਨੂੰ। ਉਹਨੇ ਕਿਹਾ ਮਹਾਰਾਜ ਦੋਵੇਂ ਪੂਰੇ ਚਾਹੀਦੇ ਹੈ। ਕਹਿੰਦੇ ਨਹੀਂ, ਇੱਕ ਦੱਸੋ। ਕਹਿੰਦਾ ਫਿਰ ਮੈਨੂੰ ਟਾਈਮ ਦੇ ਦਿਓ, 6 ਮਹੀਨੇ। 6 ਮਹੀਨੇ ਦੇ ਬਾਅਦ ਮੈਂ ਦੱਸ ਦੂੰਗਾ ਵੀ ਕੀ ਚੀਜ਼ ਵੱਡੀ ਹੈ। ਰਾਜੇ ਨੇ 6 ਮਹੀਨੇ ਦਾ ਟਾਈਮ ਦੇ ਤਾ, ਇਹ ਨਾਲ ਲੈ ਕੇ ਮਿਸਤਰੀਆਂ ਨੂੰ ਇੱਕ ਜੰਗਲ ਦੇ ਵਿੱਚ ਗਿਆ, ਬੜਾ ਗਹਿਰਾ ਜੰਗਲ। ਕਹਿਣ ਲੱਗਿਆ ਵੀ ਦੇਖੋ, ਆ ਇੱਕ ਪੀਰ ਦੀ ਜਗ੍ਹਾ ਹੈ, ਹੁਣ ਤੀ ਪਈ ਰਹੀ ਹੈ ਮੈਨੂੰ। ਉਹ ਵਾਰ ਵਾਰ ਸੁਪਨੇ ਜਾ ਕੇ ਕਹਿੰਦਾ ਵੀ ਮੇਰੀ ਜਗ੍ਹਾ ਬਣਾਓ। ਇਹ ਪੀਰ ਦਾ ਨਾਂ ਹੈ ਪੀਰ ਜੁੱਤੇ ਸ਼ਾਹ, ਤੇ ਇਹਦੀ ਜਗ੍ਹਾ ਬਣਾਓ, ਜੋ ਕੋਈ ਮੰਗੂਗਾ ਉਹ ਮਿਲ ਜਾਣਾ। ਇੱਥੋਂ ਜਗ੍ਹਾ ਬਣਾ ਦਿੱਤੀ, ਉਸਨੇ ਬਕਸੇ ਦੇ ਵਿੱਚ ਛੋਟੇ ਚ ਆਪਣੀ ਜੁੱਤੀ ਦਾ ਇੱਕ ਪੈਰ ਰੱਖ ਦਿੱਤਾ, ਇੱਕ ਘਰ ਅਲਮਾਰੀ ਚ ਰੱਖਤਾ। ਇਹ ਮਸ਼ਹੂਰ ਕਰਤਾ ਵੀ ਪੀਰ ਜੁੱਤੇ ਸ਼ਾਹ ਦਾ ਜਿਹੜਾ ਸਥਾਨ ਹੈ ਪ੍ਰਗਟ ਹੋ ਗਿਆ, ਪ੍ਰਗਟ ਹੋ ਗਿਆ। ਸਾਡਾ ਸਵਾਹ ਹੈ, ਸਾਨੂੰ ਗਰਜਾ ਬਹੁਤ ਨੇ, ਅਸੀਂ ਕਹਿੰਦੇ ਚੱਲ ਇੱਥੇ ਵੀ ਜਮਾ ਕੇ ਦੇਖ ਲਈਏ। ਵੀਰਵਾਰ ਦਾ ਦਿਨ ਰੱਖ ਦਿੱਤਾ, ਦੀਵੇ ਜਗਦੇ ਸੀ, ਰਾਤ ਭਰ ਲੋਕ ਜਾ ਕੇ ਉੱਥੇ ਬੈਠਦੇ ਸੀ, ਚੌਂਕੀ ਭਰਦੇ ਸੀ, ਸੁੱਕਣਾ ਸੁੱਕਦਾ ਸੀ, ਲੋਕਾਂ ਦੀਆਂ ਪੂਰੀਆਂ ਹੋਣ ਲੱਗ ਗਈਆਂ ਜੀ, ਮੇਰੇ ਲੜਕਾ ਨਹੀਂ, ਮੇਰੇ ਲੜਕੀਆਂ ਜੀ, ਲੜਕਾ ਹੋ ਜਾਵੇ। ਨਤੀਜਾ ਇਹ ਹੋਇਆ ਕਿ ਸਾਰੇ ਦੂਰ ਦਰਾਜ ਤੱਕ ਮਸ਼ਹੂਰ ਹੋ ਗਿਆ ਵੀ ਜੇ ਕੋਈ ਚੀਜ਼ ਨਹੀਂ ਮਿਲਦੀ ਪੀਰ ਜੁੱਤੇ ਸ਼ਾਹ ਮਿਲ ਜਾਂਦੀ। ਅੱਗੇ 6 ਮਹੀਨੇ ਹੋਏ, ਰਾਜਾ ਬਿਮਾਰ ਹੋ ਗਿਆ। ਹਕੀਮਾਂ ਨੇ ਕਿਹਾ ਬਹੁਤ ਸਖ਼ਤ ਬਿਮਾਰ ਹੋ ਗਿਆ ਵਜ਼ੀਰ ਸਾਹਿਬ, ਕੋਈ ਸਪੈਸ਼ਲ ਇਲਾਜ ਕਰੋ। ਕਹਿੰਦੇ ਵੀ ਦੇਖੋ, ਜਿੱਥੇ ਆਦਮੀ ਦੀ ਬੇਬਸੀ ਹੋ ਜਾਵੇ ਫਿਰ ਪੀਰਾਂ ਫਕੀਰਾਂ ਨੂੰ ਮਨਾਈਦਾ ਹੁੰਦਾ, ਪੀਰ ਜੁੱਤੇ ਸਾਰੀ ਸੁੱਖਣਾ ਸੁੱਕ ਲਵੇ। ਰਾਜੇ ਨੇ ਸੁੱਖ ਲਈ, ਰਾਜਾ ਰਾਜੀ ਹੋ ਗਿਆ। ਉਹਦੇ ਬਾਅਦ ਜਦੋਂ ਲੈ ਕੇ ਚੱਲਿਆ ਬਹੁਤ ਕੀਮਤੀ ਚੀਜ਼ਾਂ, ਤਾਂ ਵਜ਼ੀਰ ਪਹਿਲਾਂ ਹੀ ਚਲੇ ਗਿਆ, ਮਹਾਰਾਜ ਮੈਂ ਉੱਥੇ ਚੱਲਦਾ। ਉੱਥੇ ਮਜ਼ਦੂਰ ਨਾਲ ਲੈ ਗਿਆ, ਅਤੇ ਜਦ ਰਾਜਾ ਪਹੁੰਚਦਾ ਕੀ ਦੇਖਿਆ ਕਿ ਇਹਦਾ ਮਜ਼ਾਕ ਢਾਉਣ ਲੱਗਿਆ ਪਿਆ। ਕਹਿੰਦੇ ਵਜ਼ੀਰ ਸਾਹਿਬ ਇਹ ਕੀ ਕਰ ਰਹੇ ਹੋ? ਕਹਿੰਦੇ ਮਹਾਰਾਜ ਕੁਛ ਨਹੀਂ ਮੈਂ ਕਰ ਰਿਹਾ, ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ। ਉਹ ਕਿਵੇਂ? ਕਹਿੰਦੇ ਹੁਣੇ ਲੱਗ ਜੂ ਪਤਾ। ਕਹਿੰਦੇ ਪੀਰ ਕੋਈ ਨਹੀਂ ਇੱਥੇ ਹੋਇਆ, ਨਾ ਕੋਈ ਪੀਰ ਜੁੱਤੇ ਸ਼ਾਹ ਸੀ, ਮੈਂ ਇੱਕ ਜੁੱਤੀ ਲਾ ਕੇ ਨਿਉਂਜ ਰੱਖਤੀ ਬਕਸੇ ਚ ਪਾ ਕੇ, ਉਹ ਮਹਾਰਾਜ ਨਿਕਲ ਆਊਗੀ ਫਿਰ ਤੁਹਾਨੂੰ ਪਤਾ ਲੱਗ ਜਾਏਗਾ। ਟਾਉਂਦੇ ਟਾਉਂਦੇ ਉਹ ਬਕਸਾ ਨਿਕਲਿਆ, ਦੂਜੀ ਜੁੱਤੀ ਆਪਣੇ ਹੱਥ ਲੈ ਕੇ ਆਇਆ ਸੀ, ਰਾਜੇ ਦੇ ਪੇਸ਼ ਕਰਦੀਆਂ। ਕਹਿੰਦਾ ਮਹਾਰਾਜ ਦੇਖੋ ਦੋਹਾਂ 'ਚ ਕੋਈ ਫਰਕ ਹੈ? ਕਹਿੰਦਾ ਨਹੀਂ, ਬਸ ਮਹਾਰਾਜ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਸੀ ਵੀ ਜੇ ਪੀਰ ਕਮਜ਼ੋਰ ਹੋਵੇ ਸੇਵਕ ਦੇ ਨਿਸ਼ਚੇ 'ਚ ਪੂਰਾ ਨਿਸ਼ਚਾ, ਤਾਂ ਨਿਸ਼ਚਾ ਹੀ ਵੱਡਾ ਹੁੰਦਾ, ਸ਼ਰਧਾ ਵੱਡੀ ਚੀਜ਼ ਹੁੰਦੀ ਹੈ। ਪ੍ਰਤੀਤ ਜੇ ਪ੍ਰਤੀਤ ਇਹ ਨਹੀਂ ਹੈ, ਕਿੱਡਾ ਹੀ ਬੜਾ ਮਹਾਂਪੁਰਸ਼ ਕਿਉਂ ਨਾ ਹੋਵੇ, ਕਿੱਡਾ ਹੀ ਗੁਰੂ ਹੋਵੇ, ਕਿੰਨੀਆਂ ਸ਼ਕਤੀਆਂ ਵਾਲਾ ਹੋਵੇ, ਉਹ ਤਾਂ ਬਣਦਾ ਨਹੀਂ ਹੈ। ਇਸ ਤਰ੍ਹਾਂ ਨਾਲ ਫਰਮਾਨ ਹੋਇਆ ਬਾਣੀ 'ਚ। ਸੱਚਾ ਸਤਿਗੁਰ ਕਿਆ ਸਤਿਗੁਰੂ ਪੂਰਾ ਹੈ ਪਰ ਸਿੱਖ ਪੂਰਾ ਨਹੀਂ ਹੈ। ਕਿੱਡਾ ਹੀ ਵੱਡਾ ਸਤਿਗੁਰੂ ਕਿਉਂ ਨਾ ਹੋਵੇ, ਉਹ ਬੈਡ ਕੰਡਕਟਰ ਹੁੰਦਾ। ਸਾਰੇ ਸਮਝਦੇ ਤੁਸੀਂ ਪੜ੍ਹੇ ਲਿਖੇ, ਕਿੱਡੇ ਫੋਰਸ ਦੀ ਬਿਜਲੀ ਨਿਸ਼ਾਨ ਸਾਹਿਬ ਤੇ ਪੈ ਜਾਵੇ ਜੇ ਬੈਡ ਕੰਡਕਟਰ ਇਹਦੇ ਨਾਲ ਬੰਨਿਆ ਹੋਇਆ ਨਾ, ਉਹ ਨਿਸ਼ਾਨ ਸਾਹਿਬ ਤੇ ਆ ਨਹੀਂ ਸਕਦੀ। ਕਿੰਨੇ ਹੁੰਦੀ ਹੈ ਉਹਦੀ ਪਾਵਰ? ਤਾਂ ਬਹੁਤ ਪਾਵਰ ਦੀ ਹੁੰਦੀ ਹੈ। ਇਸ ਤਰ੍ਹਾਂ ਨਾਲ ਕਿੱਡਾ ਹੀ ਗੁਰੂ ਕਿਉਂ ਨਾ ਹੋਵੇ, ਜੇ ਸਿੱਖ ਦਾ ਨਿਸ਼ਚਾ ਨਹੀਂ ਹੈ ਤਾਂ ਗੁਰੂ ਹੈਲਪਲੈਸ ਹੈ। ਗੁਰੂ ਦਸ਼ਮੇਸ਼ ਪਿਤਾ ਜੀ ਬੜੀ ਭਿਆਨਕ ਜੰਗ ਦੇ ਵਿੱਚ ਬਿਜ਼ੀ ਨੇ। ਅੱਜ ਖਬਰ ਆਈ, ਜਾਸੂਸ ਨੇ ਖਬਰ ਦਿੱਤੀ ਬਿਜਲਾ ਸਿੰਘ ਨੇ ਕਿ ਮਹਾਰਾਜ ਅੱਜ ਸਲਾਹ ਹੋ ਰਹੀ ਹੈ ਕਿ ਸੂਰਜ ਚੜ੍ਹਦੇ ਹੀ ਕਿਲ੍ਹੇ ਦਾ ਦਰਵਾਜ਼ਾ ਭੰਨ ਲੈਣਾ ਹੈ ਆਨੰਦਗੜ੍ਹ ਦਾ, ਅਤੇ ਫੌਜਾਂ ਬਜਾਏ ਪੌੜੀਆਂ ਲਾ ਕੇ ਚੜ੍ਹਨ ਦੇ ਦਰਵਾਜ਼ੇ ਤੋਂ ਹੀ ਦਾਖਲ ਹੋ ਜਾਣਗੇ। ਮਹਾਰਾਜ ਨੇ ਕਿਹਾ ਠੀਕ ਹੈ, ਜੇ ਉਹ ਹਾਥੀ ਛੱਡ ਰਹੇ ਨੇ ਤਾਂ ਸਾਡੇ ਕੋਲ ਗੁਰੂ ਦਾ ਹਾਥੀ ਵੀ ਹੈਗਾ, ਦੁਨੀ ਜਨ ਅਤੇ ਕਿੱਡਾ ਸਰੀਰ ਹੈ ਇਹਦਾ, ਕਿੰਨੇ ਬਲ ਵਾਲਾ। ਗੱਲ ਸੁਣਦੀ ਸਾਰ ਮੂੰਹ ਪੀਲਾ ਹੋ ਗਿਆ ਇਹਦਾ। ਨਾਜ਼ਰ ਨੂੰ ਕਹਿੰਦਾ ਹੁਣ ਤਾਂ ਨਹੀਂ ਮੈਂ ਬਚਦਾ, ਕਹਿੰਦਾ ਗੁਰੂ ਨੇ ਤਾਂ ਹਟਣਾ ਨਹੀਂ, ਤਾਂ ਮੇਰਾ ਨਾਂ ਲੈ ਤਾਂ ਮੈਨੂੰ ਭੇਜੂਗਾ ਜੀ। ਕੋਈ ਵਿਉਂਤ ਬਣਾਈਏ। ਫਿਰਨ ਲੱਗ ਗਿਆ ਸਿੰਘਾਂ ਦੇ ਨਾਲ ਕੋਲ ਕੋਲ, ਕਿਹੜੇ ਜ਼ਿਲ੍ਹੇ ਨੇ ਅੰਮ੍ਰਿਤਸਰ ਦਾ, ਕਿਹੜੀ ਤਹਿਸੀਲ ਹੈ ਤਰਨ ਤਾਰਨ ਪੱਟੀ ਦਾ। ਕਹਿੰਦਾ ਤੁਹਾਨੂੰ ਮੈਂ ਗੱਲ ਦੱਸਾਂ, ਮੈਂ ਗੁਰੂ ਦੇ ਕੋਲ ਬਹੁਤ ਦੇਰ ਦਾ ਆਉਂਦਾ, ਪਰ ਇਹ ਸਾਡੇ ਮਜੈਲਾਂ ਦੇ ਨਾਲ ਨਾ ਈਰਖਾ ਹੀ ਰੱਖਦੇ ਨੇ, ਹੁਣ ਮੈਨੂੰ ਇਹ ਮਰਵਾਉਣਾ ਚਾਹੁੰਦੇ ਨੇ। ਹੋਰ ਇੱਥੇ ਮਲਵਈ ਨਹੀਂ ਸੀ ਬੈਠੇ, ਹੋਰ ਸਿੱਖ ਬੈਠੇ ਸੀ, ਕਿਸੇ ਦਾ ਨਾਂ ਨਹੀਂ ਲਿਆ, ਮੇਰਾ ਨਾਂ ਲਿਆ। ਚੱਲਦਾ ਚੱਲਦਾ ਭਾਈ ਦਇਆ ਸਿੰਘ ਜੀ ਦੇ ਪਾਸ ਗਿਆ, ਕਹਿੰਦੇ ਭਾਈ ਦਇਆ ਸਿੰਘ ਤੁਸੀਂ ਤਾਂ ਬਹੁਤ ਨੇੜੇ ਹੋ, ਪਰ ਦੇਖੋ ਕਹਿੰਦੇ ਗੁਰੂ ਦਾ ਜਿਹੜਾ ਵਿਤਕਰਾ ਹੈ ਆਪਣੇ ਨਾਲ ਵਿਤਕਰਾ ਹੀ ਕਰ ਰਿਹਾ, ਮੇਰੇ ਨਾਲ ਫੜਕ ਦੇ ਕੇ ਲੈ ਤਾ, ਇੱਥੇ ਹੋਰ ਸਿੱਖ ਨਹੀਂ ਸੀ ਬੈਠੇ। ਉਹ ਕਹਿੰਦੇ ਉਹ ਤਾਂ ਨਹੀਂ ਜਾਂਦਾ, ਕਿਉਂ ਤੈਨੂੰ ਪੁੱਠੀ ਮੱਤ ਆ ਗਈ, ਤੈਂ ਪੂਜਾ ਦਾ ਧਾਨ ਖਾਧਾ ਹੋਇਆ, ਤੇਰਾ ਗੁਰੂ ਦੇ ਉੱਤੇ ਨਿਸ਼ਚਾ ਨਹੀਂ ਹੈ, ਤੈਂ ਕੀ ਕਰਨਾ ਸੀ, ਤੇਰੀ ਤਾਂ ਵਡਿਆਈ ਹੋਣੀ ਸੀ, ਕੰਮ ਤਾਂ ਗੁਰੂ ਦੀ ਸ਼ਕਤੀ ਨੇ ਕਰਨਾ ਸੀ, ਆਪਾਂ ਕੀ ਆ, ਸਾਡੇ ਚੀਜ਼ ਦਾ ਹੋ ਕੇ ਗੁਰੂ ਕੰਮ ਕਰ ਰਿਹਾ, ਉਹ ਤੇਰਾ ਤਾਂ ਨਿਸ਼ਚਾ ਹੀ ਜਮਾਂ ਹੀ ਪਤਲਾ ਨਿਕਲਿਆ। ਕਹਿੰਦਾ ਮੈਂ ਇਹ ਜੀ ਗੱਲ ਨਹੀਂ ਮੰਨਦਾ। 150 ਸਾਥੀ ਤਿਆਰ ਕਰ ਲਿਆ, ਰਾਤੋ ਰਾਤ ਇੱਕ ਰੱਸਾ ਲਿਆ, ਕਿਲੇ ਦੀ ਕੰਧ ਨਾਲ ਚੰਗੀ ਤਰ੍ਹਾਂ ਗੱਡ ਕੇ ਉਤਾਰਨੇ ਸ਼ੁਰੂ ਕਰਤੇ। ਕਹਿੰਦਾ ਮੈਂ ਸਭ ਤੋਂ ਪਿੱਛੋਂ ਉਤਰੂ, ਜਦ ਉਤਰਿਆ ਉਹ ਰੱਸਾ ਟੁੱਟ ਗਿਆ, ਟੁੱਟਦੇ ਦੀ ਲੱਤ ਟੁੱਟ ਗਈ, ਧਰਤੀ ਦੇ ਕਿਰਿਆ ਲੱਤ ਟੁੱਟ ਗਈ, ਹਾਏ ਹਾਏ ਕਰਨ ਲੱਗ ਗਿਆ। ਕਹਿੰਦਾ ਛੇਤੀ ਲੈ ਚਲੋ ਕੋਈ ਕਿਲੇ ਜਾ ਕੇ ਦੱਸ ਦੂ ਗੁਰੂ ਨੂੰ, ਆਪਾਂ ਨੂੰ ਸਭ ਨੂੰ ਫੜ ਲਓ। ਘਰ ਚਲਿਆ ਗਿਆ, ਜਾ ਕੇ ਮੰਜੇ ਤੇ ਪਾਤਾ, ਇੱਕ ਦਿਨ ਐਸਾ ਹੋਇਆ ਕਾਲਾ ਨਾਗ ਨਿਕਲਿਆ, ਲੜ ਗਿਆ, ਮਰ ਗਿਆ। ਗੁਰੂ ਮਹਾਰਾਜ ਨੂੰ ਦੱਸਿਆ, ਕਹਿੰਦੇ ਸੱਚੇ ਪਾਤਸ਼ਾਹ ਉਹ ਤਾਂ ਨੱਠ ਗਿਆ। ਕਹਿੰਦੇ ਕੋਈ ਨਹੀਂ, ਆਪਣਾ ਸ਼ੇਰ ਹੈਗਾ ਬਚਿੱਤਰ ਸਿੰਘ। ਉਹਨੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਕੁਛ ਵੀ ਨਹੀਂ ਕਰਨਾ, ਚਾਹੇ ਤੁਸੀਂ ਮੇਰੇ ਤੇ ਪਹਾੜ ਚੁਕਵਾ ਦਿਓ, ਇਹ ਤਾਂ ਕੁਛ ਵੀ ਨਹੀਂ, ਹੱਥ ਹੀ ਕੀ ਹੁੰਦਾ, ਤੇ ਤੁਸੀਂ ਹੀ ਕਰਨਾ ਸਭ ਕੁਛ, ਮੈਂ ਨਹੀਂ ਕਰਨਾ। ਸੋ ਇਹ ਗੁਰੂ ਦਸਵੇਂ ਪਾਤਸ਼ਾਹ ਕਿੱਡੇ ਵੱਡੇ ਗੁਰੂ ਹੋਏ ਨੇ, ਕੋਈ ਸੰਸਾਰ ਦੇ ਅੰਦਰ ਐਸੀਆਂ ਅਲੌਕਿਕ ਸ਼ਕਤੀਆਂ ਤੇ ਕਰੈਕਟਰ ਵਾਲੇ ਗੁਰੂ ਬਹੁਤ ਹੀ ਘੱਟ ਹੋਏ ਨੇ। ਹੁਣ ਸਿੱਖ ਵਿੱਚ ਕਿੱਡੀ ਬੜੀ ਚੂਕ ਸੀ, ਉਹ ਚੂਕ ਨੇ ਕਰਿਆ, ਸਿੱਖ ਨੇ ਆਪਣੀ ਖੁਦਗਰਜੀ ਨਾਲ ਗੁਰੂ ਨਾਲ ਲਿਵੇ ਨਹੀਂ ਜੋੜੀ, ਵਿੱਚੋਂ ਪਰਾ ਨਹੀਂ ਕੱਢਿਆ, ਵਿੱਚ ਉਹਦੇ ਪਰਦਾ ਪਾ ਰੱਖਿਆ। ਤੁਹਾਡੀ ਕਾਰ ਦੇ ਅੰਦਰ ਜੇ ਡਿਸਟ੍ਰੀਬਿਊਟਰ ਚ ਪਤਲਾ ਜਿਹਾ ਕਾਗਜ਼ ਪਾ ਦੋ ਨਾ, ਕਰੰਟ ਕਿੰਨੀ ਜਾਂਦੀ ਹੋਵੇ, ਕਦੇ ਇੰਜਨ ਤੱਕ ਪਹੁੰਚਦੀ ਨਹੀਂ। ਜਿਹੜਾ ਗੁਰੂ ਦੇ ਨਾਲ ਅੰਦਰੋਂ ਸਾਫ਼ ਸੁਥਰਾ ਨਹੀਂ ਹੈ, ਉਹ ਨਾਮ ਜਪੀ ਜਾਵੇ, ਸੇਵਾ ਕਰੀ ਜਾਵੇ, ਜੋ ਕਰਨਾ ਕਰੀ ਜਾਵੇ, ਉਹ ਕਰੰਟ ਹੀ ਨਹੀਂ ਜਾਂਦੀ ਹੈ, ਕਨੈਕਸ਼ਨ ਹੁੰਦਾ ਹੀ ਨਹੀਂ ਹੈ। ਇਸ ਕਰਕੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਦ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਕੇ ਜੇ ਵਾਂਸ ਪਜਾਈਆ ਫੂਕ, ਨਹੀਂ ਲੱਗਿਆ ਕਦੀ। ਇਸ ਕਰਕੇ ਸ਼ਰਧਾ ਪ੍ਰਤੀਤ ਜ਼ਰੂਰੀ ਹੈ, ਭਰੋਸਾ ਜ਼ਰੂਰੀ ਹੈ। ਜਿਹੜੀ ਪ੍ਰਤੀਤ ਹੈ ਉਹ ਗੁਰੂ ਦੇ ਬਚਨ ਤੇ ਹੈ, ਗੁਰੂ ਬਚਨ ਕਰਦਾ ਅਸੀਂ ਮੰਨਦੇ ਨਹੀਂ ਹਾਂ। ਦੇਖੋ ਸਾਡੇ 'ਚ ਨੁਕਸ ਕਿੰਨੇ ਨੇ, ਨਹੀਂ ਤਾਂ ਲੋੜ ਹੀ ਨਹੀਂ, ਥੋੜ੍ਹੇ ਜਿਹੇ ਸਤਸੰਗਾਂ ਨਾਲ ਹੀ ਉਧਾਰ ਹੋ ਜਾਵੇ। ਅਸੀਂ ਆਪਣੇ ਅੰਦਰ ਨਹੀਂ ਦੇਖਦੇ ਵੀ ਸਾਡੇ ਅੰਦਰ ਕਿੱਥੇ ਕਿੱਥੇ ਡਿਸਕਨੈਕਸ਼ਨ ਹੈ, ਕਿਉਂ ਕਰੰਟ ਨਹੀਂ ਗੁਰੂ ਵੱਲੋਂ ਆ ਰਹੀ। ਗੁਰੂ ਮੇਰੇ ਸੰਗ ਸਦਾ ਹੈ, ਨਾਲ ਗੁਰੂ ਨਾਲ ਹੈ, ਹਰ ਵਕਤ ਨਾਲ ਰਹਿੰਦਾ, ਕਰੰਟ ਕਿਉਂ ਨਹੀਂ ਚੱਲ ਰਹੀ। ਉਹ ਹੈ ਸਾਡਾ ਅੰਦਰੋਂ ਤਾਰ ਨਹੀਂ ਜੁੜ ਰਹੀ ਗੁਰੂ ਨਾਲ। ਗੁਰੂ ਦੇ ਬਚਨ ਅਸੀਂ ਕੁਮਾਰ ਨਹੀਂ ਰਹੇ, ਜੇ ਬਚਨ ਅਸੀਂ ਕਮਾਈਏ ਸਾਡਾ ਉਧਾਰ ਹੋ ਜਾਂਦਾ ਹੈ। ਪੜ੍ਹ ਲਓ ਭਜਨ ਵਿਖਾ ਤਰਨਾ ਗੁਰਾਂ ਨੂੰ ਸਾਡੇ ਰੱਖਣਾ ਨਾ 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 सब कुछ गुरुदेव सिख है वो अपना सब कुछ गुरु नूं देंदा है। बदले च ओनू परमेश्वर की दरगाह विच वासा मिल जांदा। जे सिख दा मन उहदे कोल है गुरु नहीं कुछ करिया करदा। वो सिख ने समिशन च नहीं आया, शरण विच नहीं आया, अपना सब कुछ संभाल के रखिया है। गुरु के ग्रह सेवक जो रहे गुर की आज्ञा मन में। एक बारी गुरु छेवें पातशाह कहन लगे, भाई खुशाली बरसात आ रही है, करतारपुर की गल है, दरिया हारे उतरिया होया, पत्थर बहुत सारे नंगे हुए हुए ने, ऐ करो आप कंधा पत्थर दिया बना लेंगे, पत्थर कट्ठे कर लो। हुक्म दे दिता गुरसिखा नूं कहो। भाई खुशहाली तीन दिन हो गए, गुरु महाराज ने कहा भाई खुशहाली नहीं नजर आ रहा। भाई कहते सच्चे पातशाह वो तो पत्थर कट रहे है, ना दिने टिकदा ना रात नूं टिकदा। उथेरा कहा खाना पीना भी तुरदा तुरदा ही खाना। गुरु महाराज आप उठ के गए, जाके देखा सतनाम वाहेगुरु सतनाम वाहे, ढेर लाता बड़ा। भाई खुशहाली तेन कहा भी सिखा नू कह दे सचे पातशाह सिख तो मैं भी थोड़ा सिखा ही है ना, ते मेनू सेवा मिल गई है। ये भी हुक्म दे जाओ दूसरे बजाया कहते ने ऐ करो जी। सहज नाले गुरु साहब ने संगत च कहा कहते भाई पत्थर तो आ गए, हुण इहनां नूं चिण लईए, उत्ते छप्पर चाहीदा, सरकड़ा वढ लो। भाई चूहड़ तीन दिन सरकड़ा वढी गया। महाराज नूं जब पता लग्गा हत्थां च खून चले, बहुत थक्या होया, नेत्र सुजे हुए, भाई चूहड़े की करिया। महाराज आप दा हुक्म सी। सो जेड़ा गुरु दे घर रहिंदा ना, गुर के ग्रह सेवक जो रहे गुर की आज्ञा मनवेस है। गुरु महाराज कश्मीर च गए हुए माता भाग परी नूं दर्शन देन। आप एक दिन जंगल च जा रहे ने, ਉੱਥੇ ਕਸ਼ਮੀਰ ਵਾਲਿਆਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਇੱਥੇ ਸ਼ੇਰ ਬੜੇ ਖਤਰਨਾਕ ਨੇ, ਇਹ ਰਸਤਾ ਹੀ ਐਸਾ ਹੈ, ਉਚਾਈ ਦੇ ਉੱਤੇ ਸ਼ੇਰ ਬਹਿੰਦਾ, ਜਦ ਸ਼ਿਕਾਰ ਹੇਠਾਂ ਆ ਜਾਂਦਾ ਇਹ ਮਾਰਦਾ ਝਪਟਾ, ਟਾਈਮ ਵੀ ਨਹੀਂ ਦਿੰਦਾ ਵੀ ਸ਼੍ਰੀ ਸਾਹਿਬ ਕੱਢ ਲਓ। ਮਹਾਰਾਜ ਜੇ ਅੱਗੇ ਜਾਣਾ ਰਸਤਾ ਇੱਕ ਹੋਰ ਹੈਗਾ, ਉੱਥੋਂ ਵੀ ਨਵੀਂ ਚੱਲ। ਮਹਾਰਾਜ ਕਹਿੰਦੇ ਭਾਈ ਨਹੀਂ ਹੈਗਾ, ਤੂੰ ਇੱਥੇ ਸਾਡਾ ਇੰਤਜ਼ਾਰ ਕਰ। ਮਹਾਰਾਜ ਜੀ ਉੱਧਰ ਗਏ, ਉੱਧਰ ਗਏ, ਕਿਸੇ ਹੋਰ ਰਸਤੇ ਤੇ ਵਾਪਸ ਆ ਗਏ। ਤਿੰਨ ਦਿਨ ਲੰਘ ਗਏ। ਮਹਾਰਾਜ ਕਹਿੰਦੇ ਭਾਈ ਨੇ ਹਾਲਾ ਨਹੀਂ ਨਜ਼ਰ ਆ ਰਿਹਾ ਸਾਧ ਸੰਗਤ ਜੀ। ਕਹਿੰਦੇ ਮਹਾਰਾਜ ਉਹ ਤਾਂ ਤੁਸੀਂ ਹੁਕਮ ਕਰੇ, ਅਸੀਂ ਇੱਥੇ ਖੜ, ਅਸੀਂ ਆਉਂਦੇ ਹਾਂ। ਮਹਾਰਾਜ ਉੱਥੇ ਤਾਂ ਬੜੇ ਖੂਨਖਾਰ ਜਾਨਵਰ ਨੇ, ਪਤਾ ਨਹੀਂ ਹੈ ਕਿ ਨਹੀਂ ਹੈ। ਮਹਾਰਾਜ ਘੋੜੇ ਤੇ ਸਵਾਰ ਹੋ ਕੇ ਇੱਕਦਮ ਘੋੜਾ ਨਠਾਇਆ, ਉੱਥੇ ਪਹੁੰਚੇ, ਨਿਹਾਲ 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 ਗੁਰਸਿੱਖਾਂ, ਛਾਤੀ ਨਾਲ ਆਇਆ। ਆ ਜਾਣਾ ਸੀ ਤੈਂ, ਮਹਾਰਾਜ ਆਪਦਾ ਹੁਕਮ ਨਹੀਂ ਸੀ ਆਉਣ। ਇਹ ਸਿੱਖ ਦਾ ਜਿਹੜਾ ਸੰਬੰਧ ਹੈ ਗੁਰੂ ਨਾਲ, ਉਹ ਇਸ ਕਿਸਮ ਦਾ, ਇਸੇ ਵਾਸਤੇ ਐਂ ਫਰਮਾਨ ਹੀ ਬਣ ਜਾਏ ਜੀ। ਮੈਂ ਬੜੀ ਸੇਵਾ ਕਰਦਾ, ਮੈਂ ਐਂ ਕਰਦਾ, ਰਵਾ ਕਿਉਂ ਪੈਂਦਾ? ਤੁਸੀਂ ਦੇਖਦੇ ਹੀ ਹੋ ਸਾਰੇ ਕੀ ਹੋ ਰਿਹਾ, ਕਿਉਂ ਹੋ ਰਿਹਾ? ਕਿਉਂਕਿ ਗੁਰੂ ਦੇ ਨਾਲ ਜੁੜ ਨਹੀਂ ਸਕੇ ਵਿੱਚ ਆਪਣੀ, ਮੈਂ ਕੰਮ ਕਰ ਜੀ, ਮੈਂ ਕੰਮ ਕਰ। ਗੁਰੂ ਦਾ ਸਿੱਖ ਤਾਂ ਕਿਸੇ ਨਾਲ ਵੈਰ ਕਰਦਾ ਹੀ ਨਹੀਂ, ਕਿਸੇ ਨੂੰ ਦੂਜਾ ਸਮਝਦੇ ਕਿ ਉਹਦੇ ਕੋਲ ਹੈ ਨਹੀਂ ਕੁਛ ਕਰਨ ਵਾਸਤੇ, ਉਹਨੇ ਗੁਰੂ ਨੂੰ ਸੌਂਪਤਾ ਸਭ ਕੁਛ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਵਰ ਸਿਦਕ ਸ਼ਹੀਦ ਭਰਮ ਭਾਉ ਖੋਵਣ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਟੋਵਣਾ, ਪੱਖੇ ਦੀ ਤਾਗੀਦ ਪੱਗ ਮਲ ਟੋਵਣਾ। ਇਹ ਸਿੱਖ ਦੀ ਰਹਿ ਦੱਸੀ ਹੈ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੇ ਸਹਿ, ਆਪਸ ਕੋ ਕੁਛ ਕਰਨਾ ਜਨਾਬ ਹੈ। ਜੇ ਆਪਸ ਨੂੰ ਕੁਛ ਕਰਕੇ ਜਣਾ ਤਾ ਫਿਰ ਰਿਸ਼ਤਾ ਨਹੀਂ ਜੁੜਦਾ, ਪਰਦਾ ਪੈ ਜਾਂਦਾ ਵਿੱਚ। ਹਰ ਹਰ ਨਾਮ ਹਿਰਦੇ ਸਤਿ ਆਵਾ, ਮਨ ਵਿੱਚ ਸਤਿਗੁਰ ਕੇ ਪਾਸ ਜਾਂ ਮਨੇ ਵਿੱਚ ਤਾਂ ਹੁਣ ਗੱਲ ਕਿਹੜੀ ਰਹਿ ਗਈ, ਬਾਕੀ ਸਾਡੇ ਕੋਲ ਤਾਂ ਕੁਛ ਵੀ ਨਾ ਪਕਾਇਆ ਰਿਹਾ, ਮਨੇ ਹੀ ਹੈ, ਮਨ ਹੈ, ਬੁੱਧ ਹੈ, ਚਿੱਤ ਹੈ, ਅਹਿਮ ਭਾਵ ਹੈ, ਚਾਰ ਦੇ ਨਾਲ ਮੈਂ ਬਣੀ ਹੋਈ ਹੈ ਜਿਹੜੀ ਲਈ ਫਿਰਦੀ ਹੈ ਸਾਨੂੰ ਗੇੜੇ ਖੜਾਉਂਦੀ। ਉਹ ਮਹਾਰਾਜ ਕਹਿੰਦੇ ਵੇਚ ਦੇ ਗੁਰੂ ਨੂੰ, ਕੋਲ ਨਾ ਰੱਖ ਤੂੰ, ਛੱਡ ਦੇ ਗੁਰੂ, ਮੇਰਾ ਕੰਮ ਕਿਵੇਂ ਚੱਲੇਗਾ, ਗੁਰੂ ਸਮਰੱਥ ਹੈ ਉਹਨੇ ਆਪੇ, ਤੂੰ ਚਲਾਉਣਾ ਹੁਣ, ਇਹ ਤਾਂ ਹੁਕਮ ਦੀ ਕਿਰਿਆ ਹੋ ਰਹੀ ਹੈ, ਹੁਕਮ ਦੇ ਵਿੱਚ ਸਭ ਕੁਛ ਚੱਲ, ਕਿਸੇ ਦਾ ਬੰਨਿਆ ਹੋਇਆ ਨਹੀਂ ਚੱਲਦਾ ਵੀ ਮੈਂ ਚਲਾਉਣਾ। ਇੱਕ ਰਾਜੇ ਨੂੰ ਇਹ ਭੁਲੇਖਾ ਪੈ ਗਿਆ ਬਈ ਆਦਮੀ ਜੇ ਉਹਨੂੰ ਪਤਾ ਲੱਗ ਜਾਵੇ ਮੇਰੇ ਨਾਲ ਐ ਵਰਤਣਾ ਹੈ, ਉਹ ਮੋੜ ਸਕਦਾ। ਗੁਰੂ ਮਹਾਰਾਜ ਨੇ ਕਿਹਾ ਵੀ ਨਹੀਂ, ਵੀ ਇਹ ਧੁਰ ਦਰਗਾਹ ਦੇ ਲੇਖ ਹੁੰਦੇ ਨੇ ਜਿਹਦੇ ਮੁਤਾਬਕ ਚੱਲਦਾ, ਪ੍ਰਲਬਧ ਲੇਖ ਨਾਲ ਆਏ ਹੁੰਦੇ ਨੇ, ਉਹ ਭੁਗਣੇ ਹੀ ਪੈਂਦੇ ਨੇ ਹਰ ਹਾਲਤ। ਉਸ ਉਹ ਰਾਜੇ ਦਾ ਨਾਮ ਸੀ ਜਨਮੇ ਦਾ, ਵੇਦ ਵਿਆਸ ਜੀ ਆਏ, ਦਾਦੇ ਪੜਦਾਦੇ ਲੱਗਦੇ ਸੀ, ਕਹਿਣ ਲੱਗਿਆ ਵੀ ਮਹਾਰਾਜ ਮੈਂ ਤੁਹਾਡੇ ਬਚਨ ਵੀ ਸੁਣਦਾ ਵੀ ਜੋ ਕੁਛ ਹੋ ਰਿਹਾ ਹੁਕਮ ਦੇ ਵਿੱਚ ਹੋ ਰਿਹਾ, ਇਹ ਗੱਲ ਮੈਨੂੰ ਅਪੀਲ ਨਹੀਂ ਕਰ ਰਹੀ। ਫਿਰ ਆਦਮੀ ਦੇ ਹੱਥ ਵਿੱਚ ਕੁਛ ਬਣਾ ਹੋਇਆ, ਉਹ ਕਹਿੰਦੇ ਜਨਮੇ ਜੇ ਆਦਮੀ ਨੇ ਜਿਹੜੇ ਨਵੇਂ ਕਰਮ ਕਰਨੇ ਨੇ ਉਹ ਤਾਂ ਹੈਗੇ ਇਹਦੇ ਹੱਥ 'ਚ, ਮਾੜੇ ਕਰ ਲਏ ਮਾੜਾ ਫਲ ਮਿਲੇਗਾ, ਚੰਗੇ ਕਰ ਲਏ ਚੰਗਾ ਮਿਲੇਗਾ, ਲੇਕਿਨ ਜਿਹੜੇ ਭੋਗਣੇ ਪੈਣੇ ਨੇ ਉਹ ਇਹਦੇ ਹੱਥ ਵਿੱਚ ਨਹੀਂ, ਉਹਨੂੰ ਪ੍ਰਲਬਧ ਕਰਮ ਕਹਿੰਦੇ। ਕਹਿੰਦਾ ਇਹ ਗੱਲ ਮੈਨੂੰ ਬੜਾ ਰਾਂਝਾ ਥੋਤੇ ਕਿ ਤੁਹਾਡੇ ਹੁੰਦੇ ਹੋਏ ਮਹਾਂਭਾਰਤ ਦਾ ਯੁੱਧ ਹੋ ਗਿਆ, 45 ਲੱਖ ਬੰਦਾ 18 ਦਿਨਾਂ ਚ ਮਰ ਜਾਣਾ ਕੋਈ ਛੋਟੀ ਜਿਹੀ ਗੱਲ, ਕੋਈ ਵੀ ਜਵਾਨ ਨਾ ਰਿਹਾ, ਕਿਉਂਕਿ ਉਹਨਾਂ ਦਿਨਾਂ ਚ ਇੱਕ ਗੱਲ ਸੀ ਗੁਰੂ ਸਾਹਿਬ ਵੇਲੇ ਤੱਕ ਵੀ ਚੱਲਦੀ ਰਹੀ ਹੈ, ਉਹ ਇਹ ਸੀ ਕਿ ਯੁੱਧ ਵਿੱਚ ਜਾ ਕੇ ਇੱਕ ਤਾਂ ਨੱਠਣਾ ਨਹੀਂ ਹੈ, ਇੱਕ ਪਿੱਠ ਤੇ ਜ਼ਖਮ ਨਹੀਂ ਖਾਣਾ, ਜੇ ਪਿੱਠ ਤੇ ਜ਼ਖਮ ਲੱਗਿਆ ਭੂਤਾਂ ਦੀ ਗਤੀ ਮਿਲਦੀ ਸੀ, ਜੇ ਨੱਠਿਆ ਜਾਂਦਾ ਮਾਰਿਆ ਗਿਆ ਤਾਂ ਵੀ ਉਹਨੂੰ ਭੂਤ ਪ੍ਰੇਤ ਬਣਨਾ ਪੈਂਦਾ ਸੀ। ਸਾਡੇ ਜਿਹੜੇ ਬਜ਼ੁਰਗ ਸੀ ਉਹ ਨਹੀਂ ਸੀ ਇਹ ਗੱਲ ਕਰਦੇ, ਤਾਂ ਅੰਗਰੇਜ਼ਾਂ ਵੇਲੇ ਹੁਣ ਆ ਕੇ ਇਹ ਗੱਲਾਂ ਹੋਈਆਂ ਵੀ ਨੱਠ ਲਓ ਬਚਾ ਲਓ ਆਪਣਾ ਆਪ ਨਿਕਲ ਜਾਓ, ਉਹ ਬਿਉਂਦ ਨਾਲ ਤਾਂ ਨੱਠ ਭੱਜ ਸਕਦੇ ਸੀਗੇ, ਜੇ ਕਮਾਂਡਰ ਨੇ ਹੁਕਮ ਦੇ ਤਾਂ ਆਪਣੇ ਆਪ ਨਹੀਂ ਸੀ ਨਿਕਲਦੇ। ਉਹ ਵੀਰ ਗਤੀ ਨੂੰ ਪ੍ਰਾਪਤ ਹੁੰਦੇ ਨਿਯਮ ਹੋਇਆ ਕਰਦੇ, ਗੁਰੂ ਛੇਵੇਂ ਪਾਤਸ਼ਾਹ ਨੇ ਇੱਕ ਵਾਰੀ ਦੱਸੇ ਸੀ ਵੀ ਆਇਆ ਨਿਯਮ ਹੁੰਦੇ ਨੇ ਯੁੱਧ ਦੇ, ਜਿਹੜਾ ਇਹਨਾਂ ਨੂੰ ਪੂਰਾ ਨਾ ਕਰੇ ਉਹਦਾ ਤਪ ਹਾਰ ਜਾਂਦਾ। ਉਹ ਜਿਹੜੇ ਕਰਮ ਨੇ ਪਰਲਬਧ ਦੇ ਉਹ ਭੋਗਣੇ ਪੈਂਦੇ ਨੇ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬੁਲਵਾ। ਵਿਆਸ ਜੀ ਕਹਿਣ ਲੱਗੇ ਕਿ ਜਨਮੇਜੇ ਐਵੇਂ ਜਿਵੇਂ ਹੀ ਹੋਣਾ ਸੀ, ਕਹਿੰਦਾ ਤੁਸੀਂ ਸੀ ਕ੍ਰਿਸ਼ਨ ਮਹਾਰਾਜ ਸੀ, ਕਿਰਪਾਚਾਰੀਆ ਸੀ, ਭੀਸ਼ਮ ਪਿਤਾਮਾ ਸੀ, ਦਰੋਣਾਚਾਰ ਇੱਦਾਂ ਸਿਆਣੇ ਹੁੰਦੇ ਬੰਦੇ ਬਰਬਾਦੇ, ਤੁਸੀਂ ਇੰਨੇ ਸੋਚਿਆ ਹੀ ਨਹੀਂ। ਉਹ ਕਹਿੰਦੇ ਐਵੇਂ ਹੋਣਾ ਸੀ, ਕਹਿੰਦਾ ਮੈਨੂੰ ਪਤਾ ਲੱਗ ਜੇ ਮੇਰੇ ਨਾਲ ਕੀ ਹੋਣਾ। ਉਹ ਕਹਿੰਦੇ ਬੁਲਾ ਲਿਖਣ ਵਾਲੇ, ਬੁਲਾ ਲਿਆ, ਕਹਿੰਦੇ ਤੈਂ ਇਹ ਘੋੜੀ ਲੈਣੀ ਹੈ, ਘੋੜੀ ਤੇ ਚੜ ਕੇ ਦੱਖਣ ਦਿਸ਼ਾ ਜਾਏਗਾ, ਉੱਥੇ ਪਾਣੀ ਦੀ ਪਿਆਸ ਲੱਗਣੀ ਹੈ ਤੈਨੂੰ, ਲਿਖੀ ਜਾ, ਉੱਥੇ ਤੂੰ ਪਾਣੀ ਪੀਣ ਜਾਏਗਾ, ਉੱਥੇ ਇੱਕ ਮਾਇਆ ਵੀ ਲੜਕੀ ਹੋਏਗੀ ਅਨਾਰੀਆਂ ਦੀ ਬਹੁਤ ਸੁਰੱਖੀ, ਤੂੰ ਉਹਦੇ ਉੱਤੇ ਮੋਹਿਤ ਹੋ ਜਾਏਗਾ, ਉਹਨੂੰ ਬਿਨਾ ਵਿਆਹ ਕਿਰਾਏ ਤੇ ਚੱਕ ਲਿਆਵੇਂਗਾ, ਆਰੀਅਨ ਨਸਲ ਤੇਰੇ ਨਾਲ ਨਾਰਾਜ਼ ਹੋ ਜਾਏਗੀ, ਸਾਰੇ ਲੋਕ ਨਾਰਾਜ਼ ਹੋ ਜਾਣਗੇ, ਤੇਰੀ ਨਿੰਦਾ ਹੋਣੀ ਸ਼ੁਰੂ ਹੋ ਜਾਏਗੀ, ਫਿਰ ਤੂੰ ਯੱਗ ਕਰੇਗਾ, ਉਹ ਯੱਗ 'ਚ ਕਿਸੇ ਨੇ ਆਉਣਾ ਨਹੀਂ, ਬ੍ਰਾਹਮਣਾਂ ਨੇ, ਪੜ੍ਹਨ ਵਾਲੇ ਬੱਚੇ ਲਿਆਵੇਂਗਾ 18 ਗੋਤਾਂ ਦੇ। ਉਹ ਜੱਗ ਦੇ ਵਿੱਚ ਜਦੋਂ ਤੇਰੇ ਨਾਲ ਰਾਣੀ ਵਰਤਾਉਂਦੀ ਫਿਰਦੀ ਹੋਊਗੀ, ਹਵਾ ਦੇ ਨਾਲ ਉਹਦਾ ਪੱਲਾ ਉੱਡ ਪੈਣਾ ਤੇ ਬੱਚਿਆਂ ਨੇ ਆਪਣੀ ਗੱਲ ਤੇ ਹੱਸ ਪੈਣਾ, ਤੂੰ ਅੰਨਾ ਹੋ ਜਾਏਗਾ ਕ੍ਰੋਧ 'ਚ, ਚੱਕ ਚੱਕ ਕੇ ਉਹਨਾਂ ਬੱਚਿਆਂ ਨੂੰ ਬ੍ਰਾਹਮਣਾਂ ਨੂੰ ਪੱਠਾਂ ਦੇ ਵਿੱਚ ਸਿੱਟ ਦੇਗਾ, ਲਿਖ ਦਿਆ। ਕਹਿੰਦਾ ਹਾਂ, ਕਹਿੰਦਾ ਫਿਰ ਤੈਨੂੰ ਹੋ ਜਾਣਾ ਕੋੜ ਬਰਮ ਹੱਤਿਆ ਦਾ, ਬਹੁਤ ਦੁਖੀ ਹੋਵੇਗਾ, ਕੋਈ ਇਲਾਜ ਨਹੀਂ ਹੋਣਾ, ਕਿਉਂਕਿ ਸਰੀਰ ਦੀ ਗੜਬੜ ਨਾਲ ਨਹੀਂ ਹੋਇਆ, ਉਹ ਤੇਰੇ ਪਾਪ ਨਾਲ ਹੋਇਆ, ਪਾਪ ਨਾਲ ਆਈ ਹੋਈ ਬਿਮਾਰੀ ਨਹੀਂ ਹਟਿਆ ਕਰਦੀ, ਲੱਗ ਤਾਂ ਜ਼ੋਰ ਲਾ ਲੈਣ ਜਿੰਨਾ ਲੱਗਦਾ, ਉਹ ਕਰਮ ਭੋਗਦਾ ਹੁੰਦਾ, ਕੋਈ ਸਾਧੂ ਮਹਾਤਮਾ ਕਿਰਪਾ ਕਰਦੇ ਹਟ ਜਾਂਦੀ ਹੈ, ਨਹੀਂ ਡਾਕਟਰਾਂ ਤੇ ਨਹੀਂ ਹਟਦੀ। ਜਦ ਤੂੰ ਦੁਖੀ ਹੋਏਗਾ ਮੈਂ ਆਉ ਤੇਰੇ ਕੋਲ, ਮੈਂ ਤੈਨੂੰ ਵਾਹਿਗੁਰੂ ਜੀ ਦੀ ਕਥਾ ਸੁਣਾਊਂਗਾ, ਭਾਗਵਤੀ ਸਭ ਸੁਣੀ ਜਾਏਗਾ। ਇੱਕ ਵਾਰ ਕੰਮ ਜੇ ਤੂੰ ਨਾ ਕਰ ਦੇਗਾ ਤੇਰੇ ਨੱਕ ਤੇ ਕੋੜ ਰਹਿ ਜੂ, ਉਹਦੇ ਨਾਲ ਮਰ ਜਾਣਾ। ਜਾਂ ਕਹ ਲੋ ਦਾਦਾ ਜੀ ਤੁਸੀਂ ਲਿਖਾ ਤਾ ਨਾ, ਹੁਣ ਮੈਂ ਅਹੰਕਾਰ ਦੀ ਗੱਲ ਤਾਂ ਨਹੀਂ ਕਰਦਾ, ਪਰ ਉਹ ਤੁਸੀਂ ਦੇਖਦੇ ਇੱਕ ਵੀ ਮੈਂ ਗੱਲ ਨਹੀਂ ਹੋਣ ਦਿੰਦਾ। ਇਹ ਕਿਹੜੀ ਗੱਲ ਆ ਵੀ ਆਦਮੀ ਦੇ ਬਸ 'ਚ ਕੁਛ ਨਾ ਹੋਵੇ। ਸਾਡੇ ਵੀ ਮਨ 'ਚ ਬਹੁਤ ਐਸੀਆਂ ਗੱਲਾਂ। ਕਹਿੰਦਾ ਕੋਈ ਘੋੜਾ ਨਹੀਂ ਖਰੀਦਣਾ। ਚਾਰ ਸਾਲ ਲੰਘ ਗਏ, ਜਰਨੈਲ ਕਹਿਣ ਲੱਗੇ ਵੀ ਆਪਣੀ ਸਾਲੇ ਕੈਬਨਰੀ ਮਾੜੀ ਹੋ ਗਈ, ਬੁੜੇ ਹੋ ਗਏ, ਘੋੜੇ ਬਦਲਣ ਵਾਲੇ ਨੇ ਸਾਰੇ, ਜੇ ਜੰਗ ਹੋ ਗਿਆ ਇਹਨਾਂ ਤੇ ਦੌੜ ਨਹੀਂ ਹੋਣਾ ਨਵੇਂ ਘੋੜਿਆਂ ਦੇ ਬਰਾਬਰ। ਮਨਾ ਲਿਆ ਵੀ ਘੋੜੇ ਖਰੀਦ ਲਓ, ਘੋੜੀ ਨਹੀਂ ਖਰੀਦਣੀ। ਇਹ ਕਿੰਨੀ ਸੋਹਣੀ ਘੋੜੀ ਆ ਗਈ, ਉਹਨੂੰ ਦੇਖ ਕੇ ਕੋਈ ਵੀ ਨਾ ਕਹੇ ਵੀ ਇਹ ਕਿਹਾ, ਕੋਈ ਬੰਦਾ ਹੋਰ ਲੈ ਲਵੇ। ਉਹ ਜਨਮੇ ਜੇ ਨੂੰ ਮਨਾ ਲਿਆ, ਘੋੜੀ ਵੀ ਲੈ ਲਈ, ਕਹਿੰਦੇ ਚੜ੍ਹਿਓ ਨਾ ਤੁਸੀਂ ਇਹ ਤੇ। ਸਾਈਸਾ ਨੇ ਕਿਹਾ ਵੀ ਮਹਾਰਾਜ ਘੋੜੀ ਉਦਾਸ ਹੋ ਗਈ, ਇਹ ਜੇ ਘੋੜੇ ਨੂੰ ਨਾ ਟਹਿਲਾਓ ਨਠਾਓ ਭਜਾਓ, ਘੋੜਾ ਬਿਮਾਰ ਹੋ ਜਾਂਦਾ। ਤੁਸੀਂ ਐਂ ਕਰੋ, ਥੋਤੇ ਬਗੈਰ ਕੋਈ ਸਵਾਰੀ ਕਿਸੇ ਨੇ ਕਰਨੀ ਨਹੀਂ, ਤੁਹਾਡੀ ਘੋੜੀ ਹੈ ਤੇ ਤੁਸੀਂ ਦੱਖਣ ਦਿਸ਼ਾ ਨਾ ਜਾਇਓ। ਮੰਨ ਗਿਆ। ਇੱਕ ਦਿਨ ਘੋੜੀ ਐਸੀ ਦੌੜੀ ਦਿਸ਼ਾ ਭਰਮ ਭੁੱਲ ਗਿਆ, ਪਤਾ ਹੀ ਨਾ ਲੱਗਿਆ ਦਿਸ਼ਾ ਭਰਮ ਹੋ ਗਿਆ। ਉਹ ਦੱਖਣੇ ਬਾਰੇ ਚਲਿਆ ਗਿਆ, ਉੱਥੇ ਜਾ ਕੇ ਪਿਆਸ ਲੱਗੀ, ਚੌਂਪੜੀ 'ਚ ਗਿਆ, ਉੱਥੇ ਲੜਕੀ ਸੀ, ਉਹ ਦੇਖ ਕੇ ਰਹਿ ਨਾ ਸਕਿਆ, ਘੋੜੀ 'ਤੇ ਨਠਾਏ ਬਿਠਾਈ ਲੈ ਕੇ ਆ ਗਿਆ। ਇਹ ਪਹਿਲੀ ਗੱਲ ਹੋਈ ਸੀ ਆਰੀਅਨ ਦੇ ਅੰਦਰ, ਜਿਹੜੀ ਬੁਰਾ ਮਨਾਇਆ ਗਿਆ ਸਮਾਜ ਨੇ, ਬਹੁਤ ਬੁਰੀ ਬਾਤ। ਰਾਜਾ ਹੋ ਕੇ ਜੇ ਇਹੀ ਨਾ ਧਰਮ 'ਤੇ ਰਿਹਾ, ਪ੍ਰਜਾ ਨੇ ਕਿੱਥੋਂ ਧਰਮ 'ਚ ਰਹਿ ਜਾਣਾ। ਰਾਜੇ ਨਾਲ ਨਾਰਾਜ਼ ਹੋ ਗਏ, ਅਖੀਰ ਇਹ ਹੋਇਆ ਵੀ ਜੱਗ ਕਰਦੇ ਹਾਂ, ਭਾਰਤ ਵਰਸ਼ ਵਿੱਚ ਘੋੜਾ ਛੱਡਿਆ ਗਿਆ, ਵਾਪਸ ਆ ਗਿਆ ਸਵਾ ਸਾਲ ਡੇਢ ਸਾਲ ਬਾਅਦ। ਜੱਗ ਦੇ ਵਿੱਚ ਕੋਈ ਬ੍ਰਾਹਮਣ ਆਉਣ ਨੂੰ ਤਿਆਰ ਨਾ ਹੋਇਆ, ਬੱਚੇ ਆ ਗਏ, ਬੱਚਿਆਂ ਨੂੰ ਲੈ ਆਇਆ ਪੜ੍ਹਦੇ ਹਨ। ਔਰ ਜਦ ਪ੍ਰਸ਼ਾਦਾ ਵਰਤਾਉਂਦੇ ਨੇ ਤਾਂ ਉਹ ਰਾਣੀ ਨਾਲ ਜਾਂਦੀ ਆ, ਉਹ ਇੱਕ ਬੱਚਾ ਕਹਿਣ ਲੱਗਿਆ ਵੀ ਕਿੰਨੀਆਂ ਕੁ ਰਾਣੀਆਂ ਨੇ ਇਹਦੇ, ਹਰ ਵਾਰੀ ਨਵੇਂ ਕੱਪੜੇ ਨਵੀਂ ਰਾਣੀ। ਇੱਕ ਬੱਚਾ ਸੀ ਸਿਆਣਾ, ਉਹ ਕਹਿੰਦਾ ਰਾਣੀ ਤਾਂ ਇੱਕੋ ਹੀ ਆ, ਕੱਪੜੇ ਬਦਲ ਲੈਂਦੀ ਹੈ। ਕਹਿੰਦਾ ਕਿਵੇਂ ਹੈ? ਕਹਿੰਦਾ ਮੈਂ ਪਿਛਲੀ ਵਾਰੀ ਚੌਲ ਮਾਰਿਆ ਸੀ, ਉਹਦੇ ਪੈਰ 'ਤੇ ਲੱਗਿਆ ਹੋਇਆ। ਉਹ ਜਦ ਨੇੜੇ ਆਈ ਬੱਚੇ ਨੇ ਦੂਰੋਂ ਹੀ ਦੇਖ ਲਿਆ, ਬੱਚੇ ਇਸ ਗੱਲ 'ਤੇ ਹੱਸ ਪਏ ਅਤੇ ਉੱਧਰੋਂ ਬਰੋਲਾ ਆਇਆ, ਉਹਦਾ ਜਿਹੜੀ ਸਾੜੀ ਸੀ ਐਂ ਉੜ ਗਈ। ਰਾਜਾ ਜਨਮੇ ਦਿਨ ਕ੍ਰੋਧ ਚੜ੍ਹ ਗਿਆ, ਕ੍ਰੋਧ ਚੜਿਆ ਹੋਇਆ ਉਹਨੇ ਬੱਚਿਆਂ ਨੂੰ ਸਾਰਿਆਂ ਨੂੰ ਕਿਸੇ ਨੂੰ ਕੜਾਹਿਆ ਸੁੱਟਤਾ, ਕਿਸੇ ਨੂੰ ਪੱਠਾਂ ਸੁੱਟਤਾ, ਮਾਰਤੇ ਤੇ ਅਖੀਰ ਕੋੜ ਹੋ ਗਿਆ। ਵੇਦ ਵਿਆਸ ਜੀ ਆਏ, ਕਹਿੰਦੇ ਦੱਸ ਤੇਰਾ ਜ਼ੋਰ ਚੱਲਿਆ? ਤੂੰ ਤਾਂ ਕਹਿੰਦਾ ਸੀਗਾ ਮੈਂ ਹੋਣ ਨਹੀਂ ਦੇਣਾ, ਹੋਇਆ ਕਿ ਨਹੀਂ ਜਿਹੜਾ ਕੁਛ ਪਰਾ ਲੱਭਦੇ ਭੋਗਦੇ? ਇਹ ਤਾਂ ਹੁੰਦੇ ਹੀ ਨੇ, ਭਾਵੀ ਹਮੇਟ ਹੈ, ਭਾਵੀ ਮਿਠਿਆ ਨਹੀਂ ਕਰਦੀ ਰਾਜਨ, ਇਹ ਵੱਡਿਆਂ ਵੱਡਿਆਂ ਨੂੰ ਭੋਗਣੀ ਪੈਂਦੀ ਹੈ, ਸਮਰੱਥ ਪੁਰਸ਼ਾਂ ਨੂੰ ਵੀ ਭੋਗਣੀ ਪੈਂਦੀ ਹੈ। ਚੱਲ ਮੈਂ ਇਲਾਜ ਕਰਦਾ ਹੁਣ ਤੇਰਾ। ਸੁਣਾਉਂਦਾ ਗਿਆ ਜਿਉਂ ਜਿਉਂ ਕਥਾ ਹਰੀ ਦੀ ਸੁਣੀ, ਕੋੜ ਹਟਦਾ ਗਿਆ, ਨੱਕ 'ਤੇ ਰਹਿ ਗਿਆ। ਉਦਣ ਕਥਾ ਆ ਗਈ ਮੰਤਰ ਵੱਲ ਦੀ, ਉਹਦੇ 'ਚ ਆ ਗਿਆ ਕਿ ਭੀਮ ਸੈਨ ਦੁਸ਼ਮਣਾਂ 'ਚ ਘਿਰ ਗਿਆ, ਹਥਿਆਰ ਉਹਦੇ ਕੋਲ ਕੋਈ ਨਹੀਂ ਸੀ, ਮੰਤਰ ਬਲ ਦੇ ਨਾਲ ਉਹਨੇ ਹਾਥੀ ਘੁਮਾ ਕੇ ਉੱਪਰਲੀ ਸਪੇਸ 'ਚ ਮਾਰੇ, ਅਜੇ ਤੱਕ ਘੁੰਮ ਰਹੇ ਨੇ। ਐ ਕਰਦਾ ਆਹ ਤਾਂ ਨਹੀਂ ਮੇਰੇ ਮਨ ਲੱਗਦੀ, ਇਹ ਨਹੀਂ ਲੱਗਦਾ, ਫਿਰ ਨੱਕ 'ਤੇ ਤੇਰੇ ਕੋੜ ਰਹਿ ਗਿਆ। ਉਸ ਨੱਕ ਦੇ ਕੋੜ ਨਾਲ ਮਰਿਆ ਉਹ। ਗੁਰੂ ਮਹਾਰਾਜ ਕਹਿੰਦੇ ਪਿਆਰੇ ਹੋ, ਰਾਜਾ ਜਨਵੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜੱਗ ਅਠਾਰਾਂ ਕਾਏ ਕੀਰਤਨਾ ਚਲੇ ਚਲਾਇਆ। ਇਹ ਚੱਲਦਾ ਨਹੀਂ, ਇਹ ਚੱਲਿਆ ਕਰਦਾ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰ, ਜੈਸੀ ਕਲਮ ਬੁੜੀ ਹੈ ਮਸਤਕਾਰ ਜੀਰੇ ਤੈਸੀ ਪਾਸ। ਉਹ ਲੈ ਕੇ ਆਇਆ ਕਰਦਾ। ਸੋ ਜਿਹੜਾ ਗੁਰੂ ਦੇ ਕੋਲ ਰਹਿ ਕੇ ਆਪਣੀ ਮੈਂ ਧਾਰਦਾ, ਗੁਰੂ ਦੀ ਦਿਆ ਹੈ, ਜਦੋਂ ਸਿੱਖ ਦੇ ਅੰਦਰ ਮੈਂ ਆਉਂਦੀ ਹੈ ਉਸ ਵੇਲੇ ਉਹਦੀ ਸ਼ਕਤੀ ਤਾਰ ਟੁੱਟ ਜਾਂਦੀ ਹੈ, ਗੁਰੂ ਨਾਲ ਬੰਦਾ ਰਹਿ ਜਾਂਦਾ, ਉਹ ਸਵਾ ਲੱਖੀ ਨਹੀਂ ਰਿਹਾ ਕਰਦਾ। ਸਵਾ ਲੱਖੀ ਉਹਨਾਂ ਚਿਰ ਹੈ ਜਿੰਨੀ ਦੇਰ ਤੱਕ ਗੁਰੂ ਨਾਲ ਜੁੜਿਆ ਹੋਇਆ। ਸੋ ਮਹਾਰਾਜ ਕਹਿੰਦੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਜ ਰਾਸ, ਸੇਵਾ ਕਰਤ ਹੋਏ ਨੇ ਕਾਮੀ, ਕਿਸ ਕੋ ਹੋਤ ਪ੍ਰਾਪਤ ਹੋ ਸਵਾਮੀ। ਸੇਵਾ ਕਰਕੇ ਗੁਰੂ ਨੂੰ ਅਰਪਣ ਕਰੀ ਜਾਵੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਨਾਮ ਜਪਿਆ, ਬਾਣੀ ਪੜ੍ਹੀ ਹੈ, ਕੁਛ ਸੇਵਾ ਹੋਈ ਹੈ, ਤੂੰ ਆਪਣੇ ਖਜ਼ਾਨੇ ਚ ਪਾ ਲੈ। ਉੱਥੇ ਵਿਆਜ ਬੜਾ ਗੁਰੂ ਦੇ ਖਜ਼ਾਨੇ ਚ ਪਾਏ ਤੇ, ਜੇ ਆਪਣੇ ਕੋਲ ਰੱਖੋ ਫਿਰ ਫਸ ਜਾਈਦਾ, ਕਿਉਂਕਿ ਜੇ ਆਪਣੇ ਕੋਲ ਰੱਖੋ ਨਾ ਤਾਂ ਸੁਰਗ ਮਿਲਦਾ, ਜੇ ਗੁਰੂ ਕੋਲ ਰੱਖ ਦੋ ਤਾਂ ਗੁਰੂ ਆਪਣੇ ਲੋਕ ਨੂੰ ਲੈ ਜਾਂਦਾ। ਫਿਰ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਸੇਵਕ ਗੁਰੂ ਦੀ ਸੋ ਸੇਵਕ ਗੁਰ ਕੀ ਮਤ ਲੈ, ਜਿਹੜਾ ਗੁਰੂ ਦੀ ਮਤ ਲੈਂਦਾ ਆਪਣੀ ਕਿਰਪਾ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਜਿਹੜਾ ਗੁਰੂ ਦੇ ਚਰਨਾਂ ਤੇ ਚਲੇ ਗਿਆ ਉਹਨੂੰ ਇਹ ਮਤ ਮਿਲਦੀ ਹੈ। ਸੋ ਮੈਂ ਬੇਨਤੀ ਕਰੀ ਸੀ ਕਿ ਗੁਰੂ ਦਾ ਬਚਨ ਮੰਨਣਾ, ਗੁਰੂ ਦੇ ਉੱਤੇ ਭਰੋਸਾ ਰੱਖਣਾ। ਇੱਕ ਸਾਖੀ ਐਸੀ ਆਉਂਦੀ ਹੈ, ਪਿਸ਼ਾਵਰ ਤੋਂ ਇੱਕ ਸੰਗਤ ਆਈ, ਉਹਨਾਂ ਦੇ ਵਿੱਚ ਇੱਕ ਬੱਚਾ ਸੀ, ਜਿਵੇਂ ਆਹ ਵਿਚਾਰਲਾ ਰਸਤਾ ਹੈ, ਐਂ ਸੰਗਤ ਬੈਠੀ ਹੈ, ਬੀਬੀਆਂ ਬੈਠੀਆਂ, ਭਾਈ ਬੈਠੇ ਨੇ, ਕੀਰਤਨ ਹੋ ਰਿਹਾ। ਉਹ ਬੱਚਾ ਗੁਰੂ ਦਸਵੇਂ ਪਾਤਸ਼ਾਹ ਤੱਕ ਆ ਕੇ ਮੱਥਾ ਟੇਕ ਕੇ ਫਿਰ ਮੁੜ ਜਾਂਦਾ, ਹੈ ਬੜਾ ਹੋਣਹਾਰ ਤੇ ਸਮਝਦਾਰ। ਜਦ ਦੂਰੀ ਤੇਰੀ ਵਾਰੀ ਆਇਆ, ਮਹਾਰਾਜ ਨੇ ਬੁਲਾ ਲਿਆ, ਕਹਿਣ ਲੱਗੇ ਤੇਰਾ ਨਾਂ ਕੀ ਹੈ? ਉਹ ਪਿਸ਼ਾਵਰੀ ਬੋਲੀ ਚ ਬੋਲਿਆ, ਵੱਤ ਜੋਗਾ। ਮਹਾਰਾਜ ਕਹਿੰਦੇ ਕਿਹਦੇ ਜੋਗਾ? ਕਹਿੰਦਾ ਵੱਤ ਗੁਰੂ ਜੋਗਾ। ਮਹਾਰਾਜ ਨੇ ਕਿਹਾ ਬੱਚਾ ਬੜਾ ਹੋਣਹਾਰ ਹੈ ਤੇ ਜਵਾਬ ਬੜਾ ਕਰੈਕਟ ਦਿੱਤਾ, ਵੀ ਹੁਣ ਇਹਨੂੰ ਕੋਈ ਜਵਾਬ ਦੇਣਾ ਚਾਹੀਦਾ। ਮਹਾਰਾਜ ਕਹਿੰਦੇ ਜੋਗਿਆ, ਬਈ ਜੇ ਤੂੰ ਗੁਰੂ ਜੋਗਾ ਹੋ ਗਿਆ ਤਾਂ ਫਿਰ ਗੁਰੂ ਤੇਰੇ ਜੋਗਾ, ਗੁਰੂ ਉਹਦਾ ਹੋ ਜਾਂਦਾ ਜਿਹੜਾ ਗੁਰੂ ਦਾ ਹੋ ਜਾਵੇ। ਜਦੋਂ ਮਾਂ ਬਾਪ ਜਾਣ ਲੱਗੇ, ਮਹਾਰਾਜ ਨੇ ਕਿਹਾ ਅਸੀਂ ਇੱਥੇ ਪੜ੍ਹਾਵਾਂਗੇ, ਪਰਵਰਿਸ਼ ਕਰਾਂਗੇ, ਸ਼ਸਤਰ ਵਿੱਦਿਆ ਸਿਖਾਵਾਂਗੇ, ਗੁਰਸਿੱਖੀ ਦੀ ਰੋਹ ਰੀਤ ਦੱਸਾਂਗੇ, ਇਹ ਬੱਚਾ ਇੱਥੇ ਛੱਡ ਜਾਓ। ਤੋ ਮਾਂ ਬਾਪ ਬੱਚਾ ਛੱਡ ਕੇ, 18 ਸਾਲ ਦੀ ਉਮਰ ਹੋ ਗਈ ਉਸ ਵੇਲੇ, ਪਿਸ਼ਾਵਰ ਤੋਂ ਫੇਰ ਸੰਗਤ ਆਈ। ਮਾਂ ਬਾਪ ਨੇ ਅਰਜ ਕਰੀ ਕਿ ਮਹਾਰਾਜ ਇਹ ਆਪਦੇ ਘਰ ਵਿੱਚ ਦੱਸੋ ਵੀ ਗ੍ਰਿਹਸਥ ਤੇ ਤਿਆਗ ਦਾ ਕੀ ਨਿਰਣਾ, ਵੀ ਵਿਆਹ ਤੇ ਬਿਨਾਂ ਰਹੇ ਕਿ ਵਿਆਹ ਕਰਾ ਦੀਏ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਅਸੀਂ ਨਾ ਗ੍ਰਿਹਸਥ ਨੂੰ ਬਹੁਤਾ ਚੰਗਾ ਕਹਿੰਦੇ ਹਾਂ, ਨਾ ਅਸੀਂ ਵਿਹੰਗਮ ਨੂੰ ਬਹੁਤਾ ਚੰਗਾ ਕਹਿੰਦੇ ਹਾਂ। ਇਹ ਜਿਹੜਾ ਨੇਮ ਪਾਲਦਾ ਹੈ, ਸੋ ਗਿਰਹੀ ਜੋ ਨਿਕਲ ਹੈ ਕਰੇ, ਜਬ ਤਬ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੌ ਗਿਰੀ ਗੰਗਾ ਕਰਨੀ। ਐਵੇਂ ਕਹਿਣਾ ਵੀ ਗ੍ਰਿਸ਼ਤੀ ਸਭ ਤੋਂ ਉੱਚਾ ਹੁੰਦਾ, ਉਹ ਤਾਂ ਗੱਲਬਾਤਾਂ ਹੁੰਦੀਆਂ। ਜੇ ਗ੍ਰਿਸ਼ਤੀ ਦਾ ਨਿਯਮ ਨਹੀਂ ਹੈ, ਨਿਯਮਬਰ ਜੀਵਨ ਨਹੀਂ ਜਾਂਦਾ, ਉਹਨੂੰ ਨਹੀਂ ਮਹਾਰਾਜ ਨੇ ਪ੍ਰਵਾਨ ਕਰਿਆ। ਮਹਾਰਾਜ ਨੇ ਕਰਿਆ ਜਿਹੜਾ ਜਪ ਤੇ ਤਪ ਦੀ ਭੀਖਿਆ ਮੰਗਦਾ। ਜਿਹੜਾ ਦੂਸਰਾ ਹੈ ਮਹਾਰਾਜ ਕਹਿੰਦੇ, ਜਾਂ ਗ੍ਰਹਿ ਕਰੇ ਤਾਂ ਧਰਮ ਕਰ, ਜੇ ਘਰ ਵਿੱਚ ਰਹਿਣਾ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ, ਨਹੀਂ ਘਰ ਬਾਰ ਛੱਡ ਦੇ ਵੈਰਾਗ ਹੋ ਜਾ, ਆ ਜਾ ਗੁਰੂ ਦੇ ਚਰਨਾਂ ਚ, ਵੈਰਾਗੀ ਹੋਏ ਬੰਧਨ ਕਰੇ ਤਾਂ ਕੋ ਵੱਡੇ ਉਪਾਰ। ਜੇ ਵਿਰਾਗੀ ਹੋ ਗਿਆ ਨਾ, ਘਰ ਬਾਰ ਛੱਡਿਆ ਆ, ਵਿਆਹ ਕਰਾਇਆ ਨੀ, ਸੇਵਾ ਕਰਨ ਲੱਗ ਗਿਆ ਸੰਗਤਾਂ ਦੀ, ਕੋਈ ਆਸ਼ਰਮ ਵੀ ਬਣਾ ਲਿਆ, ਲੰਗਰ ਵੀ ਚਲਾ ਲਏ, ਫੇਰ ਮਾਇਆ ਪੈ ਗਈ, ਵਿਆਹ ਕਰਾ ਲਿਆ, ਫਿਰ ਜੋੜਨ ਲੱਗ ਗਿਆ ਸੰਗਤਾਂ ਦਾ ਪੈਸਾ ਘਰ ਨੂੰ ਦੇਣ ਵਾਸਤੇ, ਬੱਚਿਆਂ ਵਾਸਤੇ ਜ਼ਮੀਨਾਂ ਖਰੀਦਣ ਲੱਗ ਗਿਆ, ਘਰ ਕੋਠੀਆਂ ਲੈਣ ਲੱਗ ਗਿਆ, ਜਾਂ ਡੇਰੇ ਨਾਲ ਮੋਹ ਪਾ ਬੈਠਿਆ। ਮਹਾਰਾਜ ਕਹਿੰਦੇ ਬੈਰਾ ਕੀ ਹੋਏ ਬੰਧਨ ਕਰੇ ਤਾਂ ਕੋ ਵੱਡੋ ਭਾਗ, ਉਹ ਵੱਡੇ ਹੀ ਮਾੜੇ ਭਾਗਾਂ ਵਾਲਾ। ਸੋ ਕਹਿੰਦੇ ਪਿਆਰਿਓ, ਜੇ ਗ੍ਰਿਹਸਥ ਵਿੱਚ ਠੀਕ ਹੈ, ਗ੍ਰਿਹਸਥ ਵਿਆਹ ਕਰ ਦੋ ਠੀਕ ਹੈ, ਸਾਨੂੰ ਇਸ ਗੱਲ ਦਾ ਕੋਈ, ਕਿਉਂਕਿ ਗੁਰੂ ਨਾਨਕ ਦਾ ਰਸਤਾ ਜਿਹੜਾ ਗ੍ਰਿਹਸਥੀਆਂ ਵਾਸਤੇ ਵੀ ਓਨਾ ਹੀ ਹੈ ਜਿੰਨਾ ਵਿਹੰਗਮਾਂ ਵਾਸਤੇ ਹੈ। ਉਹ ਤਾਂ ਸੱਤ ਦੀ ਕਮਾਈ ਕਰਨੀ ਹੈ, ਅੰਦਰਲੀ ਸੋਝੀ ਪ੍ਰਾਪਤ ਕਰਨੀ ਹੈ, ਗ੍ਰਿਹਸਥੀ ਵੀ ਕਰ ਸਕਦਾ। ਫਿਰ ਵੱਡੇ ਵੱਡੇ ਸਾਧੂ ਸੰਤ ਸਾਰੇ ਗ੍ਰਿਹਸਥੀ ਹੋਏ ਨੇ, ਜਿਹੜੇ ਦੂਜੇ ਨੇ ਉਹ ਡੋਲ ਗਏ ਨੇ, ਗ੍ਰਿਹਸਥੀ ਡੋਲੇ ਨਹੀਂ ਹੈ। ਰਾਮਦੇਵ ਹੋਏ, ਕਬੀਰ ਹੋਏ, ਰਵਦਾਸ ਜੀ ਹੋਏ, ਸੈਣ ਜੀ ਹੋਏ, ਠੀਕ ਹੈ ਕਰ ਲਓ ਸ਼ਾਦੀ। ਜੋਗਾ ਸਿੰਘ ਕਹਿਣ ਲੱਗਿਆ ਕਿ ਮਹਾਰਾਜ ਮੈਂ ਤਾਂ ਤੁਹਾਡੇ ਬਗੈਰ ਰਹਿ ਨਹੀਂ ਸਕਦਾ, ਮੈਂ ਤੁਹਾਡੇ ਕੋਲ ਇੰਨਾ ਪਿਆਰ ਪਾਇਆ, ਮੈਨੂੰ ਨਾ ਭੇਜੋ, ਵੀ ਮੈਂ ਤਾਂ ਤੁਹਾਡੇ ਨਾਲ ਪਿਆਰ ਕਰਦਾ, ਮੈਨੂੰ ਲੱਗਦਾ ਮੇਰੇ ਜਿੰਨਾ ਕੋਈ ਨਹੀਂ ਤੁਹਾਨੂੰ ਪਿਆਰ ਕਰਦਾ। ਆਹ ਅਭਿਮਾਨ ਦੀ ਗੱਲ ਨਿਕਲ ਗਈ ਮੂੰਹ ਚੋਂ। ਮਹਾਰਾਜ ਕਹਿੰਦੇ ਸੈੱਟ ਕਰਨ ਵਾਲਾ ਇਹ, ਕਹਿੰਦੇ ਨਹੀਂ ਜੋਗਾ ਸਿੰਘ ਜਾ, ਕਹਿੰਦਾ ਮਹਾਰਾਜ ਮੈਂ ਤਾਂ ਤੁਹਾਡਾ ਹਰ ਹੁਕਮ ਮੰਨਦਾ ਰਿਹਾ। ਕਹਿੰਦੇ ਕੋਈ ਨੀ, ਦੇਖ ਲਾਂਗੇ ਹੁਕਮ ਨੂੰ। ਉਹ ਚਲਿਆ ਜਾਂਦਾ ਜਾ ਕੇ, ਜਦੋਂ ਲਾਵਾਂ ਹੋਈਆਂ ਸ਼ੁਰੂ ਹੋਈਆਂ, ਗੁਰਸਿੱਖ ਭੇਜਦਾ ਇੱਕ ਵੀ ਜਦ ਇਹ ਦੋ ਲਾਵਾਂ ਲੈ ਲਏ ਉਸੇ ਵੇਲੇ ਸਾਡਾ ਹੁਕਮਨਾਮਾ ਦੇ ਦੇਣ, ਫਿਰ ਦੇਖਾਂਗੇ ਕਿੰਨਾ ਹੁਕਮ ਬਣਦਾ। ਬੜਾ ਭਾਰਾ ਟੈਸਟ ਸੀਗਾ, ਕਿਉਂਕਿ ਗੁਰੂ ਕਸਵੱਟੀ ਲਾਉਂਦਾ, ਇਹਦੇ ਉੱਤੇ ਹਰ ਬੰਦਾ ਪਾਸ ਨਹੀਂ ਹੁੰਦਾ। ਰਾਮ ਕਸੌਟੀ ਜਿਹੜੀ ਹੈ ਲੱਗੀ ਹੋਈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰਜ਼ੀ ਵਾਪਰ, ਬਾਕੀ ਸਾਰੇ ਫੇਲ ਹੋ ਜਾਂਦੇ। ਕੇਵਲ ਜਿਹੜਾ ਮਰਜ਼ੀ ਬੜਾ ਉਹੀ ਪਾਸ ਹੋਇਆ ਕਰਦਾ, ਦੂਜਾ ਨਹੀਂ ਹੋਇਆ ਕਰਦਾ। ਮਹਾਰਾਜ ਨੇ ਹੁਕਮਨਾਮਾ ਲਿਖਤਾ, ਬਰਾਤ ਚਲੀ ਗਈ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਬਰਾਤੀ ਬਹੁਤ ਸ਼ਿੰਗਾਰ ਕੇ ਆਪਣੇ ਆਪ ਨੂੰ ਘੋੜੇ ਘਰੇ ਰੱਥ ਵਗੈਰਾ ਸਭ ਗਏ। ਉੱਥੇ ਜਦ ਦੋ ਨਾਵਾਂ ਹੋ ਗਈਆਂ, ਉੱਠ ਕੇ ਸਿੱਖ ਖੜਾ ਹੋ ਗਿਆ, ਉਹਦੇ ਲਿਖਿਆ ਹੋਇਆ ਸੀ, ਜੋਗਾ ਸਿੰਘ ਆ, ਜਦ ਤੈਨੂੰ ਹੁਕਮਨਾਮਾ ਮਿਲ ਗਏ ਤਾਂ ਤੂੰ ਆਨੰਦਪੁਰ ਸਾਹਿਬ ਵੱਲ ਨੂੰ ਮੂੰਹ ਕਰਕੇ ਪੈਰ ਪੱਟ ਲਈ, ਦੂਏ ਪਾਸੇ ਨੂੰ ਨਾ ਪੱਟੀ। ਉੱਥੇ ਹੀ ਉਹਨੇ ਜਿਹੜਾ ਪੱਲਾ ਫੜਿਆ ਹੋਇਆ ਸੀ ਛੱਡਤਾ। ਸਭ ਹੈਰਾਨ ਹੋ ਗਏ, ਬਾਹਰ ਨਿਕਲਿਆ ਪੰਡਾਲ ਤੋਂ, ਵਿਆਹ ਦੇ ਮੰਡਪ ਤੋਂ। ਘਰਦਿਆਂ ਨੇ ਪੁੱਛਿਆ ਵੀ ਕੀ ਹੋ ਗਿਆ, ਕੀ ਹੋ ਗਿਆ? ਕਹਿੰਦੇ ਗੁਰੂ ਸਾਹਿਬ ਦਾ ਹੁਕਮ ਆ ਗਿਆ, ਮੈਂ ਤਾਂ ਹੁਕਮ ਮੰਨਣਾ। ਉਹ ਕਹਿੰਦੇ ਗੁਰੂ ਘਰ ਦੇ ਵਿੱਚ ਹੁਕਮ ਹੈ ਵੱਡੀ ਚੀਜ਼। ਉਹ ਕਹਿੰਦੇ ਵੀ ਤੂੰ ਦੋ ਨਾਵਾਂ ਲੈ ਲੈ, ਘੋੜਿਆਂ ਘੋੜੇ ਲਿਆ ਦਿੰਦੇ ਆ, ਉਹਨਾਂ ਚਿਰ ਚਾ ਜਾਂਦੇ ਨੇ, ਉਹਦੇ ਤੇ ਚੜ ਕੇ ਚਲੇ ਨੇ। ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਹੈ ਬਈ ਪੈਰ ਹੋਰ ਪਾਸੇ ਨਾ ਪੱਟੀ, ਅਨੰਦਪੁਰ ਸਾਹਿਬ ਵੱਲ ਨੂੰ ਪੱਟੀ। ਸੋ ਉਸੇ ਵੇਲੇ ਬਾਹਰ ਨਿਕਲੇ ਆਇਆ, ਚੱਲ ਪਿਆ। ਘਰ ਵਾਲਿਆਂ ਨੇ ਘੋੜੇ ਜਾਂ ਘੋੜੀਆਂ ਲਿਆ ਕੇ ਦਿੱਤੀ, ਇਹਦੇ ਤੇ ਚੜ ਜਾ ਤੂੰ, ਵਿਆਹ ਤੇਰੇ ਪਰਨੇ ਨਾਲ ਅਸੀਂ ਕਰ ਲਾਂਗੇ, ਛੋਟੀ ਨਾਲ, ਛੱਟੀ ਖੁੰਡੀ ਨਾਲ, ਇਹ ਆਮ ਹੋ ਜਾਇਆ ਕਰਦੇ ਸੀ। ਇਹ ਹੁਣ ਜਦ ਚੱਲਿਆ, ਇੱਥੇ ਇੱਕ ਬੜੀ ਗਲਤ ਗੱਲ ਹੋ ਗਈ ਇਹ ਤਾਂ। ਉਹ ਇਹ ਹੋਈ, ਇਹਦੇ ਮਨ ਵਿੱਚ ਆ ਗਿਆ ਵੀ ਮੈਂ ਗੁਰੂ ਦਾ ਹੁਕਮ ਮੰਨ ਲਿਆ। ਇਹ ਜੇ ਸਿੱਖ ਦੇ ਮਨ 'ਚ ਆ ਜਾਵੇ ਨਾ ਇੰਨੀ ਇੱਕ ਗੱਲ, ਇਹ ਗੁਰੂ ਦੇ ਨਾਲੋਂ ਕਨੈਕਸ਼ਨ ਟੁੱਟ ਜਾਂਦਾ ਉਸੇ ਵੇਲੇ। ਕਿਉਂਕਿ ਸਿੱਖ ਜਿਹੜਾ ਸਦਾ ਇਹ ਗੁਰੂ ਦੇ ਆਸਰੇ 'ਤੇ ਰਹਿੰਦਾ, ਗੁਰੂ ਦੇ ਹੁਕਮ ਵਿੱਚ ਰਹਿੰਦਾ। ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਤਾਂ ਸਿੱਖ ਸਨਮੁਖ ਕੋਈ ਸਦਾ ਰਹੇ ਗੁਰੂ ਨਾਲ, ਹਮੇਸ਼ਾ ਹੀ ਨਾਲ ਰਹਿੰਦਾ ਗੁਰੂ ਦੇ। ਗੁਰ ਕੇ ਚਰਨ ਹਿਰਦੇ ਤੇ ਆਏ, ਅੰਤਰ ਆਤਮਾ ਸੰਭਾਲੇ, ਹਰ ਵਕਤ ਗੁਰੂ ਦੇ ਪਿਆਰ ਨੂੰ ਅੰਦਰ ਸੰਭਾਲਦਾ। ਆਪ ਛੱਡ ਸਦਾ ਰਹੇ ਪਰਣਾ, ਆਪਣਾ ਆਪਾ ਛੱਡ ਕੇ ਗੁਰੂ ਦੇ ਪਰਨੇ ਰਹਿਣਾ ਹੈ, ਤੇ ਆਪਣੇ ਵੱਲੋਂ ਕੋਈ ਐਸੀ ਬਾਤ ਨਹੀਂ ਕਰਨੀ। ਗੁਰਬਿੰਦ ਅਵਰ ਨਾ ਜਾਣਾ ਕੋਏ, ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜਿੱਥੇ ਵੀ ਸਿੱਖ ਨੇ ਆਪਣਾ ਆਪਾ ਜਣਾਇਆ ਉੱਥੇ ਹਾਰ ਖਾਧੀ, ਕਿਉਂਕਿ ਗੁਰੂ ਨਾਲੋਂ ਕਨੈਕਸ਼ਨ ਟੁੱਟ ਜਾਂਦਾ। ਇੱਕ ਵਾਰੀ ਆਲਮ ਸਿੰਘ ਮਾਨ ਸਿੰਘ ਬੜੇ ਭਾਰੇ ਯੋਧੇ ਸੀ ਗੁਰੂ ਘਰ ਚ ਗਿਣੇ ਹੋਏ, ਤੇ ਮਹਾਰਾਜ ਜੀ ਕਹਿਣ ਲੱਗੇ ਬੜੇ ਦਿਨ ਹੋ ਗਏ ਆਪਾਂ ਜੰਗਲ ਵੱਲ ਨਹੀਂ ਗਏ, ਚਲੋ ਜੰਗਲ ਵਿੱਚ ਕੋਈ ਕਿਸੇ ਜੀਵ ਦਾ ਭਲਾ ਕਰਾਂਗੇ। ਉਧਰਲੇ ਪਾਸੇ ਬਿਲਾਸਪੁਰੀਏ ਰਾਜੇ ਨੇ, ਇੱਕ ਜਮਤੁੱਲਾ ਸੀ, ਇੱਕ ਸੀਗਾ ਹੋਰ ਆਲਮ ਸੀ, ਇਹ ਦੋ ਕਮਾਂਡਰਾਂ ਨੂੰ ਫੌਜ ਦੇ ਕੇ ਬਿਠਾਇਆ ਹੋਇਆ ਸੀ ਛੁਪਾ ਕੇ, ਵੀ ਜਦ ਗੁਰੂ ਕਿਤੇ ਜੰਗਲ ਚ ਆਵੇ ਉਸੇ ਵੇਲੇ ਉੱਥੇ ਹੱਲਾ ਕਰ ਲਓ, ਜਾਂ ਉਹਨੂੰ ਸ਼ਹੀਦ ਕਰ ਲਓ, ਜਾਂ ਫੜ ਕੇ ਸਾਡੇ ਕੋਲ ਲਿਆ। ਇਹ ਜਦ ਜੰਗਲ ਚ ਵੜੇ, ਗੁਰੂ ਮਹਾਰਾਜ ਇੱਕ ਪਾਸੇ ਨੂੰ ਹੋ ਗਏ। ਗੁਰੂ ਮਹਾਰਾਜ ਨਾਲ ਗੱਲਾਂ ਕੀ ਕਰਦੇ ਆ, ਕਹਿੰਦੇ ਸੱਚੇ ਪਾਤਸ਼ਾਹ, ਹੁਣ ਤਾਂ ਖਾਲਸਾ ਬਹੁਤ ਤਕੜਾ ਹੋ ਗਿਆ, ਜੇ ਤੁਸੀਂ ਹੁਕਮ ਕਰੋ ਨਾ, ਦੇਰ ਨਾ ਕਰੋ, ਅਸੀਂ ਦਿੱਲੀ ਤੇ ਕਬਜ਼ਾ ਕਰ ਲਈ। ਮਹਾਰਾਜ ਮੁਸਕਰਾਈ ਜਾਣ, ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਹੜੀ ਸ਼ਕਤੀ ਇਹਨਾਂ ਚ ਕੰਮ ਕਰ ਰਹੀ ਹੈ। ਸ਼ਕਤੀ ਗੁਰੂ ਦੀ ਕੰਮ ਕਰ ਰਹੀ ਸੀ, ਸਾਭੇ ਜਾਵੇ ਨਾ ਸਿੱਖਾਂ ਤੇ। ਮਹਾਰਾਜ ਕਹਿੰਦੇ ਕੋਈ ਨਾ, ਸਮਾਂ ਆਊ, ਕਿਤੇ ਦੇਖ ਲਾਂਗੇ ਵੀ ਤੁਹਾਡੀ ਗੱਲ ਅਜਵਾ ਲਾਂਗੇ। ਉਹ ਜਿਸ ਵਕਤ ਪਹਾੜੀਆਂ ਨੇ ਹਮਲਾ ਕਰਿਆ, ਸਿੰਘਾਂ ਦਾ ਪੈਰ ਇਹਨਾਂ ਟਿਕਿਆ। ਮਹਾਰਾਜ ਪਦ ਦੂਰ ਉੱਚੇ ਥਾਂ ਜਾ ਕੇ ਘੋੜਾ ਖੜਾ ਗਿਆ, ਲੀਲਾ ਵਰਤਾਤੀ। ਕਈ ਸਿੰਘ ਜ਼ਖਮੀ ਹੋ ਗਏ, ਕਈ ਗਿਰ ਪਏ, ਪਿੱਛੇ ਨੂੰ ਨੱਠੇ ਜਾਂਦੇ ਨੇ। ਉਹ ਕਹਿੰਦੇ ਓਏ, ਹੈਰਾਨੀ ਦੀ ਗੱਲ ਹੈ, ਪਹਾੜੀਆਂ ਨੂੰ ਆਪਾਂ ਕਿਵੇਂ ਖਦੇੜ ਦਿੰਦੇ ਸੀ, ਅੱਜ ਇਹਨਾਂ ਚ ਕਹਿਰਾਂ ਦਾ ਬਲ ਆ ਗਿਆ, ਤੁਹਾਡਾ ਪੈਰ ਹੀ ਨਹੀਂ ਟਿਕਣ ਦਿੰਦੇ। ਉਸ ਵੇਲੇ ਸੋਚੀ ਆਈ, ਫਿਰ ਭੁੱਲ ਹੋ ਗਈ। ਗੁਰੂ ਨਾਲ ਅਵਮਾਨ ਦੀਆਂ ਗੱਲਾਂ ਅਸੀਂ ਕਰ ਬੈਠੇ, ਹੋਰ ਸਾਰੀਆਂ ਚੀਜ਼ਾਂ ਨੂੰ ਪਰਮੇਸ਼ਰ ਮਾਫ਼ ਕਰ ਦਿੰਦਾ, ਲੇਕਿਨ ਜਿਹੜੀ ਨਹੀਂ ਮਾਫ਼ ਹੁੰਦੀ ਉਹ ਹੈ ਜਦ ਸਿੱਖ ਅਭਿਮਾਨੀ ਹੋ ਜਾਵੇ। ਇਸ ਤਰ੍ਹਾਂ ਪੜ੍ਹ ਲਓ, ਪਿਆਰੇ ਭਾਵੇਂ ਅਹੰਕਾਰ ਸੁੱਚੇ ਸਾਈ ਨੂੰ ਹੱਕ ਮਾਰ ਪਰਮੇਸ਼ਰ ਨਾਲ ਟੁੱਟੇ ਹੋਏ ਹਾਂ। ਜੇ ਸਾਡੀ ਮਾਇਆ ਹਟ ਜਾਵੇ ਅਸੀਂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੇ। ਸਭ ਤੋਂ ਬੜੀ ਜਿਹੜੀ ਰੁਕਾਵਟ ਹੈ ਉਹ ਇਹੀ ਹੈ, ਧਨ ਪਿਰਕਾ ਇੱਕੀ ਸੰਗ ਵਸਥਾ ਵਿੱਚ ਹਉਮੈ ਭੀਤ ਕਰਾਰੀ, ਗੁਰਪੁਰੇ ਹਉਮੈ ਭੀਤ ਤੋਰੀ, ਜਾਂ ਨਾਨਕ ਮਿਲੇ ਬਨਵਾਰੀ। ਸੋ ਉਸ ਵੇਲੇ ਸਮਝ ਆ ਗਈ ਵੀ ਅਸੀਂ ਤਾਂ ਉੱਚੀਆਂ ਗੱਲਾਂ ਕਰ ਬੈਠੇ ਗੁਰੂ ਨਾਲ। ਇਕਦਮ ਘੋੜਾ ਨਸਾਇਆ ਭਾਈ ਮਾਨ ਸਿੰਘ ਨੇ, ਭਾਈ ਆਲਮ ਸਿੰਘ ਨੇ, ਪਾਤਸ਼ਾਹ ਆਹ ਕੀ ਭਾਣਾ ਵਰਤ ਰਿਹਾ, ਆ ਥੋੜੇ ਜਿਹੇ ਪਹਾੜੀਏ ਨੇ ਸਾਡੇ ਤਾਂ ਪੈਰ ਹੀ ਨਹੀਂ ਲੱਗਣ ਦਿੰਦੇ। ਮਹਾਰਾਜ ਕਹੇ ਤੁਸੀਂ ਤਾਂ ਹੁਣੇ ਕਹਿ ਕੇ ਉੱਠਿਆ ਵੀ ਹੁਕਮ ਕਰੋ ਦਿੱਲੀ ਦਾ ਤਖ਼ਤ ਲੈ ਲਈਏ। ਉਹ ਤੁਹਾਡੀ ਤਾਕਤ ਗਈ ਕਿੱਥੇ? ਸੋਚ ਹੀ ਆ ਗਈ, ਕਹਿਣ ਲੱਗੇ ਸੱਚੇ ਪਾਤਸ਼ਾਹ ਭੁੱਲ ਹੋ ਗਈ, ਹੁਣ ਕਿਰਪਾ ਕਰੋ। ਮਹਾਰਾਜ ਕਹਿੰਦੇ ਜੇ ਅਪਮਾਨ ਕਰੋ ਨਾ ਗੁਰੂ ਨਾਲ ਟੁੱਟ ਜਾਂਦਾ ਹੁੰਦਾ, ਗੁਰੂ ਦੀ ਸ਼ਕਤੀ ਜਿਹੜੀ ਆ ਰਹੀ ਹੈ ਉਹਦਾ ਕਨੈਕਸ਼ਨ ਟੁੱਟ ਜਾਂਦਾ। ਜਾਓ ਦੁਬਾਰਾ ਗਏ, ਜਾ ਕੇ ਹੱਲਾ ਕਰਿਆ, ਉਹ ਨੱਠੇ ਆਉਂਦੇ ਨੇ ਦਗੜ ਦਗੜ, ਪਿੱਛੇ ਨੂੰ ਨੱਠਣਾ ਸ਼ੁਰੂ ਕਰਤਾ ਉਹਨਾਂ, ਖੜਦਾ ਹੀ ਨਹੀਂ ਹੈ। ਉਹ ਕਹਿੰਦੇ ਉਹ ਸਿੱਖਾਂ ਨੂੰ ਕੀ ਹੋ ਗਿਆ, ਹੁਣ ਨੱਠੇ ਜਾਂਦੇ ਸੀ ਹੁਣ ਸਾਨੂੰ ਨਠਾ ਲਿਆ, ਇਹ ਤਾਕਤ ਕਿੱਥੋਂ ਆ ਗਈ ਇਹਨਾਂ ਕਹਿਰਾਂ? ਫੇਰ ਆਇਆ ਕਿ ਮਹਾਰਾਜ ਬੜੀ ਭੁੱਲ ਹੋਈ। ਮਹਾਰਾਜ ਕਹਿੰਦੇ ਗੁਰੂ ਦਾ, ਗੁਰੂ ਨਾਲ ਜਦ ਸਿੱਖ ਜੁੜਿਆ ਹੋਇਆ ਉਹਦੀ ਪਵਿੱਤਰਤਾ ਵੀ ਤਾਂ ਹੀ ਰਹਿੰਦੀ ਹੈ, ਉਹਦੀ ਉੱਚਤਾ ਤਾਂ ਕਾਇਮ ਰਹਿੰਦੀ ਹੈ, ਉਹਦੇ 'ਚ ਸੱਚੇ ਗੁਣ ਤਾਂ ਰਹਿੰਦੇ ਨੇ ਕਿਉਂਕਿ ਗੁਰੂ ਨਾਲ ਜੁੜਿਆ ਹੋਇਆ, ਉਹਦੇ ਵਿੱਚੋਂ ਧਾਰ ਆ ਰਹੀ। ਅਪਮਾਨ ਨਹੀਂ ਕਰੀਦਾ, ਅਪਮਾਨ ਨੂੰ ਗੁਰੂ ਘਰ 'ਚ ਬਹੁਤ ਹੀ ਬੁਰਾ ਲਿਖਿਆ। ਜਿਸ ਦੇ ਮਨ ਵਿੱਚ ਅਪਮਾਨ ਹੈ ਸੰਗਤ ਜਾ ਕੇ ਬਹਿ ਜਾਓ, ਜੇ ਕਦੇ ਇੱਕ ਅੱਖਰ ਇੱਕ ਨੂੰ ਦਇਆ ਫਲ ਮਿਲ ਜਾਣਾ, ਉਹਨੂੰ ਹੁੰਦਾ ਹੀ ਨਹੀਂ। ਇਸ ਤਰ੍ਹਾਂ ਪ੍ਰਮਾਣ ਕਰ ਰਹੇ ਪੜੋ ਗਰਬ ਜਨਾਬ ਖਰੀਦਾ ਕਰਬ ਜਿੰਨਾ ਵਡਿਆਈਆਂ ਧਨ ਜੋਬਨ ਆਗਾ, ਧਨ ਦਾ ਜੋਬਨ ਦਾ ਪੈਸੇ ਦਾ ਭਾਈਚਾਰੇ ਦਾ ਆਪਣੀ ਅਕਲ ਦਾ। ਮਹਾਰਾਜ ਕਹਿੰਦੇ ਖਾਡੀ ਚੱਲੇ ਧਣੀ ਸਿਓ ਟਿਬੇ ਜਿਉ, ਆ ਟਿਬੇ ਨੇ ਸਾਡੇ ਨੇੜੇ, ਇੱਥੇ ਬੇਅੰਤ ਪਾਣੀ ਹੋਏਗਾ, ਉੱਥੇ ਥੋੜ੍ਹਾ ਜਿਹਾ ਪੱਟੋ ਖੁਸ਼ਕ ਪਿਆ ਕਿਉਂਕਿ ਰੁੜ ਗਿਆ ਪਾਣੀ। ਇਸੇ ਤਰ੍ਹਾਂ ਜੋ ਬਿਮਾਨੀ ਮਨ ਹੁੰਦਾ ਉਹਦੇ 'ਚ ਵਿਦੇਸ਼ ਸਮਾਈ ਨਹੀਂ ਕਰਿਆ ਕਰਦਾ, ਉਹਦੇ 'ਚ ਰੁੜ ਜਾਇਆ ਕਰਦਾ। ਉਹ ਕਿੱਦਾਂ ਹੀ ਮਹਾਤਮਾ ਹੋਵੇ, ਕਿੱਦਾਂ ਹੀ ਸਮਰੱਥ ਗੁਰੂ ਹੋਵੇ, ਉਹਦੇ 'ਤੇ ਅਸਰ ਨਹੀਂ ਹੋਇਆ ਕਰਦਾ। ਬਾਤ ਰਹਿ ਗਿਆ ਸਿਕੰਦੀ ਖਾਲੀ ਨੇੜੇ ਰਹਿ ਗਏ Thank you. ਭਗਵਾਨ ਦਾ ਦੋਸਤ ਕਿੰਨਾ ਬੜਾ। ਚੰਦਨ ਦੇ ਨੇੜੇ ਰਹਿ ਕੇ ਸਾਰੇ ਦਰਖਤਾਂ ਨੂੰ ਤਾਂ ਖੁਸ਼ਬੂ ਪਹੁੰਚ ਗਈ, ਉਹਨਾਂ ਉਹ ਆਪ ਹੀ ਚੰਦਨ ਬਣ ਗਏ। ਪਰ ਬਾਂਸ ਦੇ ਉੱਤੇ ਕਿਉਂਕਿ ਗੱਠਾ ਹੁੰਦੀ ਹੈ, ਅੱਧਾ ਅੰਦਰ ਅੱਗ ਹੁੰਦੀ ਹੈ, ਅਪਮਾਨ ਹੁੰਦਾ, ਉੱਚਾ ਹੁੰਦਾ, ਉਹਦੇ ਤੇ ਅਸਰ ਨਹੀਂ ਕੋਈ ਹੋਇਆ ਕਰ। ਸੋ ਮਹਾਰਾਜ ਨੇ ਹੁਕਮ ਕਰਿਆ ਕਿ ਜਿਹੜਾ ਅਪਮਾਨ ਹੈ ਉਹ ਨਹੀਂ ਚੰਗਾ, ਜਿਸ ਕੇ ਅੰਤਰ ਰਾਜ ਅਪਮਾਨ, ਰਾਜੀ ਸ਼ਕਤੀ ਦਾ ਅਪਮਾਨ ਕਰਦਾ, ਸੋ ਨਰਕ ਪਾਤੀ ਹੋਵੋ ਸਵਾਨ, ਦੋ ਕੰਮ ਕਰਦਾ, ਉਹ ਨਰਕਾਂ ਨੂੰ ਜਾਂਦਾ, ਕੁੱਤੇ ਦੀ ਜੁਨੀ ਚ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਅਪਮਾਨ ਗੁਰੂ ਦੇ ਨਾਲੋਂ ਉਸੇ ਵੇਲੇ ਤੋੜ ਦਿੰਦਾ। ਤੀਰਥ ਵਰਤ ਅਰ ਦਾਨ ਕਰ ਮਨਵੇ ਧਰੇ ਗਮਾਨ, ਨਾਨਕ ਨੇਵਲ ਜਾਤ ਜਿਉਂ ਕੁੰਚ ਰਿਸ਼ਨ। ਰਾਜਾ ਜਜਾਤੀ ਹੋਇਆ ਇੱਕ, ਉਹਨੇ ਇੰਨੇ ਅੱਗ ਗਏ ਦੇਵਤੇ ਡਰਨ ਲੱਗ ਗਏ। ਇੰਦਰ ਵਿਸ਼ਨੂੰ ਜੀ ਪਾਸ ਪਹੁੰਚਿਆ, ਕਹਿਣ ਲੱਗਿਆ ਇੱਕ ਰਾਜਾ ਧਰਤੀ ਦੇ ਉੱਤੇ ਜੱਗ ਕਰ ਰਿਹਾ, ਜੱਗ ਸੰਪੂਰਨ ਹੋ ਜਾਂਦਾ ਉੱਥੋਂ ਬਾਣ ਮਾਰਦਾ, ਜਿੱਥੇ ਗਿਰਦਾ ਉੱਥੇ ਫੇਰ ਜੱਗ ਕਰਦਾ, ਤੇ ਉਹਦਾ ਤੇਜ ਸਿਆ ਨਹੀਂ ਜਾਂਦਾ। ਸਵਰਗ ਲੋਕਾਂ ਚ ਇੰਨਾ ਤੇਜ ਉਹਦਾ ਪਹੁੰਚ ਗਿਆ, ਮੇਰੇ ਤੋਂ ਨਹੀਂ ਸਹਿ, ਕਿਰਪਾ ਕਰੋ। ਉਹ ਕਹਿਣ ਲੱਗੇ ਇੰਦਰ ਤੂੰ ਉਹਦੀ ਉਪਮਾ ਕਰਦੇ ਜਾ ਕੇ। ਇੰਦਰ ਆ ਗਿਆ, ਕਹਿਣ ਲੱਗਿਆ ਬਈ ਮਹਾਰਾਜ, ਤੁਹਾਡੇ ਵਰਗਾ ਰਾਜਾ, ਮੇਰੀ ਉਮਰ 3,56,000 ਦੀ ਹੁੰਦੀ ਹੈ, ਮੈਂ ਤਾਂ ਆਪਣੀ ਉਮਰ ਚ ਦੇਖਿਆ ਨੀ ਕੋਈ ਇਹੋ ਜਿਹਾ ਤੁਹਾਡੇ ਵਰਗਾ ਰਾਜਾ ਧਰਤੀ ਤੇ ਆਇਆ ਹੋਵੇ, ਇਹ ਸਾਰੀ ਧਰਤੀ ਨੂੰ ਪਵਿੱਤਰ ਕਰਨ ਵਾਸਤੇ ਜੱਗ ਕਰਦਾ ਹੋਵੇ। ਕਹਿੰਦਾ ਹਾਂ ਫਿਰ ਨਹੀਂ ਕਰ ਸਕਦਾ। ਉਹ ਕਹਿਣ ਦੀ ਦੇਰ ਸੀ, ਜਿੰਨਾ ਕਰਿਆ ਸੀ ਸਾਰੇ ਦਾ ਫਲ ਨੀਲ ਹੋ ਗਿਆ। ਕਹਿੰਦਾ ਅੱਛਾ ਫਿਰ ਸਾਨੂੰ ਛੁੱਟੀ ਦਿਓ। ਕਹਿੰਦੇ ਤੁਸੀਂ ਇੰਨੀ ਜਾਣੇ ਹੋ? ਕਹਿੰਦਾ ਮੈਂ ਤਾਂ ਇੰਨਾ ਹੀ ਕੰਮ ਕਰਨਾ ਹੈ। ਅਪਮਾਨ ਹੋਇਆ, ਮਸ਼ਹੂਰ ਹੈ ਉਹ ਸਤਿਯੁਗ ਦਾ ਰਾਜਾ ਸੀ, ਸਾਰੇ ਜਿੰਨੇ ਜੱਗਾਂ ਦਾ ਫਲ ਸੀ ਨਸ਼ਟ ਹੋ ਗਿਆ। ਤੀਰਥ ਵਰਤ ਅਰਦਾਨ ਕਰ ਮਨਮੇ ਧਰੇ ਗਮਾਨ, ਨਾਨਕ ਨੇ ਭੁੱਲ ਜਾਤੇ ਕੁੰਜ ਵਿੱਚ। ਉੱਚਾ ਚੜ੍ਹਾ ਸੋ ਪਵੇ ਪਿਆਲਾ, ਧਨ ਬੜਾ ਤੇ ਲੱਗੇ ਨਾ ਗੱਲ, ਜਿਹੜਾ ਉੱਚਾ ਚੜੂਗਾ ਉਹਨੇ ਗਿਰਨਾ। ਪ੍ਰਾਊਡ ਹੈ ਫਾਲ, ਜਿਹੜਾ ਧਰਤੀ ਤੇ ਪਿਆ ਉਹਨੂੰ ਥੱਲੇ ਕੌਣ ਕਰਾ ਦੂਗਾ। ਸੋ ਇਸ ਤਰ੍ਹਾਂ ਦੇ ਨਾਲ ਕਬੀਰ ਬਾਂਸ ਵਡਾਈ ਬੂਟਿਆ, ਯਮਤ ਡੁੱਬੋ ਕੋਏ, ਚੰਦਨ ਕੇ ਨਿਕਟੇ ਵਸੇ ਬਾਂਸ ਕਦਰ, ਕੋਟ ਕਰਮ ਕਰੇ ਹਉ ਤਾਰ, ਸ਼ਰਮ ਪਾਵੇ ਸਗਲੇ ਬਿਰਥਾ, ਠਿਕੇ ਨਾ ਪੱਲੇ ਪੈ ਜਾਏਗਾ। ਬਹੁਤੇ ਕਹਿੰਦੇ ਨੇ ਜੀ ਮੈਂ ਬੜੀ ਸੇਵਾ ਕਰੀ ਹੈ ਜੀ, ਮੈਂ ਗੁਰਦੁਆਰਾ ਬਣਾਇਆ ਜੀ, ਮੈਂ ਕਰਿਆ ਉਹ ਕਰਿਆ, ਤੂੰ ਰੱਖ ਲੈ ਕੁਛ ਆਪਣੇ ਕੋਲ ਵੀ, ਇਹ ਗੁਰੂ ਨੇ ਤੇਰੇ ਤੇ ਕਿਰਪਾ ਕੀਤੀ, ਤੈਨੂੰ ਵੇਲ ਦਿੱਤਾ ਤਾਂ ਤੂੰ ਸੇਵਾ ਕਰੀ, ਤੈਨੂੰ ਗੁਰੂ ਨੇ ਦਿੱਤਾ ਤਾਂ ਇਸ ਨਿਮਿਤ ਕੱਢਿਆ। ਮਹਾਰਾਜ ਕਹਿੰਦੇ ਸਾਰਾ ਬਿਰਥਾ ਚ ਰਹਿ ਜਾਂਦਾ। ਅਣਕ ਤਪੱਸਿਆ ਕਰੇ ਹੰਕਾਰ, ਤਪੱਸਿਆ ਕਰ ਕਰਕੇ ਪਾਣੀਆਂ ਚ ਖੜ ਖੜ ਕੇ ਧੂਣੀਆਂ ਤਾਪ ਕੇ ਪੁੱਠਾ ਲੜਕ ਕੇ ਭੁੱਖਾ ਰਹਿ ਕੇ ਕੰਨ ਮੂਲ ਚੁਣ ਕੇ ਖਾ ਕੇ ਜੇ ਅਪਮਾਨ ਧਾਰ ਲਿਆ। ਮਹਾਰਾਜ ਕਹਿੰਦੇ ਨਰਕ ਸੁਰਗ ਫਿਰ ਫਿਰ ਅਵਤਾਰ, ਕਦੇ ਨਰਕ ਚ ਕਦੇ ਸੁਰਜ, ਮੁੜ ਮੁੜ ਕੇ ਜੰਮੀ ਜਾਓ ਮਰੀ ਜਾਓ। ਸੋ ਇਹ ਭਾਈ ਜੋਗਾ ਸਿੰਘ ਦੇ ਮਨ ਚ ਹੋ ਗਿਆ, ਸੂਰਜ ਪ੍ਰਕਾਸ਼ ਲਿਖਿਆ ਹੋਇਆ ਬੜਾ ਖੋਲ ਕੇ, ਬਈ ਇਹਨੂੰ ਇੰਨਾ ਅਪਮਾਨ ਹੋਇਆ ਵੀ ਮੇਰੇ ਨਾਲ ਤਾਂ ਕੋਈ ਸਿੱਖ ਨਹੀਂ, ਕੋਈ ਨਹੀਂ ਹੈ ਸਿੱਖ, ਸਾਰੇ ਮੈਂ ਨਿਗਾਹ ਮਾਰ ਰਹੀ, ਕੱਲੇ ਕੱਲੇ ਨੂੰ ਦੇਖਦਾ, ਮੈਂ ਵਿਆਹ ਕਰਾਉਂਦੇ ਨੇ ਇਸਤਰੀ ਛੱਡ ਦਿੱਤੀ, ਗੁਰੂ ਹੁਕਮ ਮੰਨਿਆ, ਮੇਰੇ ਨਾਲ ਦਾ ਕਿਹੜਾ ਸਿੱਖ ਅੰਮ੍ਰਿਤਸਰ ਆ ਗਿਆ ਇਸ਼ਨਾਨ ਕਰਦਾ। ਕਹਿੰਦਾ ਕ੍ਰਿਸ਼ਟੀ ਸਿੱਖ ਇੱਥੇ ਤੁਰੇ ਫਿਰਦੇ ਆ, ਗੁਰੂ ਕੋਲ ਵੀ ਨਹੀਂ ਜਾਂਦੇ, ਮੈਂ ਵਿਆਹ ਲਾਵਾਂ ਛੱਡ ਕੇ ਆਇਆ, ਇਹ ਐਵੇਂ ਆ ਤੁਰੇ ਫਿਰਦੇ ਨੇ, ਨਿਗਾਹ ਥੱਲੇ ਨਹੀਂ ਲਿਆਉਂਦਾ ਕਿਸੇ ਨੂੰ। ਹੁਣ ਹੋਇਆ ਕਿ ਸਿੱਖ ਲਿਵਦੇ ਆਸਰੇ ਜਾਂਦਾ, ਲਿਵ ਹੁੰਦੀ ਹੈ ਨਾਮ ਦੀ ਲਗਾਤਾਰ ਯਾਦ, ਨਾਮ ਦਾ ਉਹ ਗੁਰੂ ਦੇ ਆਸਰੇ ਲਿਵ ਨਾਲ ਜੁੜਦਾ ਹੈ। ਜੇ ਲਿਵ ਟੁੱਟ ਜਾਵੇ ਫਿਰ ਸਿੱਖ ਜਿਹੜਾ ਨਾ ਉਹਦੀ ਕੋਈ ਤਾਕਤ ਨਹੀਂ ਰਹਿੰਦੀ, ਉਹ ਗੁਰੂ ਤਾਂ ਟੁੱਟ ਗਿਆ, ਟੁੱਟਿਆ ਹੋਇਆ ਫਿਰ ਆਮ ਆਦਮੀ ਹੋ ਗਿਆ, ਉਹਦੇ ਉੱਤੇ ਫਿਰ ਕਾਮ ਵੀ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਹੰਕਾਰ ਵੀ, ਸਭ ਚੋਰ ਨਿਕਲੇ ਆਉਂਦੇ ਨੇ ਆ ਕੇ ਹੱਲਾ ਕਰਦੇ। ਉਸ ਵੇਲੇ ਲਿਵ ਟੁੱਟ ਗਈ, ਆਹੀ ਗੱਲ ਆਈ ਜਾਂਦੀ ਹੈ ਬਾਰ ਬਾਰ। ਚੱਲਦਾ ਚੱਲਦਾ ਹੁਸ਼ਿਆਰਪੁਰ ਆ ਗਿਆ, ਥੋੜ੍ਹਾ ਦਿਨ ਹੈ, ਸਰਾਏ ਦੇ ਵਿੱਚ ਥਾਂ ਲਿਆ, ਉੱਪਰ ਥਾਂ ਦੇ ਉੱਤੇ ਆਪਣਾ ਘੋੜਾ ਬੰਨਿਆ, ਪੱਠੇ ਪਾਏ, ਦਾਣਾ ਪਾਇਆ, ਤੇ ਉਹਦੇ ਬਾਅਦ ਕੁਛ ਟਾਈਮ ਬਚਦਾ ਸੀ, ਕਹਿਣ ਲੱਗਿਆ ਵੀ ਮੈਂ ਚਲੋ ਆਏ ਤਾਂ ਹਾਂ, ਸੰਜੋਗ ਦੇ ਨਾਲ ਸ਼ਹਿਰੇ ਦੇਖ ਲਈ। ਸ਼ਹਿਰ ਦੇ ਵਿੱਚ ਜਦ ਕਿ ਧਰਮਪੁਰੇ ਚ ਚਲਿਆ ਗਿਆ, ਧਰਮ ਜਿੱਥੇ ਪਾਪ ਦਾ ਬਾਜ਼ਾਰ ਹੁੰਦਾ, ਉੱਥੇ ਖੂਬਸੂਰਤ ਬੇਸਵਾ ਦੇਖਦੇ ਸਾਰ, ਉਹ ਇਹਦੇ ਵੱਲ ਦੇਖ ਰਹੀ ਹੈ, ਉਹ ਇਹਦੇ ਵੱਲ ਦੇਖਦਾ, ਭੁੱਲ ਗਿਆ ਗੁਰੂ ਕਿਧਰੇ ਗਿਆ। ਉਹ ਬੇਸਵਾ ਸਭਾ ਗਈ ਜਾਂ ਖਾਲੀ ਹੋਈ ਨਾ ਸਾਡਾ ਥਾਂ ਗੁਰੂ ਨਿਕਲ ਗਿਆ ਅੰਦਰੋਂ, ਫਿਰ ਕੋਈ ਵੀ ਸਮਾ ਸਕਦਾ ਇਹਦੇ ਵਿੱਚ, ਖਾਲੀ ਥਾਂ ਤੇ ਆਉਣਾ ਹੀ ਹੈ, ਕੋਈ ਖਾਲੀ ਥਾਂ ਹੋਏਗਾ, ਕਦੇ ਖਾਲੀ ਰਹਿੰਦਾ ਹੀ ਨਹੀਂ ਹੈ। ਬੇਸਵਾ ਸਭਾ ਗਈ, ਅੱਖਾਂ ਵਿਚਦਾ ਥਾਂ ਉਹ ਖੜੀ ਹੈ। ਪਹਿਲਾਂ ਮਨ ਜਮੀਰ ਨੇ ਆਵਾਜ਼ ਦਿੱਤੀ ਵੀ ਤੂੰ ਇਹ ਕੀ ਕੰਮ ਚ ਪੈ ਗਿਆ। ਮੈਂ ਆਵਾਜ਼ ਸੁਣੀ ਉਹ ਨੀ ਜਮੀਰ ਦੀ, ਉਹ ਵਿਚਾਰੀ ਚੁੱਪ ਕਰ ਗਈ। ਉਹ ਤਾਂ ਦਿੰਦੀ ਰਹਿੰਦੀ ਹੈ, ਸਾਰਿਆਂ ਨੂੰ ਦਿੰਦੀ ਹੈ, ਤੁਹਾਨੂੰ ਵੀ ਮੈਨੂੰ ਵੀ, ਪਰ ਅਸੀਂ ਨਾ ਬੇਪਰਵਾਹ ਹੋ ਕੇ ਉਹਨੂੰ ਦੱਬ ਦਿੰਦੇ ਹਾਂ ਥੱਲੇ। ਜੇ ਤਾਂ ਆਦਮੀ ਸੁਣ ਲਵੇ ਫਿਰ ਤਾਂ ਆਵਾਜ਼ ਅੰਦਰੋਂ ਆ ਰਹੀ ਹੈ, ਦਿਲਾਂ ਦਾ ਮਾਲਕ ਕਰੇ ਹਾਥ, ਦਰਗਾਹ ਤੋਂ ਆਉਂਦੀ ਹੁੰਦੀ ਹੈ ਆਵਾਜ਼, ਐਨਾ ਕਰ ਮਰ ਜਾਏਗਾ, ਪੁੱਠਾ ਬੀਜ ਬੀਜਣ ਲੱਗਿਆ, ਇਹ ਕੰਮ ਨਾ ਕਰ, ਫਿਰ ਦੇਖਾ ਦੇਣਾ ਤੈਨੂੰ ਔਖਾ ਹੋ ਜਾਵੇ। ਜੇ ਦੂਜਾ ਜਜ਼ਬਾ ਬਹੁਤਾ ਹੋ ਜਾਵੇ ਉਹਨੂੰ ਦੱਬ ਕੇ ਪਰੇ ਮਾਰਦਾ ਵੀ ਮੈਂ ਐਵੇਂ, ਮੈਨੂੰ ਫੁਰਨੇ ਦੇ ਆਈ ਜਾਂਦਾ। ਹੁਣ ਇਸ ਦੇ ਉੱਤੇ ਪੈ ਗਿਆ, ਧਿਆਨ ਹੋ ਗਿਆ, ਉਡੀਕੀ ਜਾਂਦਾ ਇੱਧਰ ਨੂੰ ਜਾਂਦਾ ਉੱਧਰ ਨੂੰ ਜਾਂਦਾ, ਮਨ ਚ ਧਿਆਨ ਹੈ ਵੀ ਮੇਰਾ ਹੋਵੇ ਥੋੜ੍ਹਾ ਜਿਹਾ ਤੇ ਆਪਾਂ ਚਲੀਏ। ਨਾ ਰਹਿ ਰਸ ਪੜੀ, ਨਾ ਅੱਜ ਕੋਈ ਨਿਤਨੇਮ ਕਰਿਆ, ਨਾ ਗੁਰੂ ਦਾ ਧਿਆਨ ਕਰਿਆ, ਨਾ ਸਿਮਰਨ ਕਰਿਆ, ਕਿਉਂਕਿ ਸਿੱਖ ਦੇ ਵਾਸਤੇ ਹੁਕਮ ਹੈ ਗੁਰ ਸਤਿਕਾਰ ਕੋ ਗੁਰ ਕਾ ਜੋ ਸਿੱਖ ਖਾਏ ਸੋ ਭਰ ਕੇ ਉੱਠਾ ਨਾਮ ਤੇ ਆ। ਹਰ ਹਾਲ ਤੇ ਉਹਨੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਤੇ ਆਉਣਾ ਚਾਹੀਦਾ। ਬਾਣੀ ਪੜ੍ਹਨੀ ਹੋਰ ਚੀਜ਼ ਹੈ, ਨਾਮ ਦਾ ਜਾਪ ਕਰਨਾ ਹੋਰ ਚੀਜ਼ ਹੈ। ਬਾਣੀ ਜਿਹੜੀ ਹੈ ਧਰਤੀ ਹੈ, ਜੇ ਧਰਤੀ ਵਾਹੀ ਜਾਂਦੇ ਵਾਹੀ ਜਾਂਦੇ ਬੀਜ ਨਹੀਂ ਪਾਉਂਦੇ, ਫਿਰ ਥਕੇਵਾਂ ਹੀ ਪੱਲੇ ਪੈ ਗਿਆ। ਉਹਦੇ ਫਾਇਦਾ ਵੀ ਲਓ, ਜੇ ਜ਼ਮੀਨਦਾਰ ਉਹਨੇ ਕਿਹਾ ਜੀ ਮੈਂ ਤਾਂ 50 ਵਾਰੀ ਖੇਤ ਪਾਤਾ, ਵੀ ਤੂੰ ਫਲ ਤਾਂ ਪਾਇਆ ਹੀ ਨਹੀਂ ਹੈ, ਬੀਜ ਤਾਂ ਪਾਇਆ ਨਹੀਂ। ਕਹਿੰਦੇ ਬੀਜ ਕਾਹਦਾ ਹੁੰਦਾ? ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਨਾਮ ਬੀਜ ਲੈ ਤੇ ਸੰਤੋਖ ਦਾ ਸੁਹਾਗਾ ਦੇ ਦੇ, ਤੇ ਨਿਮਰਤਾ ਦੇ ਨਾਲ ਬਾੜ ਕਰਦੇ ਆਲੇ ਤਾਲੇ ਭਾਉ ਕਰਮ ਕਰ ਜਨ। ਭਗਤੀ ਦੇ ਕਰਮ ਕਰਨ ਨਾਲ ਨੌ ਤਰ੍ਹਾਂ ਦੀ ਭਗਤੀ ਹੁੰਦੀ ਹੈ, ਫਿਰ ਇਹ ਨਾਮ ਦੀ ਫਸਲ ਪੈਦਾ ਹੁੰਦੀ ਹੈ। ਇਹਦੇ ਚੋਂ ਨਦੀਨ ਕੱਢਣਾ ਪੈਂਦਾ ਭਾਉ ਕਰਮ ਨਾਲ। ਸੇ ਕਰ ਭਾਗੜੇ, ਭਾਗਾਂ ਵਾਲੇ ਘਰ ਹੈ ਫਿਰ ਧਨ ਧਨ ਕਹਿੰਦੇ ਨੇ। ਭਾਗੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀ ਆਏ ਸਬਲ ਤੇ ਨੱਚ। ਫਿਰ ਪ੍ਰਵਾਨ ਹੁੰਦਾ ਦਰਗਾਹ ਦੇ ਵਿੱਚ, ਫਿਰ ਉਹਦੀ ਪਦਵੀ ਕਿਹਦੀ ਹੁੰਦੀ ਹੈ? ਮਹਾਰਾਜ ਕਹਿੰਦੇ ਉਹਦੀ ਪਦਵੀ ਜਿਹੜੀ ਹੈ ਨਾ ਨਾਮ ਜਪਣ ਵਾਲੇ ਦੀ, ਇਹ ਬਹੁਤ ਵੱਡੀ ਹੁੰਦੀ ਹੈ। ਸੱਚੇ ਉਹ ਪਾਤਸ਼ਾਹ ਸੱਚੇ ਨਾਲ Thank you. पातशाही सचे से तीरथ राजा सगली श्रेष्ठ का हर नाम मान पिन जिसनों बख्शे सिर सलाह नानक पातशाही पंडित सूर छतरपत राजा भक्त बराबर और महाराज कहते दो चीजा जरूरी ने प्यारिया बाणी पढ़नी भी अवश्य जरूरी है ਬਾਣੀ ਪੜ੍ਹਨ ਤੋਂ ਬਾਅਦ ਬਾਣੀ ਪੜ੍ਹਦਾ ਨਾਮ ਜਪਣਾ ਉਦੋਂ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬੀਜ ਨਾ ਪਾਇਆ ਤਾਂ ਫਿਰ ਫਸਲ ਕਿੱਥੋਂ ਆਊਗੀ ਮਹਾਰਾਜ ਕਹਿੰਦੇ ਭਾਗਟ ਤੇ ਕਰ ਭਾਗਟ ਦੇਖ ਉਹ ਕਰ ਭਾਗਾਂ ਵਾਲੇ ਨੇ ਜਿਹੜੇ ਹਿਰਦੇ ਦੇ ਵਿੱਚ ਨਾਮ ਜਪਿਆ ਜਾਂਦਾ ਬਾਣੀ ਪੜ੍ਹੀ ਜਾਂਦੀ ਸੋ ਮਹਾਰਾਜ ਕਹਿੰਦੇ ਗੁਰ ਸਤਿਗੁਰ ਦਾ ਜੋ ਸਿੱਖ ਅਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਵਾਤੀ ਆਲਸ ਨਾ ਕਰੇ ਉਦਮ ਕਰਕੇ ਰਜਾਈ ਚੋਂ ਨਿਕਲੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ ਇਸ਼ਨਾਨ ਕਰੇ ਸਰੀਰ ਦਾ ਤੇ ਮਨ ਦਾ ਇਸ਼ਨਾਨ ਬਾਣੀ ਵਿੱਚ ਨਾਮ ਵਿੱਚ ਅੰਮ੍ਰਿਤ ਦੇ ਸਰੋਵਰ ਚ ਕਰਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪਾ ਉਪਦੇਸ਼ ਕਿਹੜਾ ਦਿੱਤਾ ਪੰਜਾਬੀ ਵਾਲਿਆਂ ਨੇ ਵਾਹਿਗੁਰੂ 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 ਇਹਦਾ ਜਾਪ ਕਰ ਇਹਦੇ ਨਾਲ ਕਿ ਉਹ ਸਭ ਕਿਲਵੇ ਕਪਾਪ ਦੋਖ ਲੈ ਜਾ ਕਿੰਨਾ ਖਨਸ਼ਾਸ਼ਨ ਹੈ ਇੱਕ ਵੀ ਪਾਪ ਨਹੀਂ ਰਹਿਣਾ ਸਾਰੇ ਦੇ ਸਾਰੇ ਖਤਮ ਹੋ ਜਾਣੇ ਕੱਟ ਦਿੰਦਾ ਹਰ ਕਾ ਨਾਮ ਕਾਟੇ ਕੋਟ ਕਰ ਫਿਰ ਕਿਹੜੇ ਦਿਵਸ ਗੁਰਬਾਣੀ ਆਵੇ ਬਹਿੰਦੇ ਉੱਠਦਾ ਨਾਮ ਤੇ ਆਵੇ ਜੋ ਸਾਸਕ ਰਾਜ ਤੇ ਆਏ ਮੇਰਾ ਰਸੋ ਗੁਰਸਿੱਖ ਗੁਰੂ ਬਣ ਪਾ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਜਦੋਂ ਗੁਰੂ ਪ੍ਰਸੰਨ ਹੋ ਗਿਆ ਨਾ ਫਿਰ ਜੀਵ ਤੇ ਬ੍ਰਹਮ ਦੀ ਏਕਤਾ ਦਾ ਉਪਦੇਸ਼ ਦੇ ਕੇ ਆਤਮ ਸਾਕਸ਼ਾਤਕਾਰ ਕਰਾ ਦਿੰਦਾ ਰੱਬ ਨੂੰ ਅੰਦਰੋਂ ਹੀ ਦਿਖਾ ਬਾਹਰ ਢੂੰਡਣ ਉੱਤੇ ਛੂਟ ਪਵੇ ਗੁਰ ਘਰ ਹੀ ਮੈਂ ਦਿਖਾਇਆ ਇਹ ਗੁਰਸਿੱਖ ਦੇ ਕਰਮ ਨੇ ਸ਼ਾਮ ਨੂੰ ਰਹਿਰਸ ਪੜ੍ਹਨੀ ਕੀਰਤਨ ਸੁਰਲਾ ਪੜ੍ਹ ਪੁਰਾਣੇ ਜ਼ਮਾਨਿਆਂ 'ਚ ਜਦ ਮੈਂ ਛੋਟਾ ਸੀ ਪੜ੍ਹਦਾ ਹੁੰਦਾ ਸਕੂਲਾਂ 'ਚ ਸਾਡੇ ਮਾਂ ਬਾਪ ਕੀਰਤਨ ਸੁਰਲਾ ਵੀ ਪੜ੍ਹ ਲਿਆ ਫਿਰ ਬੈਠੇ ਨੇ ਮੰਜਿਆਂ 'ਤੇ ਸਾਨੂੰ ਵੀ ਆਦਤ ਪਈ ਹੋਈ ਸੀ ਬਈ ਜਦ ਤਾਈ ਕਈ ਝੂਠੇ ਨਹੀਂ ਨਾ ਆ ਜਾਂਦੇ ਉਹਨਾਂ ਚਿਰ ਪੈਣਾ ਨਹੀਂ ਮਾਲਾ ਫੇਰ ਜਾਣੀ ਮਾਲਾ ਨਾ ਜਾਣ ਬੱਚੇ ਨਾਮ ਜਪਦੇ ਸੀ ਆਮ ਹੀ ਜਪਦੇ ਸੀ ਜਿਹੜੇ ਇਸ ਰਸਤੇ ਤੇ ਪੈਂਦੇ ਸੀ ਉਹ ਨਾਮ ਜਪਦੇ ਜਪਦੇ ਹੀ ਸੌਂਦੇ ਸੀ ਨਾਮ ਦੇ ਵਿੱਚ ਸੁਪਨੇ ਸੀ ਨਾਮ ਦੇ ਵਿੱਚ ਉੱਠਦੇ ਸੀ ਗੁਰੂਆਂ ਦੇ ਦਰਸ਼ਨ ਹੁੰਦੇ ਬਹੁਤ ਸੋਹਣੇ ਸੁਪਨੇ ਆਉਂਦੇ ਕਿਉਂਕਿ ਨਾਮ ਚੋਂ ਨਿਕਲਦੇ ਨਹੀਂ ਇਹ ਗੁਰਸਿੱਖ ਦੇ ਕਰਮ ਨੇ ਹੁਣ ਭਾਈ ਜੋਗਾ ਸਿੰਘ ਕਿੰਨਾ ਚਿਰ ਗੁਰੂ ਸਾਹਿਬ ਨਾਲ ਰਿਹਾ ਕਿੱਥੇ ਕਮਜ਼ੋਰੀ ਸੀ ਉਹਦੀ ਇਹ ਸਾਨੂੰ ਦੇਖਣੀ ਪੈਂਦੀ ਵੀ ਗੁਰੂ ਦਸਵੇਂ ਪਾਤਸ਼ਾਹ ਵਰਗਾ ਗੁਰੂ ਹੋਵੇ ਤੇ ਸਿੱਖ ਫਿਰ ਉਹਨੇ ਅਸਲ ਐਕਸੈਪਟ ਨਾ ਕਰਿਆ ਜੇ ਕਰਿਆ ਤਾਂ ਭਗਵਾਨ ਦਾ ਨਾਲ ਕਰਿਆ ਵੀ ਮੇਰੇ ਨਾਲ ਦਾ ਕੋਈ ਸਿੱਖ ਨਹੀਂ ਹੈ ਮੇਰੇ ਵਰਗੀ ਕਰਨੀ ਕੋਈ ਕਰ ਨਹੀਂ ਸਕਦਾ ਮੈਂ ਹੀ ਕਰ ਲਈ ਜਿਹੜੀ ਕਰਨੀ ਹੈ ਉਹ ਜਿਹੜੀ ਮੈਂ ਸੀ ਉਹਨੇ ਗੁਰੂ ਦੇ ਉਹਦੇ ਵਿੱਚ ਪਰਦਾ ਪਾ ਰੱਖਿਆ ਇਹ ਗੁਰਸਿੱਖੀ ਤਾਂ ਚੱਲਦੀ ਹੈ ਮਨ ਵਿੱਚ ਸਤਿਗੁਰ ਕੇ ਬਾਅਦ ਤੇ ਸੇਵਕ ਕੇ ਕਾਰਜ ਦਾ ਸਿੱਖ ਦਾ ਮਰਿਆ ਹੁੰਦਾ ਗੁਰੂ ਦੇ ਸ਼ਕਤੀ ਦੇ ਨਾਲ ਜਿਉਂਦਾ ਹੁੰਦਾ ਉਹਨੂੰ ਉਹ ਜੀਵਨ ਮਿਲ ਜਾਂਦਾ ਜਿਹੜਾ ਮੁੜ ਕੇ ਕਦੇ ਵੀ ਨਹੀਂ ਮਰਦਾ ਹੁਣ ਭੁੱਲ ਗਿਆ ਨਾ ਰਹਿਰਾਸ ਚੇਤੇ ਹੈ ਨਾ ਨਾਮ ਦੀ ਅੰਦਰੋਂ ਖਿੱਚ ਪੈ ਰਹੀ ਹੈ ਨਹੀਂ ਇਹ ਹੁੰਦਾ ਹੈ ਫਰੀਦਾ ਅੱਜ ਨਾ ਸੁੱਤੀ ਕੰਧ ਸਿਓ ਮੇਰਾ ਅੰਗ ਮੁੜੇ ਮੁੜ ਚਾਹੇ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦਾ ਚਿੱਤ ਨਹੀਂ ਲੱਗਦਾ ਵੀ ਹਾਏ ਅੱਜ ਹੋ ਕੀ ਗਿਆ ਮੇਰਾ ਚਿੱਤ ਕਿਉਂ ਨਹੀਂ ਲੱਗਦਾ ਵੀ ਅੱਜ ਨਾਮ ਨਹੀਂ ਜਪਿਆ ਥਾ ਤੇਰੀ ਸੁਰਤੀ ਨਹੀਂ ਅੱਜ ਕਰੀ ਅੱਜ ਪਰਮੇਸ਼ਰ ਤੱਕ ਤੂੰ ਪਹੁੰਚਿਆ ਨਹੀਂ ਉਹ ਵੀ ਨਹੀਂ ਹੋਇਆ ਕੁਛ ਨਹੀਂ ਹੁੰਦਾ ਕੀ ਹੈ ਕਿਧਰੇ ਦਾ ਗੁਰੂ ਦਸਵੇਂ ਪਾਤਸ਼ਾਹ ਗਏ ਹੁਣ ਇਹ ਵਜੂਦ ਗੰਦਾ ਹੋ ਗਿਆ ਗੰਦੇ ਥਾਂ ਤੇ ਗੰਦੇ ਨੇ ਆ ਕੇ ਵਸਣਾ ਚੰਗਾ ਨਹੀਂ ਵਸਦਾ ਉੱਥੇ ਨਾ ਕੋਈ ਸਾਧੂ ਸੰਤ ਆਵੇ ਨਾ ਕੋਈ ਹੋਰ ਅਵਤਾਰ ਆਵੇ ਗੁਰੂ ਮਹਾਰਾਜ ਵਰਗੇ ਨੇ ਤਾਂ ਆਉਣਾ ਹੀ ਕੀ ਆ ਉੱਥੇ ਹੁਣ ਉਹ ਵਿਕਾਰ ਦੇ ਨਾਲ ਲਵੇੜ ਲਿਆ ਆਪਣਾ ਅੰਤਸ਼ਕਰਨ ਉੱਥੇ ਹੁਣ ਆਉਂਦੀ ਕੀ ਆ ਉਹ ਬੇਸਵਾ ਆਈ ਜਾਂਦੀ ਆ ਵਾਰ ਵਾਰ ਸਭ ਮੱਥ ਮਾਰ ਦਿੱਤੀ ਸਭ ਜਾਂਦਾ ਰਿਹਾ ਬਿਆਨ ਜਿੰਨੇ ਉਪਦੇਸ਼ ਦਿੱਤੇ ਸੀ ਉਹ ਵੀ ਗਏ ਪੜ੍ਹੋ ਪਿਆਰ ਇਹ ਤਾਂ ਪਿਓ ਦੀਆਂ ਪਰੀਆਂ ਹੋਈਆਂ ਹੋਈਆਂ ਐਡੇ ਮਾੜੇ ਥੋਂ ਗਿਣ ਲੱਗਿਆ ਇਹਦਾ ਦਿਓ ਦੀਆਂ ਗੰਦਲਾਂ ਨੇ ਮਾਰਿਆ ਜਾਏਗਾ, ਤੇਰੇ ਕਰਮ ਧਰਮ ਸਭ ਭ੍ਰਿਸ਼ਟ ਹੋ ਜਾਣਗੇ, ਨਰਕਾਂ ਵਿੱਚ ਗੇੜੇ ਗਏਗਾ, ਗੁਰੂ ਚਲੇਗਾ, ਗੁਰੂ ਤਾਂ ਨਿਸ਼ਚੇ ਹਟ ਗਿਆ। ਹੋਇਆ ਕਿਉਂ ਮਹਾਰਾਜ? ਕਹਿੰਦੇ ਮੋਹਣੀ ਮਾਇਆ ਨੇ ਨਾ ਡੰਗ ਮਾਰ ਦਿੱਤਾ। ਹੁਣ ਡੰਗ ਮਾਰ ਤੋਂ ਬੇਹੋਸ਼ ਹੋ ਜਾਂਦਾ ਬੰਦਾ, ਮਾ ਸੱਪ ਲੜ ਗਏ। ਮਾਇਆ ਮਮਤਾ ਮੋਹਣੀ ਜਿਨ ਬਿਨ ਦਮਤਾ ਦੇਖਾ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਾਡੂ ਜਿਨ ਧਨਵਨ ਲਾਈ ਤਾਏ, ਭਾਈ ਨਾਨਕ ਸੇ ਉਭਰੇ ਦੇ ਸੱਚ ਰਹੇ ਲਗਲਾਏ। ਜਿਨ੍ਹਾਂ ਦੇ ਅੰਦਰ ਹਰ ਵਕਤ ਵਾਹਿਗੁਰੂ ਰਹਿੰਦਾ, ਉਹਨਾਂ ਦੇ ਉੱਤੇ ਮਾਇਆ ਡੰਗ ਨਹੀਂ ਮਾਰ ਸਕਦੀ, ਡਰਦੀ ਹੈ। ਕਿਉਂਕਿ ਗਾਰਡੂ ਸ਼ਬਦ ਆ ਉਹਨਾਂ ਕੋਲ ਵਾਹਿਗੁਰੂ ਮੰਤਰ, ਉਹ ਡੰਗ ਲੱਗਣ ਨਹੀਂ ਦਿੰਦਾ, ਤੇ ਮਾਇਆ ਆਉਂਦੀ ਵੀ ਨਹੀਂ ਉੱਥੇ। ਹੱਥ ਬੰਨੀ ਖੜੀ ਰਹਿੰਦੇ, ਮੇਰੇ ਸੇਵਾ ਲਓ, ਮੈਨੂੰ ਮੇਰਾ ਵੀ ਸਬਰ ਕਰੋ। ਸੁਣ ਜਾਂਦਾ ਰਾਤ ਹੋ ਗਈ, ਗੁਰੂ ਦਾ ਕੋਈ ਫਰਜ਼ ਹੁੰਦਾ? ਕੱਚਾ ਗੁਰੂ ਤਾਂ ਐਵੇਂ ਹੀ ਹੁੰਦਾ, ਜਿਹੜਾ ਪੱਚਾ ਪੱਕਾ ਗੁਰੂ ਹੈ, ਗੁਰੂ ਨੂੰ ਹੁਣ ਗੁਰੂ ਆਪਣੇ ਫਰਜ਼ ਤੇ ਆ ਗਿਆ ਵੀ ਸਿੱਖ ਤਾਂ ਡੋਲ ਗਿਆ। ਇੱਕ ਤਾਂ ਤਰੀਕਾ ਹੈ ਵੀ ਉਹਨੂੰ ਛੱਡ ਦੇ ਖੁਸ਼, ਪਰ ਗੁਰੂ ਨਹੀਂ ਹੈ ਕਰਦਾ, ਕਿਉਂਕਿ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਸੇਵਕ ਕੋ ਗੁਰ ਸਦਾ ਦਿਆਲ, ਸਦਾ ਬਣਦਾ ਆਲਵੇਸ। ਸਿੱਖ ਕਿੰਨੀਆਂ ਗਲਤੀਆਂ ਕਰ ਲਵੇ, ਗੁਰੂ ਆਪਣੀ ਦਿਆਲਤਾ ਤੋਂ ਨਹੀਂ ਹਟਦਾ, ਉਹ ਦਿਆਲ ਹੈ। ਦੇਖ ਲਿਆ ਵੀ ਸਿੱਖ ਲੱਗਿਆ ਡੁੱਬਣ, ਹੁਣ ਗੁਰੂ ਦਾ ਬਿਰਦ ਹੈ ਇੱਥੇ ਵੀ ਮੈਂ ਸਿੱਖ ਨੂੰ ਬਚਾਵਾਂ ਕਿਵੇਂ, ਪੁੱਠੇ ਰਸਤੇ ਪੈ ਗਿਆ ਵੀ ਹੁਣ ਕਰਾਂ ਕੀ। ਪਰ ਉਹ ਜ਼ਹਿਰ ਬਹੁਤ ਚੜ ਗਈ, ਭੁੱਲ ਗਿਆ ਗੁਰੂ ਯਾਦ ਹੀ ਨਹੀਂ ਆ ਰਿਹਾ, ਬਿਲਕੁਲ ਹੀ ਨਹੀਂ ਯਾਦ। ਲੜਕੀ ਪਿਆਰਿਓ ਮਾਇਆ ਮੋਣੀ ਹੋ ਕੇ ਲਾਗੀ, ਲੜਕੀ ਪਿਆਰਿਓ ਮਾਇਆ ਮੋਣੀ ਹੋ ਕੇ ਲਾਗੀ, ਜਗਤ ਰਹੀ ਲਪਟਾਏ। ਸੋ ਡੰਗ ਮਾਰ ਦਿੱਤਾ ਸਿੱਖ ਦੇ, ਹੋਸ਼ ਭੁੱਲ ਗਈ, ਨਾ ਸਿੱਖੀ ਯਾਦ ਹੈ, ਨਾ ਇਹ ਆ ਵੀ ਮੈਂ ਤਾਂ ਗੁਰੂ ਸਾਹਿਬ ਕੋਲ ਖਾਸ ਅਰਦਲ ਵਿੱਚ ਰਹਿੰਦਾ ਰਿਹਾ, ਮੇਰੇ ਤਾਂ ਖਾਸ ਮਿਹਰਬਾਨੀਆਂ ਕਰਦਾ ਰਿਹਾ ਗੁਰੂ। ਇਹ ਵੀ ਭੁੱਲ ਗਿਆ ਵੀ ਗੁਰੂ ਅੰਤਰ ਜਾਮੀ ਹੈ, ਸਭ ਕੁਝ ਭੁੱਲ ਗਿਆ, ਕੁਛ ਨਹੀਂ ਉਹਦੇ ਯਾਦ ਰਿਹਾ। ਹੁਣ ਗੁਰੂ ਦਾ ਫਰਜ਼ ਹੈ, ਜਦ ਗਿਆ ਪਹਿਲਾਂ ਪਹਿਰੇਦਾਰ ਹੋ ਕੇ ਖੜਾ, ਚੌਕਦਾਰ, ਚਾਂਦੀ ਦਾ ਡੰਡਾ ਹੱਥ ਚ ਫੜਿਆ ਹੋਇਆ, ਬਰਸ਼ਾ ਉੱਤੇ ਸ਼ਾਹੀ ਡਰੈਸ ਪਾਈ ਹੋਈ ਹੈ, ਦੇਖ ਕੇ ਮੁੜਿਆ ਆਇਆ। ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ, ਅੱਧੀ ਰਾਤ, ਇੱਕ ਵੱਜ ਗਿਆ, ਦੋ ਵੱਜ ਗਏ। ਜਦ 2 ਵਜੇ ਗਿਆ, ਕਹਿੰਦਾ ਉਹ ਪਿਆਰਿਆ, ਤੂੰ ਅੱਜ ਆਉਣ ਤੋਂ ਹਟਦਾ ਹੀ ਨਹੀਂ ਹੈ, ਦੇਖਣ ਬਖਣ ਨੂੰ ਮੈਨੂੰ ਤੂੰ ਸਿੱਖ ਲੱਗਦਾ ਹੈ, ਮੈਂ ਸਿੱਖਾਂ ਬਾਰੇ ਸੁਣਿਆ ਹੋਇਆ ਵੀ ਅੰਮ੍ਰਿਤ ਵੇਲੇ ਨਾਮ ਜਪਦੇ ਨੇ, ਤੂੰ ਇਹਦੇ ਚ ਰੁੜਿਆ ਜਾਂਦਾ, ਨਰਕ ਦਾ ਟਿਕਟ ਲੈਣ ਨੂੰ ਤਿਆਰ ਹੋਇਆ ਹੋਇਆ। ਸਹਿਜ ਸੋਹਣੀ ਚੰਦਨ ਚੋਹਾ ਨਰਕ ਘੋਰਕਾਂ ਤੋਂ, ਇਹ ਘੋਰ ਨਰਕਾਂ ਦੇ ਟਿਕਟ ਲੈਣ ਵਾਸਤੇ ਤੂੰ ਵਾਰ ਵਾਰ ਆਉਣਾ, ਤੇਰੇ ਗੁਰੂ ਨੂੰ ਤੇਰਾ ਯਾਦ ਆਉਂਦਾ, ਉੱਥੇ ਹੀ ਹੋਸ਼ ਆ ਗਈ। ਓਹੋ, ਕਿੱਥੇ ਮੈਂ ਤਾਂ ਗਿਰ ਚੱਲਿਆ ਸੀ। ਉੱਥੇ ਗੁਰੂ ਦਾ ਫਰਜ਼ ਹੈ, ਗੁਰੂ ਨੇ ਆਪਣਾ ਫਰਜ਼ ਪੂਰਾ ਕੀਤਾ, ਡੁੱਬਦੇ ਸਿੱਖੂ ਬਚਾਵੇ ਸਤਿਗੁਰ ਸਤਿਗੁਰ ਸਿੱਖੀ ਕਰੇ ਬ੍ਰਿਤ ਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਰੇ, ਖੋਟੀ ਮਤ ਨੂੰ ਦੂਰ ਕਰ ਦਿੰਦਾ। ਗੁਰਬਚਨੀ ਹਰ ਨਾਮ ਵਿੱਚ ਰਹਿ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਰੱਖ ਲਿਆ ਸਤਿਗੁਰੂ ਪੂਰੇ ਨੇ, ਹੋਸ਼ ਆ ਗਈ, ਅੰਮ੍ਰਿਤ ਵੇਲਾ ਹੋ ਗਿਆ। ਹੁਣ ਪਛਤਾਵਾ ਜਿੰਨਾ ਦੂਆ ਪਾਸਾ ਸੀ ਉੱਡਾ ਹੀ ਪਛਤਾਵਾ, ਰੋਣ ਲੱਗ ਗਿਆ, ਰੋਈ ਜਾਂਦਾ ਰੋਈ ਜਾਂਦਾ। ਅਨੰਦਪੁਰ ਸਾਹਿਬ ਨੂੰ ਚੱਲ ਪਿਆ, ਅੱਗੇ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ। ਮਹਾਰਾਜ ਦੂਰੇ ਦੇਖ ਕੇ ਮੁਸਕਰਾ ਰਹੇ ਨੇ, ਆ ਕੇ ਮੱਥਾ ਟੇਕਿਆ, ਕਹਿੰਦੇ ਲੋ ਬਈ ਆ ਗਿਆ ਜੋਗਾ ਸਿੰਘ, ਬੜੀ ਸਿੱਖੀ ਕਮਾਈ ਇਹਨੇ, ਅਸੀਂ ਚਿੱਠੀ ਭੇਜੀ, 2 ਲਾਵਾਂ ਵਿਚਾਰੇ ਛੱਡ ਕੇ ਆ ਗਏ। ਇਹ ਤਾਂ ਸਿੱਖੋ ਜੇ ਸਿੱਖੀ ਸਿੱਖਣੀ ਹੈ, ਉਹ ਰੋਈ ਜਾਂਦਾ। ਮਹਾਰਾਜ ਦੂਏ ਤਰ੍ਹਾਂ ਵਿਅੰਗ ਭਾਵ ਚ ਕਹਿ ਰਹੇ ਸੀ, ਇਹ ਬੜਾ ਸਿੱਖ ਹੈ। ਇਹ ਕਹਿੰਦਾ ਮੇਰੀ ਕਰਨੀ ਬਹੁਤ ਵੱਡੀ ਹੈ। ਹੈ ਵੀ ਕਿਉਂ ਸਾਹਿਬ ਸਿੰਘ ਜੀ, ਵੱਡੀ ਹੋਈ ਨਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਇਹ ਕਹਿੰਦਾ ਮੇਰੀ ਕਰਨੀ ਬਹੁਤ ਵੱਡੀ, ਪੁੱਛੋ ਹਾਂ ਬਈ ਜੋਗਾ ਸਾਹਿਬ ਕਿਵੇਂ ਹੋਈ ਤੇ ਸਾਨੂੰ ਰਾਤ ਫਿਰ ਕਿੱਥੇ ਘੜਾ ਕੇ ਰੱਖਿਆ? ਡੁੱਬ ਜਾਂਦਾ ਜੇ ਅਸੀਂ ਨਾ ਜਾਂਦੇ ਆਪਣਾ ਫਰਜ਼ ਪੂਰਾ ਕਰ। ਸੋ ਮੈਂ ਬੇਨਤੀ ਕੀਤੀ ਸੀ ਵੀ ਗੁਰੂ ਦੇ ਉੱਤੇ ਪ੍ਰਤੀਤ ਸਿੱਖ ਦੀ ਇੰਨੀ ਹੋਣੀ ਚਾਹੀਦੀ ਹੈ ਵੀ ਮੈਨੂੰ ਕੋਈ ਰੁਕਾਵਟ ਨਹੀਂ ਆ ਸਕਦੀ, ਮੇਰੇ ਨਾਲ ਮੇਰਾ ਸਤਿਗੁਰੂ ਹੈ, ਜਿੱਥੇ ਜਾਂਦਾ ਗੁਰੂ ਨੂੰ ਨਾਲ ਰੱਖ, ਤੇਰੀ ਹਾਰ ਨਹੀਂ ਹੋਏਗੀ, ਸਦਾ ਚੜ੍ਹਦੀ ਕਲਾ ਜਾਏਗਾ। ਇੱਥੇ ਵੀ ਨਹੀਂ ਹਾਰ ਹੋਏਗੀ, ਜਦੋਂ ਸਰੀਰ ਛੱਡ ਕੇ ਜਾਏਗਾ ਫੇਰ ਵੀ ਹਾਰ ਨਹੀਂ ਹੋਏਗੀ, ਕਿਉਂਕਿ ਗੁਰੂ ਮੇਰੇ ਸੰਗ ਸਦਾ ਹੈ ਨਾਲ। ਹੁਣ ਕਸੂਰ ਕੀ ਹੁੰਦਾ ਸੀ? ਗੁਰੂ ਨੂੰ ਯਾਦ ਹੀ ਨਹੀਂ ਰੱਖਦੇ, ਭੁੱਲੇ ਹੀ ਰਹਿੰਦੇ ਹਾਂ ਤੇ ਕਰਮ ਨਹੀਂ ਕਰਦੇ। ਜਿਹੜੇ ਉਹਨੇ ਕਿਹਾ ਵੀ ਮੇਰੇ ਨਾਲ ਜੁੜਨ ਵਾਲੇ ਕਰਮ ਕਰੋ ਤਾਂ ਤੁਹਾਡਾ ਉਧਾਰ ਹੋ ਜਾਏਗਾ, ਜਨਮ ਮਰਨ ਤੋਂ ਛੁੱਟ ਜਾਓਗੇ। ਸੋ ਇਹਦੇ ਵਾਸਤੇ ਸਾਧਸਾ ਜੀ ਪ੍ਰਤੀਤ ਜ਼ਰੂਰੀ ਹੈ, ਭਰੋਸਾ ਜ਼ਰੂਰੀ ਹੈ। ਜਦ ਗੁਰੂ 'ਤੇ ਭਰੋਸਾ ਹੋਏਗਾ ਫਿਰ ਗੁਰੂ ਅੰਦਰ ਵੱਸਦਾ, ਅਸੀਂ ਗੁਰੂ ਦੇ ਵਿੱਚ ਰਹਿੰਦੇ ਹਾਂ, ਗੁਰੂ ਸਾਡੇ ਵਿੱਚ ਰਹਿੰਦਾ, ਫਿਰ ਸਾਡਾ ਆਧਾਰ ਹੋ ਜਾਂਦਾ। ਹੁਣ ਸਮਾਂ ਜਾਸ ਨਹੀਂ ਰਹਿੰਦਾ, ਮਹੀਨਾ ਸਰਵਣ ਕਰਿਓ, ਅਰਦਾਸ ਹੋਵੇਗੀ ਅਗਲਾ ਮਹੀਨਾ ਫਿਰ ਸੁੱਖਾਂ ਦਾ ਲੰਘੇ, ਫਿਰ ਆਪਾਂ ਇਕੱਠੇ ਹੋ ਸਕੀਏ ਮਹਾਰਾਜ ਕਿਰਪਾ ਕਰਨ। ਅਤੇ ਹੁਣ ਬਾਕੀ ਦਾ ਜਿਹੜਾ ਹੈ ਇਹ ਪ੍ਰੇਮੀ ਕਰਨਗੇ, ਅਤੇ ਉਹਦੇ ਬਾਅਦ ਅਰਦਾਸ ਤੋਂ ਬਾਅਦ ਮਹੀਨਾ ਪੜਿਆ ਜਾਏਗਾ, ਭਾਗ ਦੇ ਨਾਲ ਸਰਵਣ ਕਰੋ। ਇਹ ਪੋਹ ਦਾ ਮਹੀਨਾ ਜਿਹੜਾ ਹੈ ਸਾਰਿਆਂ ਨੂੰ ਸਫਲਾ ਲੰਘੇ, ਸ਼ਹੀਦੀਆਂ ਦਾ ਇਹ ਮਹੀਨਾ ਹੈ ਸਾਰਾ। ਆਤਮ ਮਾਰਗ ਪੜ੍ਹੋ, ਉਹਦੇ ਵਿੱਚ ਸਾਰੇ ਸ਼ਹੀਦੀਆਂ ਦਾ ਲਿਖਿਆ ਹੋਇਆ, ਅਮਰ ਜੋਤਾਂ ਸਾਹਿਬਜ਼ਾਦਿਆਂ ਦੀ ਗੱਲ ਪੜ੍ਹ ਕੇ ਦੇਖੋ ਕੀ ਬਚਨ ਹੋਏ ਸੀ। ਅਸੀਂ ਤਾਂ ਉਹੀ ਅਣਜਾਣ ਪੁਣੇ 'ਚ ਗੱਲਾਂ ਕਰ ਦਿੰਦੇ ਹਾਂ, 2 ਦਿਨ ਕਿਹੜੀਆਂ ਗੱਲਾਂ ਹੁੰਦੀਆਂ ਰਹੀਆਂ ਨਵਾਬ ਦੇ ਨਾਲ? ਨਵਾਬ ਕਿਉਂ ਚੁੱਪ ਕਰ ਗਿਆ ਸੀ? ਜਵਾਬ ਨਾ ਆਇਆ ਕਿਸੇ ਕਚਹਿਰੀ ਦੇ ਬੰਦੇ। ਇੱਕ ਬੰਦੇ ਨੇ ਕਿਹਾ, ਕਹਿੰਦਾ ਇਹਨਾਂ ਦੀਆਂ ਗੱਲਾਂ ਨਾ ਸੁਣੋ, ਝੂਠਾ ਨੰਦ ਨੇ, ਇਹ ਤਾਂ ਨਾਗਾਂ ਦੇ ਬੱਚੇ ਨੇ। ਉਹ ਸਾਰੀ ਬਣੀ ਬਣਾਈ ਗੱਲ ਤੋੜਦੀ। ਫਿਰ ਨਵਾਬ ਮਲੇਰਕੋਟਲੀਆਂ ਨੇ, ਕਹਿੰਦੇ ਤੁਸੀਂ ਮਾਰ ਦਿਓ ਇਹਨਾਂ ਨੂੰ। ਕਹਿੰਦੇ ਅਸੀਂ ਪੁੱਛਦੇ ਨਾ, ਕਹਿੰਦੇ ਨਵਾਬ ਸਾਹਿਬ ਸਾਨੂੰ ਐਂ ਦੱਸ ਬੱਚਿਆਂ ਦਾ ਕਸੂਰ ਕੀ ਆ, ਕਿਹੜੇ ਕੁਰਾਨ ਸ਼ਰੀਫ ਲਿਖਿਆ ਹੈ ਵੀ ਇਹਨਾਂ ਨੂੰ ਸ਼ਹੀਦ ਖੋਰਾਂ ਨੂੰ ਮਾਰੋ? ਆਪਣੇ ਬੱਚੇ ਦੇਖ ਇਹਨਾਂ ਨੂੰ ਤਾਂ ਪਤਾ ਹੀ ਨਹੀਂ, ਪੰਜ ਸਾਲ ਦਾ, ਸੱਤ ਸਾਲ ਦਾ, ਵੀ ਹਿੱਤ ਕੀ ਆ, ਹਿੱਤ ਕੀ ਆ, ਅਸੀਂ ਇਹਦੀ ਇਹਨਾਂ ਨੇ ਤੁਹਾਨੂੰ ਕਾਫਰ ਬਣਾ ਤਾ ਸਾਰਿਆਂ ਨੇ, ਸੁਣੀਆਂ ਨੀ ਇਹਨਾਂ ਦੀਆਂ ਗੱਲਾਂ, ਧੱਜੀਆਂ ਉਡਾਤੀਆਂ ਕੁਰਾਨ ਸ਼ਰੀਫ ਦੀਆਂ ਧਰ ਕੇ, ਆਪਾਂ ਕਾਫਰ ਹੈ ਮੋਮਨ? ਸੁਣੋ ਬੱਚਿਆਂ ਦੀ ਗੱਲ, ਇਹੋ ਜਿਹੇ ਬੱਚਿਆਂ ਨੂੰ ਅਸੀਂ ਮਾਰ ਦਈਏ, ਕਿਹੜੇ ਕਿਹੜੇ ਨਰਕ ਦੇ ਵਿੱਚ ਅਸੀਂ ਜਾਵਾਂਗੇ ਦੋਜ਼ਖ 'ਚ? ਅਸੀਂ ਇਹ ਸਭਾ 'ਚ ਬੈਠਣ ਨੂੰ ਤਿਆਰ ਨਹੀਂ, ਕਿਉਂਕਿ ਇਹ ਝੂਠਿਆਂ ਦੀ ਸਭਾ, ਉੱਠ ਕੇ ਚਲੇ ਗਏ। ਮਹਾਰਾਜ ਨੇ ਕੀ ਕਰਿਆ, ਇੰਨੀ ਉਹ ਕੁਰਬਾਨੀ ਕਰੀ ਹੈ, ਉਹਨਾਂ ਨੇ ਆਹੀ ਗੱਲ ਕਹੀ ਹੈ ਇੱਕੋ ਹੀ, ਉਹ ਕਹਿੰਦੇ ਇਹਨਾਂ ਦਾ ਰਾਜ ਕਾਇਮ ਰਹੇਗਾ, ਜਾਂ ਖਾਲਸੇ ਦਾ ਰਾਜ ਹੋਏਗਾ, ਇਹ ਜਿਵੇਂ ਸੁਰੱਖਿਅਤ ਰਹੇ, ਇੱਕ ਗੱਲ ਕਹੇ। ਸੋ ਇਹ ਅਮੀਨ ਹੈ, ਪੜ੍ਹੋ ਆਤਮਾ ਨੂੰ, ਪੜ੍ਹੋ ਧਿਆਨ ਦੇ ਨਾਲ। ਜੇ ਉੱਥੇ ਛੋਟੀ ਛੋਟੀਆਂ ਕਿਤਾਬਾਂ ਮਿਲਦੀਆਂ, ਜਿਹਦੇ ਕੋਲ ਨਹੀਂ ਹੈ ਉਹ ਲੈ ਜਿਓ, ਛੋਟੀਆਂ ਜਿਹੀਆਂ, ਉਹਦੇ ਤਸਵੀਰਾਂ ਇੰਨੀਆਂ ਨੇ, ਬੜੀ ਮਹਿੰਗੀ ਆ ਉਹ ਪੁਸਤਕ, ਪੈਸਾ ਜਿਹੜਾ ਲੱਗਿਆ ਉਹੀ ਲੈਂਦੇ ਨੇ। ਸੋ ਇਸ ਕਰਕੇ ਹੁਣ ਇਹ ਗੁਰਸੋਤਾ ਪੜ੍ਹਨਗੇ, ਅਰਦਾਸ ਹੋਏਗੀ ਮਹੀਨਾ ਸੁਣ ਕੇ, ਲੰਗਰ ਛੱਕ ਕੇ ਫਿਰ ਘਰ ਨੂੰ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।